अकाल मूरत अजूनी सै पं गुर प्रसाद जप आदि सच जोगाद सच है पी सच नानक होशी पी सच परम सम्मान योग चवर शतर तख दे मालक जुगो जुग अटल साहिब श्री गुरु ग्रंथ साहिब सचे पातशाह महाराज जी दे पावन पवित्र हजूरी अंदर सुबाई मान होए बैठे गुरु सवारे सत संगी जनों उस अकाल पुरख वाहिगुरु जी दी कृपा दा सदका धन गुरु रामदास सचे पातशाह जी दियां मेहरां और आप संगत दी आसीस नाल चमकौर गढ़ी विच सतगुरु जी दे दो वड्डे साहिबजादियां दी शहादत बाबा अजीत सिंह और बाबा जुझार सिंह इस तों अगे आपां दो पक्ष वाचने ने एक सफर है चमकौर दी गढ़ी तों जफरनामा लिखण वाले अस्थान तक दूसरा सफर है कि सरहंद दे विच शहादत तो पहला सरसा नदी दे परवार विछोड़े तो लैके ज्योति स्वरूप दे अस्थान ते टोडरमल वालों गुरु के लाला दा माता जी दा कीता संस्कार तो और इस शहादत तो बाद नूरे माही वालों मेरे कलगी तर सच्चे पातशाह उन्हां दे चरणा विच जाके इन्हां लालां दी दास्तान नूं पेश करना। करो कृपा साध संगत जी आप आसीस बख्शो धन गुरु हर कृष्ण साहिब सच्चे पातशाह आप तां गुंगियां दे सिर ते छड़ी रख के अपने अमृत बचना दी विचार करा लेंदे हो। साध संगत धन गुरु हर कृष्ण साहिब आप विच वर्तन करो कृपा साध संगत आप बख्शो आसीस गुरु बख्शी फतेह प्रवान करो जी। वाहे गुरु जी का खालसा वाहे गुरु जी की फतेह। सतगुरु गुरु कलगीधर सच्चे पातशाह जी चमकौर दी गढ़ी विचों 22 दसंबर सन 1704 दी रात नूं निकले ने ते अपने नाल पंजा प्यारियां विचों दो प्यारे प्यारे भाई दया सिंह जी प्यारे भाई धर्म सिंह जी और इन्हां तों इलावा एक सिख भाई साहिब भाई मान सिंह जी नूं नाल लिया। तुरन तों पहलां भाई संगत सिंह जी दे चेहरे ते अपनी सीस ते दस्तार बन्नी अपने वलों कलगी सजाई ते मैं कहना इस गुरु के लाल भाई संगत सिंह एदे चरणा नूं नमस्कार है जेड़ा कहिंदा दाता के जे मेरा चेहरा तेरे नाल मिलदा है ते असी कल्ली गल करने आ के भाई संगत सिंह दा चेहरा मिलदा है। मैं कहना जदों कलगी वाले ने अपनी कलगी ला के संगत सिंह ते सीस ते सजाई होवेगी किन्ना कु भागा वाला भाई संगत सिंह हो गया होवेगा। जिस कलगी नूं कदी शेरे पंजाब अपने मस्तक नाल अपने मुंह नाल चुम के बाहर तुरदा सी अज कलगी सजाई ते भाई संगत सिंह दी कुर्बानी तको ए पता है कि सवेरे इस तन दे टुकड़े टुकड़े हो जाने ने पर अंदर दी एक भावना कलगी वालिया तू अपने आप नू सुरक्षित रख के निकल जा, मेरे तन दा बेरा बेरा हो जाए, मेरे तन दे टुकड़े हो जाए, पर मेरे सतगुरु तू मेरे वर्गे लखा होर पैदा कर लेंगा। गुरु के प्यारियो, कृपालू दाता जी चमकौर दी गड़ी तो निकले ने, ते चरना विच जोड़ा नहीं, कोल थले नीरा घोड़ा नहीं, अपनी सुरत नू नाल ना ले के चलो सिखो, ना चरना भी जोड़ा है ना नीला घोड़ा है। जदो चमकौर विच बड़े सन बाबा जुझार सिंह ते बाबा अजीत सिंह, दो पुत्र सज्जे खब्बे चलदे पै सन, जदो गड़ी विचो निकले ने ते दोना पुछरां दियां लाशां सज्जे ते खब्बे तकियां, नंगे चरण, कोई जोड़ा नहीं कोई घोड़ा नहीं, हजूर कृपालू तुर पै ने। मैं संखेप जा अगे तुरने, मेरी सच्ची सरकार ने कह भाई दया सिंह, भाई मान सिंह जी ऐस तारे दी सेध ते मैनू मिलियो, आपां परत के इकट्ठे होवांगे। तिन्ने वख वख सिख निकले ने, कृपालू दाता जी तुरदे हुए माछी वाड़े जिथे गुरुद्वारा चरण कमल है, इथे कदी बाग सी ते बाग किदा सी, भाई गुलाबे ते भाई पंजाबे दा, ए गुरु घर दे मसंद सन। अज मेरा दाता कई दिनां दा थकिया टुटिया, मैं शब्द वरत रहा, वैसे समरथ गुरु नू की थकावट, पर देखो जदों सी बयान करना है, शरीर दा धर्म है ए भुख ते प्यास नू लोचदा है, शरीर दा धर्म है कि थकावट भी महसूस करदा है। जदों सतगुरु बाग विच गए, अज इधर ककरीली पोह दी रात है, ए पता नहीं कि मेरे जोरावर ते फतेह सिंह किथे होणगे, मेरी बुढ़ी मां किथे होवेगी, सब कुछ भुला के अज तारियां दी छावे पुत्र दो कुर्बान करके, उस प्यारे नू मुखातब करके एक रब्बी गीत गाया है। ओ गीत तुसी कीर्तन भी सुन देखो, कि मित्र प्यारे नू हाल मुरीदां दा कहना, कदी तको खां, कोई गिला नहीं कोई शिकवा नहीं, कोई मेरे दाते ने रब नू उलामा नहीं दिता, शब्द कहने मेरे प्यारे मित्र अकाल पुरख नू मेरा संदेशा दे दियो। इत्थे मैं एक वारी अर्ज कीती सी, भावे कई सज्जन इहनू समझे ना, विद्वान कहिंदे ने कि मानो प्यारे भाई संगत सिंह गुरु के लाल शहादत तो बाद यह आत्मक मेल की गल है, शरीरां दी नहीं, मानो वह शहादत तो बाद कलकी वाले दे चरना भी झोके मथा पे टेकते ने। ते मेरे साहब कहिंदे ने, भाई संगत सिंह जी मेरे प्यारे मित्र नूं इक सुनेहा दई, सियाल दी ककरीली रात है, चार चुफेरे लोग अपने घरां विच रजाइयां दा निग पै मानदे ने, अज मैं सत्थर ते पिया वां, सराहणे मैं टिंड नूं रखिया है, सीने नाल मैं अपनी कृपान नूं लाया है, मेरे प्यारे मित्र नूं कह दई, मैं पुत्रां दे जान तो बाद सत्थरां ते सौं के टिंडां दे सराहणे बना के मैं तेरा शुक्र करांगा, तेरे बाजों मेरे मालका निकियां रजाइयां रोग ने, तेरे तो बिना सुराइयां ते प्याले खंजर ने, तेरे तो बिना जिंदगी जीना बकसाइयां दा बिंग सहना है, मेनू टिंड दा सहारा दे दई, मेनू तू सत्थरां दा विछौना दे दई, मेनू पुत्रां दियां लाशां वेखण दे नजारे दे दई, मेनू कृपा करी भुख ते प्यास नहीं, पर कदी ओ दिन ना लैके आई जिस दिन मेरे दातिया मैं तेरे चरना तो टुट जा। कदी तको उस रात नू, पहली रात पुत्रां नू गले ना ला के कहा सी के सुपने में आके खबर कभी बाप को भी लोभे, दूजी रात नू पुत्रां दियां लाशां कोलों निकले ने, अज तिथी ते चौथी रात अपने साई नू मुखातब करके गया, कह लगे मित्र प्यारे नू हाल मुरीदां दा कहना, तुद बिन रोग रजाइयां दा ओढ़न नांग निवासां दे रहना, सूल सुराई खंजर प्याला बिंग कसाइयां दा सहना, पर यार दे दासां नू सत्थर चंगा पट खेड़ियां दा रहना। मैं इत्थे थोड़ा जिहा रोके अगे चलना चाहना वा, साहिब कृपालू जी रात सुते ने, ते भाई साहिब भाई वीर सिंह लिखदे ने, दाते दे अंगूठे दे उते इक छल्ला सी, ਉਹਨੂੰ ਗੋ ਜਦੋਂ ਤੀਰ ਚਲਾਉਂਦੇ ਸਨ ਤੇ ਉਸ ਛੱਲੇ ਨਾਲ ਤੀਰ ਦੀ ਪਿਛਲੇ ਪਾਸੇ ਨੂੰ ਪਕੜਨਾ, ਉਸ ਛੱਲੇ ਵਿੱਚ ਹੀਰਿਆਂ ਦੀਆਂ ਕਣੀਆਂ ਚਮਕਦੀਆਂ ਸਨ। ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਉਹ ਤੁਰੇ ਜਾਂਦੇ ਨੇ ਤਾਰਿਆਂ ਦੀ ਸ਼ੇਹ ਤੇ ਕੀ ਦੇਖਿਆ ਕਿ ਦੂਰੋਂ ਉਸ ਛੱਲੇ ਵਿੱਚੋਂ ਹੀਰੇ ਚਮਕੇ ਨੇ। ਜਦੋਂ ਹੀਰਿਆਂ ਦੀ ਚਮਕ ਦੇਖੀ ਤੇ ਪਿਆਰੇ ਭਾਈ ਦਇਆ ਸਿੰਘ ਕਹਿੰਦੇ ਨੇ, ਇੰਜ ਲੱਗਦਾ ਕੋਈ ਸਰੀਰ ਟਿੰਡ ਦਾ ਸਰਾਣਾ ਕਰਕੇ ਪਿਆ ਹੈ। ਸਾਹਿਬ ਕਿਰਪਾਲੂ ਦੇ ਕੋਲ ਆਏ ਤੇ ਉਸ ਵੇਲੇ ਹਜ਼ੂਰ ਉਸ ਗੂੜੀ ਨੀਂਦ ਵਿੱਚ ਨੇ, ਪਰ ਸੁੱਤਿਆਂ ਵੀ ਪਿਆਰੇ ਦੀ ਯਾਦ ਵੀ ਜੁੜੇ ਨੇ। ਕਹਿੰਦੇ ਨੇ ਕਿਰਪਾਲੂ ਦਾਤਾ ਜੀ ਦੇ ਚਰਨ ਦੇਖੇ ਤੇ ਚਰਨਾਂ ਦੇ ਵਿੱਚ ਛਾਲੇ ਸਨ, ਚਰਨਾਂ ਵਿੱਚ ਕੰਡੇ ਸਨ, ਜਾਮਾ ਮੇਰੇ ਦਾਤੇ ਦਾ ਝਾੜੀਆਂ ਨਾਲ ਅੜ ਕੇ ਲੀਰੋ ਲੀਰ ਹੋ ਚੁੱਕਾ ਸੀ, ਪੈਰਾਂ ਦੇ ਥੱਲੇ ਪਿੰਨੀਆਂ ਦੇ ਕੋਲ ਥਾਂ ਥਾਂ ਤੇ ਝਰੀਟਾਂ ਤੇ ਖੂਨ ਜੰਮਿਆ ਸੀ। ਕਹਿੰਦੇ ਨੇ ਪਿਆਰੇ ਭਾਈ ਦਇਆ ਸਿੰਘ ਕਹਿੰਦੇ ਨੇ ਕਿ ਆਵਾਜ਼ ਨਾ ਦਿਓ, ਅੱਜ ਮੇਰੇ ਸਾਈ ਨੂੰ ਰੱਜ ਕੇ ਨੀਂਦ ਮਾਨਣ ਦਿਓ। ਪਰ ਜਦੋਂ ਕੋਲ ਹੋਏ ਰਿਹਾ ਨਾ ਗਿਆ, ਆਵਾਜ਼ ਨਾ ਦਿੱਤੀ, ਪਰ ਏਡੇ ਵੱਡੇ ਗੁਰਸਿੱਖ ਤੋਂ ਨਾ ਰਿਹਾ ਗਿਆ, ਕਲਗੀ ਵਾਲੇ ਦੇ ਚਰਨ ਪਕੜੇ, ਆਪਣੇ ਸੀਸ ਨੂੰ ਚੁਕਾਇਆ, ਅੱਖਾਂ ਦੇ ਨੀਰ ਨਾਲ ਚਰਨ ਧੋ ਦਿੱਤੇ ਤੇ ਜਦੋਂ ਪੈਰਾਂ ਨੂੰ ਚਰਨਾਂ ਨੂੰ ਚੁੰਮਿਆ ਤੇ ਹਜ਼ੂਰ ਨੇ ਇੱਕੋ ਦਮ ਸ੍ਰੀ ਸਾਹਿਬ ਨੂੰ ਹੱਥ ਪਾਇਆ। ਇੰਜ ਲੱਗਾ ਕੌਣ ਤੇ ਦੇਖਿਆ ਕੋਲ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਖਲੋਤੇ ਨੇ। ਕਹਿੰਦੇ ਨੇ ਮਾਨ ਸਿੰਘ ਏਡਾ ਰਾਤ ਸੀ ਕਿ ਕਦੀ ਉਹਦੀਆਂ ਅੱਖਾਂ ਵਿੱਚ ਪਾਣੀ ਨਹੀਂ ਸੀ ਆਇਆ। ਕਲਗੀ ਵਾਲੇ ਦੀ ਇਸ ਹਾਲਤ ਨੂੰ ਤਾਕੇ ਮਾਨ ਸਿੰਘ ਦੀਆਂ ਅੱਖਾਂ ਨੀਰ ਨਾਲ ਛਲ ਗਈਆਂ। ਮੇਰੇ ਦਾਤੇ ਨੇ ਇੱਕ ਇੱਕ ਨੂੰ ਘੁੱਟ ਕੇ ਗਲੇ ਨਾਲ ਲਾਇਆ, ਪਿਆਰ ਦਿੱਤਾ ਤੇ ਅਸੀਸਾਂ ਨਾਲ ਨਿਵਾਜਿਆ। ਫਿਰ ਕਿਹਾ, ਮਾਨ ਸਿੰਘ ਜੀ ਪਿਆਸ ਲੱਗੀ ਏ, ਕਿਤੇ ਪਾਣੀ ਦਾ ਪ੍ਰਬੰਧ ਹੋ ਸਕਦਾ ਤੇ ਨੇੜੇ ਤੁਸੀਂ ਖੂਹੀ ਦੇਖਦੇ ਹੋ। ਸਿੱਖ ਤਵਾਰੀ ਕਹਿੰਦੀ ਏ, ਮੇਰੇ ਦਾਤੇ ਤੋਂ ਤੁਰਿਆ ਨਾ ਗਿਆ। ਭਾਈ ਵੀਰ ਸਿੰਘ ਲਿਖਦੇ ਨੇ, ਮੋਢੇ ਤੇ ਚੁੱਕਿਆ ਪਿਆਰੇ ਭਾਈ ਮਾਨ ਸਿੰਘ ਨੇ, ਖੂਹ ਦੇ ਕੋਲ ਲੈ ਗਏ। ਕਦੀ ਤੱਕਿਓ ਉਸ ਵੇਲੇ ਸਿੱਖਾਂ ਦੀ ਸੇਵਾ। ਮੈਂ ਇੱਥੇ ਬੇਨਤੀ ਕਰਨਾ ਹੁੰਦਾ ਕਿ ਮੁਸੀਬਤ ਪੈ ਜਾਏ ਆਪਣੇ ਵੀ ਬਹਾਨੇ ਬਣਾ ਕੇ ਦੂਰ ਚਲੇ ਜਾਂਦੇ ਨੇ। ਉਹ ਤੁਹਾਨੂੰ ਪਤਾ ਵੀ ਇੱਕ ਕਲਗੀ ਵਾਲੇ ਦੇ ਪਿੱਛੇ ਹਕੂਮਤ ਤੇ ਜ਼ਾਲਮ ਹੱਥ ਧੋ ਕੇ ਪਏ ਨੇ ਤੇ ਤੁਸੀਂ ਫਿਰ ਵੀ ਕਲਗੀ ਵਾਲੇ ਨੂੰ ਲੱਭਦੇ ਪਏ ਹੋ। ਤੁਹਾਨੂੰ ਮੌਤ ਤੋਂ ਡਰ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਇੱਕੋ ਬਿਰਤੀ ਹੈ ਕਿ ਜਿਹੜੀ ਧੰਨ ਗੁਰੂ ਰਾਮਦਾਸ ਜੀ ਨੇ ਬਾਣੀ ਵਿੱਚ ਕਹੀ ਹੈ। ਕਹਿਣ ਲੱਗੇ, ਝੱਖੜ ਝਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਜਿਉ ਪ੍ਰਾਣੀ ਜਲ ਬਿਨ ਖੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਹਜ਼ੂਰ ਨੂੰ ਮੋਢਿਆਂ ਤੇ ਚੁੱਕਿਆ ਲੈ ਗਏ ਉਸ ਖੂਹ ਦੇ ਕੋਲ, ਟਿੰਡ ਦੇ ਨਾਲ ਪਾਣੀ ਬਾਹਰ ਕੱਢਿਆ। ਉਸ ਵੇਲੇ ਪਿਆਰੇ ਭਾਈ ਦਇਆ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਜਲ ਛਕਾਇਆ, ਪਰ ਜ਼ਬਾਨ ਤੋਂ ਕੁਛ ਨਹੀਂ ਬੋਲੇ। ਹਜ਼ੂਰ ਨੇ ਕਿਹਾ, ਪਿਆਰੇ ਭਾਈ ਦਇਆ ਸਿੰਘ, ਅੱਜ ਅਸੀਂ ਟੇਕ ਕੇ ਬਾਣੀ ਸੁਣਾਂਗੇ ਤੇ ਤੁਸੀਂ ਸਾਰਾ ਨਿਤਨੇਮ ਸਾਨੂੰ ਆਪਣੀ ਰਸਨਾ ਤੋਂ ਸੁਣਾਓ। ਚੌਂਕੜਾ ਮਾਰ ਕੇ ਬਾਗ ਵਿੱਚ ਬਹਿ ਗਏ ਨੇ। ਭਾਈ ਦਇਆ ਸਿੰਘ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ। ਕਲਗੀ ਵਾਲੇ ਸਰੂਰ ਵਿੱਚ ਆਏ, ਮਾਨੂੰ ਚਿਹਰੇ ਤੇ ਨੂਰ ਡਲਕਾ ਮਾਰ ਕੇ ਕਹਿੰਦਾ ਸੀ ਕਿ ਉਸ ਅਕਾਲ ਦੇ ਚਰਨਾਂ ਵਿੱਚ ਜੁੜ ਕੇ ਬੇਨਤੀ ਕਰਦੇ ਨੇ ਦਾਤਾ, ਕਿ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾਂ, ਪੰਥ ਪਰਚੁਰ ਕਰਬੇ ਕੋ ਸਾਜਾਂ। ਹੇ ਮੇਰੇ ਦਾਤਾ, ਤੁਸੀਂ ਮੈਨੂੰ ਪੁੱਤਰ ਬਣਾ ਕੇ ਭੇਜਿਆ ਪੰਥ ਦੇ ਪ੍ਰਚਾਰ ਲਈ, ਅੱਜ ਮੈਂ ਇਸ ਪੰਥ ਲਈ 9 ਸਾਲ ਦੀ ਉਮਰ ਵਿੱਚ ਬਾਪੂ ਦਿੱਤਾ, 18 ਤੇ 14 ਸਾਲ ਦੇ ਦੋ ਪੁੱਤਰ ਦੇ ਦਿੱਤੇ ਨੇ, ਪਰ ਕਿਰਪਾ ਕਰੀ ਮੇਰੇ ਪੁੱਤਰਾਂ ਦੇ ਖੂਨ ਦੀਆਂ ਬੂੰਦਾਂ ਦੇ ਨਾਲ ਤੇਰੇ ਚਲਾਏ ਹੋਏ ਪੰਥ ਨੂੰ ਕਦੀ ਤੱਤੀ ਵਾਹ ਨਾ ਲੱਗੇ। ਹਜ਼ੂਰ ਕਿਰਪਾਲੂ ਜੀ ਨੇ ਬਾਣੀ ਸੁਣੀ। ਇੱਥੇ ਗੁਲਾਬੇ ਦਾ ਨੌਕਰ ਆਇਆ, ਉਹਨੇ ਦੇਖਿਆ ਬਾਗ ਵਿੱਚ ਬੈਠੇ ਨੇ 4 ਜਣੇ। ਘਰ ਗਿਆ, ਕਹਿੰਦਾ ਅੱਜ ਬਾਗ ਵਿੱਚ 4 ਸਰੀਰ ਆਏ ਨੇ, ਉਹਨਾਂ ਵਿੱਚੋਂ ਇੱਕ ਤਾਂ ਉਹਨਾਂ ਦੇ ਤਨ ਦੇ ਕੱਪੜੇ ਵੀ ਲੀਰੋ ਲੀਰ ਨੇ, ਪੈਰਾਂ ਉਹਨਾਂ ਵਿੱਚ ਖੂਨ ਤੇ ਛਾਲੇ ਕੰਡੇ ਨੇ, ਉਹਨਾਂ ਦੇ ਕਸ਼ਹਿਰਾ ਇੱਥੋਂ ਤੱਕ ਕਿ ਮਾਛੀਵਾੜੇ ਹਜ਼ੂਰ ਦੇ ਕਸ਼ਹਿਰੇ ਦਾ ਪਹੁੰਚਾ ਖੂਨ ਦੇ ਨਾਲ ਭਿੱਜ ਕੇ ਚੰਮ ਦੇ ਨਾਲ ਸਰੀਰ ਨਾਲ ਜੁੜ ਗਿਆ ਸੀ। ਪਿਆਰੇ ਭਾਈ ਮਾਨ ਸਿੰਘ ਨੇ ਪਾਣੀ ਨਾਲ ਧੋ ਕੇ ਹਜ਼ੂਰ ਦੇ ਕਸ਼ਹਿਰੇ ਦੇ ਪਹੁੰਚੇ। ਸਤਿਗੁਰੂ ਦੇ ਇਸ ਗੋਡੇ ਤੋਂ ਉੱਪਰ ਤਨ ਤੋਂ ਦੂਰ ਕੀਤੇ ਸਨ। ਜਦੋਂ ਨੌਕਰ ਨੇ ਦੱਸਿਆ ਗੁਲਾਬਾਂ ਤੇ ਪੰਜਾਬਾਂ ਆਏ, ਦੇਖਿਆ ਇਹ ਤੇ ਕਲਗੀ ਵਾਲਾ ਦਾਤਾ ਹੈ, ਆ ਕੇ ਨਮਸਕਾਰ ਕੀਤੀ। ਇੰਨੀ ਦੇਰ ਨੂੰ ਇੱਕ ਘਰ ਗਿਆ, ਸਿਆਲ ਦੇ ਦਿਨ ਸਨ, ਦੁੱਧ ਵਿੱਚ ਛੁਹਾਰੇ ਪਾ ਕੇ ਦੁੱਧ ਗਰਮ ਕਰਕੇ ਲਿਆਏ। ਮੇਰੇ ਕਿਰਪਾਲੂ ਦਾਤਾ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕ ਕੇ ਕਿਹਾ, ਸੱਚੀ ਸਰਕਾਰ ਜੀ ਇਸ ਨੂੰ ਆਪ ਜੀ ਛਕੋ। ਹਜ਼ੂਰ ਨੇ ਛਕਿਆ, ਤਿੰਨਾਂ ਸਿੰਘਾਂ ਨੇ ਛਕਿਆ, ਸਾਰਾ ਦਿਨ ਉੱਥ ਬਾਗ ਵਿੱਚ ਬਤੀਤ ਕੀਤਾ। ਗੁਰਮੁਖੋ ਸ਼ਾਮ ਦਾ ਵੇਲਾ ਹੋਇਆ ਤੇ ਗੁਲਾਬੇ ਨੇ ਕਿਹਾ, ਸੱਚੀ ਸਰਕਾਰ ਕਿ ਤੁਸੀਂ ਸਾਡੇ ਘਰ ਚੱਲੋ, ਤੇਰੀਆਂ ਦਿੱਤੀਆਂ ਦਾਤਾਂ ਵਿੱਚੋਂ ਚੁਬਾਰੇ ਨੇ, ਉੱਚੇ ਮਹੱਲ ਨੇ, ਤੁਸੀਂ ਘਰ ਵਿੱਚ ਵਸੇਬਾ ਕਰੋ। ਪਤਾ ਸਾਹਿਬ ਦਾ ਉੱਤਰ ਕੀ ਸੀ? ਕਹਿਣ ਲੱਗੇ ਗੁਲਾਬੇ ਕਿ ਦੇਖ ਸਾਨੂੰ ਘਰ ਵਿੱਚ ਲਿਜਾਓਗੇ, ਹੋ ਸਕਦਾ ਤੁਹਾਨੂੰ ਮੁਸ਼ਕਲ ਹੋਵੇ, ਅਸੀਂ ਰਾਤ ਇਸੇ ਬਾਗ ਵਿੱਚ ਰਹਾਂਗੇ, ਸਵੇਰੇ ਦਿਨ ਚੜੇਗਾ, ਜਿੱਦਣ ਸਾਨੂੰ ਰਸਤਾ ਮਿਲੇ ਅਸੀਂ ਚਲੇ ਜਾਣਾ। ਪਰ ਮੈਂ ਇੱਕ ਗੱਲ ਤੈਨੂੰ ਦੱਸਾਂ, ਜੇ ਤੂੰ ਕਹਿਣਾ ਤੇਰੇ ਘਰ ਜਾਵਾਂਗੇ ਜ਼ਰੂਰ, ਪਰ ਸਿਦਕ ਨੂੰ ਡੋਲਣ ਨਾ ਦਈ। ਮਰਦਾਂ ਨੂੰ ਵਕਤ ਅਵੱਲੇ ਪੈਂਦੇ ਨੇ, ਪਰ ਮਰਦ ਉਹ ਵੇ ਜਿਹੜਾ ਅਵੱਲੇ ਵਕਤ ਵਿੱਚ ਵੀ ਸਿਦਕ ਨੂੰ ਡੋਲਣ ਨਾ ਦੇ। ਹਜ਼ੂਰ ਨੂੰ ਘਰ ਲੈ ਗਏ, ਚੁਬਾਰੇ ਵਿੱਚ ਨਿਵਾਸ ਦਿੱਤਾ ਤੇ ਸ਼ਾਮ ਵੇਲੇ ਆਵਾਜ਼ ਦਿੱਤੀ, ਗੁਲਾਬੇ ਜੀ ਹਜ਼ੂਰ ਹੁਕਮ। ਕਹਿਣ ਲੱਗੇ ਮੈਂ ਪਤਾ ਮਾਛੀਵਾੜੇ ਕਿਉਂ ਆਇਆ? ਪੁੱਛਿਆ, ਸੱਚੀ ਸਰਕਾਰ ਇਹ ਡਾਕਟਰ ਬਲਬੀਰ ਸਿੰਘ ਹੋਣਾ ਨੇ ਲੰਮੀ ਨਦਰ ਵਿੱਚ ਲਿਖਿਆ, ਕਹਿੰਦੇ ਨੇ ਇੱਥੇ ਇੱਕ ਨਿਹਾਲਾ ਖੱਤਰੀ ਹੈ, ਉਹਦੀ ਮਾਂ ਦਾ ਨਾਂ ਗੁਰਦਈ ਹੈ, ਉਹ ਬੁਢੇਪੇ ਵਿੱਚ ਉਹਦੀ ਨਜ਼ਰ ਕਮਜ਼ੋਰ ਸੀ, ਉਹਨੇ ਆਪਣੇ ਹੱਥਾਂ ਨਾਲ ਸੂਤ ਕੱਤਿਆ, ਸੂਤ ਕੱਤ ਕੇ ਉਹਨੇ ਇੱਕ ਕੱਪੜਾ ਬੁਣਿਆ। ਮੈਂ ਸੱਚ ਜਾਣੀ ਉਹ ਅਰਦਾਸਾਂ ਕਰਦੀ ਸੀ ਦਾਤਾ, ਅੱਖਾਂ ਵਿੱਚ ਜੋਤ ਨਹੀਂ, ਪੈਰਾਂ ਵਿੱਚ ਬਲ ਨਹੀਂ, ਹੱਥ ਕੰਬਦੇ ਪਏ ਨੇ, ਪਰ ਮੇਰਾ ਬਸਤਰ ਪ੍ਰਵਾਨ ਕਰ ਲਈ, ਤੁਸੀਂ ਮਾਈ ਗੁਰਦਈ ਨੂੰ ਲੈ ਕੇ ਆਓ, ਮੈਂ ਮਾਛੀਵਾੜੇ ਉਸ ਮਾਂ ਦਾ ਬਸਤਰ ਲੈਣ ਵਾਸਤੇ ਆਇਆ। ਮੈਂ ਤਾਂ ਅਰਜ਼ ਕਰਨੀ ਹੈ, ਇਹ ਹੀ ਕੱਪੜੇ ਪਾ ਕੇ ਰੰਗ ਕੇ ਹਜ਼ੂਰ ਉੱਚ ਦੇ ਪੀਰ ਬਣ ਕੇ ਗਏ ਸਨ, ਕੱਪੜੇ ਉਸ ਮਾਈ ਦੇ ਪਾਏ ਨੇ। ਨਿਹਾਲੇ ਤੇ ਘਰ ਗਏ, ਜਾ ਕੇ ਗੁਲਾਬੇ ਨੇ ਆਵਾਜ਼ ਦਿੱਤੀ, ਨਿਹਾਲਿਆ ਘਰੇ ਉੱਤਰ ਮਿਲਿਆ, ਕੌਣ? ਕਿ ਗੁਲਾਬਾਂ। ਤੇ ਕਹਿਣ ਲੱਗੇ ਇਸ ਵੇਲੇ ਕਿਵੇਂ? ਕਹਿਣ ਲੱਗੇ ਮਾਈ ਜਾਗਦੀ ਏ। ਨਿਹਾਲਾ ਕਹਿੰਦਾ ਰਾਤ ਸੌਂਦੀ ਕੋਈ ਨਹੀਂ, ਕੱਪੜਾ ਰੱਖ ਕੇ ਅਰਦਾਸੇ ਕਰੀ ਜਾਂਦੀ ਏ। ਤੇ ਹੱਸ ਕੇ ਕਹਿਣ ਲੱਗੇ ਰੌਲਾ ਨਾ ਪਾਈ, ਮੇਰਾ ਕਲਗੀ ਵਾਲਾ ਮੇਰੇ ਘਰ ਆਇਆ ਤੇ ਤੇਰੀ ਮਾਂ ਦਾ ਬੁਣਿਆ ਹੋਇਆ ਕੱਪੜਾ ਉਹਨੇ ਆਪ ਮੰਗਿਆ। ਮਾਈ ਦੇ ਕੰਨਾਂ ਵਿੱਚ ਆਵਾਜ਼ ਪਈ, ਗੁਰੂ ਆਏ ਨੇ। ਅੰਦਰੋਂ ਆਵਾਜ਼ ਦਿੱਤੀ, ਨਿਹਾਲਿਆ ਮੈਂ ਕੀ ਸੁਣਨੀ ਪਈ ਆ? ਮੇਰਾ ਗੁਰੂ ਮਾਛੀਵਾੜੇ ਆਇਆ? ਉੱਤਰ ਦਿੱਤਾ, ਹਾਂ ਮਾਂ, ਸੱਚ ਜਾਣੀ ਤੇਰੇ ਬਸਤਰ ਲੈਣ ਲਈ ਆਇਆ ਹੈ। ਮਾਈ ਤੇ ਡਿਗੋਰੀ ਪਕੜੀ, ਇੱਕ ਬਾਂਹ ਪੁੱਤਰ ਨੇ ਪਕੜੀ, ਰਾਤ ਦੇ ਹਨੇਰੇ ਵਿੱਚ ਥਿੜਕਦੇ ਪੈਰਾਂ ਨਾਲ ਚੁਬਾਰੇ ਵਾਲੇ ਪਾਸੇ ਗਈ। ਭਾਈ ਗੁਲਾਬੇ ਪੰਜਾਬੇ ਦੇ ਘਰ ਗਏ, ਜਾ ਕੇ ਕੱਪੜਾ ਰੱਖ ਕੇ ਮੱਥਾ ਟੇਕਿਆ, ਹੇ ਮੇਰੀ ਸੱਚੀ ਸਰਕਾਰ, ਹੇ ਦਾਤਾ ਜੀ, ਤੇਰੀ ਕਿਰਪਾ ਨਾਲ ਬਸਤਰ ਤਿਆਰ ਕੀਤਾ, ਮੈਂ ਕਿਵੇਂ ਤੇਰੇ ਸ਼ੁਕਰ ਨੂੰ ਕਰਾਂ, ਕਿਵੇਂ ਮੈਂ ਤੇਰਾ ਧੰਨਵਾਦ ਕਰਾਂ, ਜਿਹੜਾ ਤੂੰ ਬਸਤਰ ਮੇਰਾ ਪ੍ਰਵਾਨ ਕਰਨਾ ਹੈ। ਅੱਖਾਂ ਤੋਂ ਦਿਸਦਾ ਨਹੀਂ ਸੀ, ਦੀਵੇ ਦੇ ਚਾਨਣ ਵਿੱਚ ਖਲੋ ਕੇ ਕਹਿੰਦੇ ਨੇ ਕਲਗੀ ਵਾਲੇ ਦੇ ਚਿਹਰੇ ਨੂੰ ਤੱਕਿਆ, ਅੱਖਾਂ ਭਰ ਲਈਆਂ। ਹਜ਼ੂਰ ਨੇ ਕਿਹਾ, ਮਾਂ ਬੈਰਾਗ ਕਿਉਂ? ਕਹਿਣ ਲੱਗੀ ਬਸ ਮੈਨੂੰ ਜ਼ਿੰਦਗੀ ਦੀ ਮੰਜ਼ਿਲ ਮਿਲ ਗਈ ਏ, ਹੁਣ ਕਿਰਪਾ ਕਰ ਮੈਂ ਇਸ ਚੰਮ ਨੂੰ, ਇਸ ਜਰਜਰੇ ਸਰੀਰ ਨੂੰ ਛੱਡ ਕੇ ਚਲੀ ਜਾਵਾਂ, ਮੇਰੀ ਅੰਤਰੀ ਖਾਹਿਸ਼ ਹੀ ਇਹ ਸੀ। ਸਿੱਖ ਵਿਦਵਾਨ ਕਹਿੰਦੇ ਨੇ ਕੱਪੜਾ ਰੱਖ ਕੇ ਮਾਈ ਗੁਰਦਈ ਨੇ ਮੱਥਾ ਟੇਕਿਆ ਤੇ ਇੱਕੋ ਦਮ ਉਹਦੇ ਪ੍ਰਾਣ ਪੰਖੇਰੂ ਉੱਡ ਗਏ ਸਨ। ਉਹਦਾ ਅੰਤਲਾ ਸਮਾਂ ਮੈਂ ਤਾਂ ਅਰਜ਼ ਕੀਤੀ, ਕੁਝ ਘਟਨਾਵਾਂ ਐਸੀਆਂ ਨੇ ਜਿਹੜੀਆਂ ਸਾਡੇ ਨਜ਼ਰ ਵਿੱਚ ਚੜੀਆਂ ਨੇ। ਮਾਈ ਗੁਰਦਈ ਦੇ ਪ੍ਰਾਣ ਪੂਰੇ ਹੋ ਗਏ, ਹੱਸ ਕੇ ਕਹਿਣ ਲੱਗੇ, ਮਾਂ ਯਾਤਰਾ ਸਫਲ ਹੋ ਗਈ ਏ, ਅੱਜ ਪੁੱਗ ਕੇ ਮਾਲਕ ਦੇ ਘਰ ਪਹੁੰਚੀ ਏ। ਮਾਈ ਦਾ ਸੰਸਕਾਰ ਕੀਤਾ ਗਿਆ, ਹਜ਼ੂਰ ਚੁਬਾਰੇ ਵਿੱਚ ਰਹੇ ਨੇ। ਦੇਖੋ ਸਿੱਧ ਕਿਸੇ ਵਿਰਲੇ ਵਿਰਲੇ ਦਾ ਪੁੱਗਦਾ ਹੈ, ਕਿਰਪਾਲੂ ਦਾਤਾ ਦੀ ਮਾਛੀਵਾੜੇ ਬੈਠੇ ਨੇ, ਅਸੀਂ ਇੱਥੇ ਰੁਕ ਜਾਣਾ, ਹੁਣ ਇੱਧਰ ਸਰਹੰਦ ਭਾਣੇ ਵਾਪਰਨ ਲੱਗਣੇ ਨੇ। ਮੈਂ ਚਾਹਨਾ ਪਿਓ ਤੇ ਪੁੱਤਰਾਂ ਦੀ, ਪਿਤਾ ਤੇ ਪੁੱਤਰਾਂ ਦੀ ਦੋਨਾਂ ਦੀ ਯਾਤਰਾ ਮੈਂ ਇਕੱਠੀ ਆਰੰਭ ਕਰਾਂ, ਕਿਉਂਕਿ ਇਹ ਯਾਤਰਾ ਜ਼ਫਰਨਾਮੇ ਤੱਕ ਪਹੁੰਚਣੀ। ਸਾਹਿਬ ਕਿਰਪਾਲੂ ਜੀ ਨੇ ਮਾਛੀਵਾੜੇ ਦੀ ਧਰਤੀ ਤੇ ਗੁਲਾਬੇ ਦੇ ਘਰ ਰੁਕੇ ਨੇ। ਅੱਜ ਪਤਾ ਨਹੀਂ ਕੀ ਹੋਇਆ ਕਿ ਦੁਪਹਿਰ ਦੇ ਵੇਲੇ ਗੁਲਾਬਾ ਤੇ ਪੰਜਾਬਾ ਦੋਨੋਂ ਆਏ ਨੇ। ਕੁਝ ਕੁ ਮਾਇਆ ਇਹਨਾਂ ਨੇ ਥਾਲ ਵਿੱਚ ਰੱਖੀ, ਕੁਝ ਕੁ ਮਿੱਠਾ ਰੱਖਿਆ, ਤੇ ਇਹਦਾ ਮਤਲਬ ਸੀ ਕਿ ਕਲਗੀ ਵਾਲਿਆਂ ਤੁਸੀਂ ਸਾਡੇ ਘਰ ਨੂੰ ਛੱਡ ਕੇ ਚਲੇ ਜਾਓ, ਤੇਰੀ ਖਾਤਰ ਕਿਤੇ ਸਾਡੇ ਬੱਚੇ ਨਾ ਪੀੜ ਦਿੱਤੇ ਜਾਣ। ਦੇਖਿਓ ਗੁਰਮਖੋ, ਕਦੀ ਇਹ ਵੀ ਸਮਾਂ ਆਇਆ ਜਿਸ ਗੁਰੂ ਦੇ ਲੋਕ ਦਰਸ਼ਨਾਂ ਲਈ ਕਤਾਰਾਂ ਬਣ ਕੇ ਖਲੋਂਦੇ ਸਨ, ਅੱਜ ਉਸ ਗੁਰੂ ਨੂੰ ਕਹਿੰਦੇ ਨੇ ਸਾਡੇ ਘਰੋਂ ਚਲਾ ਜਾ, ਤੇਰੀ ਖਾਤਰ ਕਿਤੇ ਸਾਡਾ ਪਰਿਵਾਰ ਨਾ ਖਤਮ ਹੋ ਜਾਏ। ਮੈਂ ਕਹਿੰਦਾ ਗੁਰਸਿੱਖੋ, ਕਦੀ ਸੋਚੋ ਖਾਂ, ਮੇਰੀ ਬੇਨਤੀ ਵੱਲ ਤਵੱਜੋ ਦਿਓ ਕਿ ਕਿਸੇ ਆਮ ਬੰਦੇ ਨੂੰ ਘਰ ਸੱਦਿਆ ਹੋਵੇ, ਉਹਨੂੰ ਕਹਿ ਦਈਏ ਸਾਡੇ ਘਰੋਂ ਚਲਾ ਜਾ, ਉਹਦੇ ਤੇ ਕੀ ਬੀਤੀਏ, ਉਸ ਵੇਲੇ ਪ੍ਰੀਤਮ ਦੇ ਮਨ ਤੇ ਕੀ ਬੀਤੀ ਹੋਵੇਗੀ। ਮੈਂ ਤਾਂ ਪੁੱਤਰ ਵੀ ਦੇ ਕੇ ਆਇਆ ਤੇ ਇੱਥੇ ਮੈਨੂੰ ਕੋਈ ਰਾਤ ਰੱਖਣ ਲਈ ਤਿਆਰ ਨਹੀਂ। ਸਤਿਗੁਰੂ ਨੇ ਥਾਲੀ ਤੇ ਹੱਥ ਰੱਖਿਆ, ਕਹਿ ਦਿੱਤਾ ਗੁਲਾਬਿਆਂ ਸਿਰਫ ਮੈਨੂੰ ਕੁਝ ਪਹਿਰ ਰਹਿ ਲੈਣ ਦਿਓ, ਰਾਤ ਆਵੇਗੀ ਮੈਂ ਛੱਡ ਕੇ ਤੁਹਾਡੇ ਘਰ ਨੂੰ ਚਲਾ ਜਾਵਾਂਗਾ। ਭਾਈ ਦਇਆ ਸਿੰਘ ਚੁੱਪ ਕਰ ਗਏ, ਭਾਈ ਧਰਮ ਸਿੰਘ ਖਾਮੋਸ਼ ਹੋ ਗਏ, ਭਾਈ ਮਾਨ ਸਿੰਘ ਕੁਛ ਨਹੀਂ ਬੋਲਦੇ। ਇੰਨੀ ਦੇਰ ਨੂੰ ਗਨੀ ਖਾਂ ਤੇ ਨਬੀ ਖਾਂ ਬਾਹਰ ਗਏ ਸਨ, ਅੱਜ ਘਰ ਆਏ ਤੇ ਇਹਨਾਂ ਦੀ ਛੋਟੀ ਜੀ ਇੱਕ ਧੀ, ਭਾਈ ਗਨੀ ਖਾਂ ਦੀ ਛੋਟੀ ਜੀ ਬੱਚੀ, ਜਦੋਂ ਅਜੇ ਘੋੜਿਆਂ ਦੇ ਵਪਾਰੀ ਸਨ, ਆਨੰਦਪੁਰ ਜਾਂਦੇ ਸਨ ਤੇ ਕਲਗੀ ਵਾਲੇ ਦੇ ਕੋਲ ਘੋੜੇ ਵੇਚਦੇ ਸਨ। ਦੋਨੋਂ ਭਰਾ ਘੋੜਿਆਂ ਦਾ ਵਪਾਰ ਕਰਕੇ ਘਰ ਵਿੱਚ ਆਏ ਤੇ ਉਸ ਨਿੱਕੀ ਜੀ ਬੱਚੀ ਨੇ ਆਉਂਦਿਆਂ ਸਾਰ ਪਿਤਾ ਦੀਆਂ ਬਾਂਹ ਲੱਤਾਂ ਨੂੰ ਪਕੜ ਕੇ ਕਿਹਾ, ਅੱਬੂ, ਸ਼ਬਦ ਸਨ ਇਹ ਡਾਕਟਰ ਬਲਬੀਰ ਸਿੰਘ ਨੇ ਲਿਖੇ ਨੇ, ਅੱਬੂ ਤੂੰ ਸੁਣਿਆ? ਪੁੱਛਿਆ ਕੀ? ਕਹਿਣ ਲੱਗੀ, ਜਿਸ ਗੁਰੂ ਦੀਆਂ ਗੱਲਾਂ ਸਾਖੀਆਂ ਰੋਜ਼ ਸੁਣਾਉਂਦੇ ਸੋ ਨਾ, ਅਸੀਂ ਸੁਣਿਆ ਉਸ ਗੁਰੂ ਦਾ ਆਨੰਦਪੁਰ ਉੱਜੜ ਗਿਆ ਹੈ, ਅਸੀਂ ਸੁਣਿਆ ਹੈ ਕਿ ਉਸ ਗੁਰੂ ਦੇ ਦੋ ਪੁੱਤਰ ਸ਼ਹੀਦ ਹੋ ਗਏ ਨੇ, ਅਸੀਂ ਸੁਣਿਆ ਕਿ ਗੁਰੂ ਚਮਕੌਰ ਵਿੱਚੋਂ ਨਿਕਲ ਗਿਆ, ਪਤਾ ਨਹੀਂ ਅੱਜ ਕਿੱਥੇ ਹੋਣਗੇ। ਭਾਈ ਗਨੀ ਖਾਂ ਨਬੀ ਖਾਂ ਦੀਆਂ ਰਗਾਂ ਥੱਲੋਂ ਪਾਣੀ ਨਹੀਂ ਉਤਰਿਆ, ਪਾਣੀ ਰੱਖ ਦਿੱਤਾ। ਪਤਾ ਉਸ ਵੇਲੇ ਕਹਿੰਦੇ ਨੇ, ਦਾਤਾ ਅਜੇ ਤਾਂ ਤੇਰੇ ਘਰ ਵਿੱਚ ਵਪਾਰੀ ਬਣ ਕੇ ਜਾਂਦੇ ਸਨ, ਤੇ ਜੇ ਕਿਤੇ ਤੂੰ ਸਾਨੂੰ ਮਿਲ ਜਾਏ ਅਸੀਂ ਆਪਣੇ ਸਿਰ ਤੇਰੇ ਚਰਨਾਂ ਵਿੱਚ ਭੇਟ ਕਰਕੇ ਸੇਵਾ ਕਰਾਂਗੇ। ਕਿੰਨੇ ਨਪਾਕੇ ਆ ਜਿਹੜੇ ਤੇਰੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ, ਭਾਗਾਂ ਵਾਲੇ, ਕਿਤੇ ਸਾਨੂੰ ਵੀ ਮੌਕਾ ਮਿਲ ਜਾਏ ਤੇਰੇ ਚਰਨਾਂ ਦੀ ਸੇਵਾ ਕਰਨ ਦਾ। ਘਰ ਨਿਕਲੇ, ਘਰੋਂ ਬਾਹਰ ਗਲੀ ਵਿੱਚ ਖਲੋਤੇ ਨੇ, ਇੰਨੀ ਦੇਰ ਨੂੰ ਗੁਲਾਬਾਂ ਆ ਗਿਆ। ਗਨੀ ਖਾਂ ਨੂੰ ਪਤਾ ਇਹ ਮਸੰਦ ਹੈ, ਆਵਾਜ਼ ਦਿੱਤੀ, ਗੁਲਾਬਿਆਂ ਤੈਨੂੰ ਪਤਾ ਵੀ ਕਲਗੀ ਵਾਲੇ ਕਿੱਥੇ ਨੇ? ਤੇ ਅੱਗੋਂ ਉਤਰ ਦਿੱਤਾ, ਉੱਚੀ ਨਾ ਬੋਲੋ। ਉਹ ਕਹਿਣ ਲੱਗੇ, ਸਾਨੂੰ ਦੱਸ ਤਾਂ ਸਹੀ। ਗੁਲਾਬਾ ਕਹਿੰਦਾ, ਮੈਂ ਤਾਂ ਮੁਸੀਬਤ ਆਪਣੇ ਗਲੇ ਪਾ ਲਈ। ਪੁੱਛਿਆ ਕੀ? ਕਹਿੰਦਾ, ਮੇਰੇ ਬਾਗ ਵਿੱਚ ਆਏ ਸਨ, ਮੈਂ ਚੁਬਾਰੇ ਵਿੱਚ ਘਰ ਲੈ ਆਇਆ, ਪਤਾ ਨਹੀਂ ਉਹ ਕਦੋਂ ਜਾਣ, ਪਰ ਮੈਂ ਅੱਜ ਉਹਨਾਂ ਨੂੰ ਵਿਦਿਆ ਕਰਨ ਲਈ ਮਾਇਆ ਭੇਟ ਕਰ ਦਿੱਤੀ। ਗਨੀ ਖਾਂ ਨਬੀ ਖਾਂ ਦੋਨੋਂ ਭਰਾ ਤੁਰੇ ਨੇ, ਪਿਛਾ ਨਹੀਂ ਤੱਕਿਆ, ਚੁਬਾਰੇ ਵਿੱਚ ਗਏ, ਜਾ ਕੇ ਮੱਥਾ ਟੇਕ ਕੇ ਕਿਹਾ, ਖੇ ਕਲਗੀ ਵਾਲਿਆ, ਜੇ ਸਾਨੂੰ ਸ਼ਹਾਦਤ ਨਹੀਂ ਮਿਲੀ, ਕਿਰਪਾ ਕਰ ਸਾਡੇ ਘਰ ਰਵੋ, ਅਸੀਂ ਦੋਨੋਂ ਭਰਾ ਜਿੰਨੀ ਦੇਰ ਤੱਕ ਜਿਉਂਦੇ ਆ ਤੇਰੇ ਤਨ ਦੇ ਨੇੜੇ ਕਿਸੇ ਦੁਸ਼ਮਣ ਨੂੰ ਆਉਣ ਨਹੀਂ ਦਿਆਂਗੇ, ਪਰ ਸਾਡੇ ਘਰ ਚੱਲੋ। ਹਜ਼ੂਰ ਨੇ ਕਿਹਾ, ਗਨੀ ਖਾਂ ਨਬੀ ਖਾਂ ਬੇਟਾ, ਕਿ ਤੁਹਾਡੀ ਸ਼ਰਧਾ ਪਿਆਰ ਹੈ, ਕਦੀ ਬਾਗ ਵਿੱਚੋਂ ਮੈਨੂੰ ਗੁਲਾਬਾਂ ਲੈ ਕੇ ਆਇਆ ਸੀ, ਅਸੀਂ ਇਹਨੂੰ ਕਿਹਾ ਸੀ ਕਿ ਸਾਨੂੰ ਰਹਿਣ ਦੇ, ਅਸੀਂ ਤਾਂ ਮਾਈ ਗੁਰਦਈ ਦੀ ਭਾਵਨਾ ਲਈ ਆਏ ਆ। ਰੋ ਪਏ ਦੋਨੇ ਭਰਾ, ਦਾਤਾ ਸਾਡੇ ਤੇ ਭਰੋਸਾ ਕਰ, ਦੇਖ ਸਾਡੇ ਤੇ ਯਕੀਨ ਕਰ, ਅਸੀਂ ਤੇਰੀ ਸੇਵਾ ਕਰਨੀ ਚਾਹੁੰਦੇ। ਦੋਨੋਂ ਭਰਾ ਰਾਤ ਨੂੰ ਲੈ ਗਏ, ਗੁਰੂ ਕਲਗੀ ਵਾਲੇ ਨੂੰ ਅੰਦਰ ਜਾ ਲਿਜਾ ਪਹੁੰਚੇ। ਤੇ ਮੈਂ ਬੇਨਤੀ ਕਰਾਂ, ਇਹ ਜਿਹੜੇ ਮਹੀਨੇ ਆਏ ਨੇ ਨਾ, ਕਦੀ ਇਹਨਾਂ ਇਹਨਾਂ ਥਾਵਾਂ ਤੇ ਜਾ ਕੇ ਸਿਮਰਨ ਕਰਿਓ। ਮੈਂ ਵੈਸੇ ਇਹ ਅੰਦਰ ਦੀ ਬੇਨਤੀ ਕਰ ਲੱਗਾ, ਇਹ ਥਾਵਾਂ ਕਲਗੀ ਵਾਲਾ ਉਦੋਂ ਨਹੀਂ ਬਹਿ ਕੇ ਗਿਆ, ਕਦੀ ਅੱਜ ਮਾਛੀਵਾੜੇ ਚਰਨ ਕਮਲ ਵਿੱਚ ਬੈਠਿਓ ਤੇ ਸੁਰਤ ਨੂੰ ਚੁੱਕਿਓ। ਇਹ ਨਾ ਸਮਝਿਓ ਮੈਂ 2004 ਵਿੱਚ ਬੈਠਾ ਵਾਂ, ਇਹ ਸਮਝਿਓ ਮੈਂ 1704 ਵਿੱਚ ਬੈਠਾ ਵਾਂ। ਕਦੀ ਪਿਆਰੇ ਭਾਈ ਦਇਆ ਸਿੰਘ ਦੀ ਤਰ੍ਹਾਂ ਕਲਗੀ ਵਾਲੇ ਦੇ ਚਰਨ ਪਕੜਿਓ, ਕਦੀ ਗਨੀ ਖਾਂ ਤੇ ਨਬੀ ਖਾਂ ਦੀ ਤਰ੍ਹਾਂ ਬੈਠ ਕੇ ਉਸ ਘਰ ਵਿੱਚ ਕਲਗੀ ਵਾਲੇ ਦੀ ਸੇਵਾ ਕਰਿਓ। ਹਜ਼ੂਰ ਕਿਰਪਾਲੂ ਜੀ ਨੂੰ ਆਪਣੇ ਘਰ ਲੈ ਗਏ ਨੇ, ਦੋਨੋਂ ਭਰਾ ਆਪ ਦਰਵਾਜ਼ੇ ਤੇ ਖਲੋ ਗਏ ਨੇ। ਅੱਜ ਵੀ ਤੁਸੀਂ ਮਾਛੀਵਾੜੇ ਜਾਓ, ਸਹਿਬ ਸਤਿਗੁਰੂ ਜਿੱਥੇ ਟਿਕੇ ਨੇ ਉਹ ਗੁਰਦੁਆਰਾ ਅਸਥਾਨ ਅੰਦਰ ਹੈ। ਅੰਦਰ ਜਦੋਂ ਪ੍ਰਵੇਸ਼ ਕਰਨੇ ਆ, ਜਾਂਦਿਆਂ ਖੱਬੇ ਹੱਥ ਦੋਨਾਂ ਭਰਾਵਾਂ ਦੀਆਂ ਕਬਰਾਂ ਨੇ। ਮੈਂ ਇਹ ਅੱਗੇ ਜਾ ਕੇ ਬੇਨਤੀ ਕਰਨੀ ਏ ਕਿ ਕਲਗੀ ਵਾਲੇ ਨੇ ਕਿੰਨਾ ਨਿਵਾਜਿਆ ਦੋਨਾਂ ਭਰਾਵਾਂ ਨੂੰ, ਦੋਨਾਂ ਭਰਾਵਾਂ ਦੀਆਂ ਕਬਰਾਂ ਉਸ ਘਰ ਦੇ ਦਰਵਾਜ਼ੇ ਦੇ ਖੱਬੇ ਹੱਥ ਨੇ। ਕਦੀ ਮੁਸਲਮਾਨ ਆਪਣੇ ਘਰ ਕਬਰ ਬਣਾਉਂਦੇ ਨੇ, ਕਬਰਾਂ ਤਾਂ ਵੱਖਰੀਆਂ ਹੁੰਦੀਆਂ ਨੇ। ਮੇਰਾ ਖਿਆਲ ਉਹਨਾਂ ਦੋਨਾਂ ਭਰਾਵਾਂ ਨੇ ਪਰਿਵਾਰ ਨੂੰ ਕਿਹਾ ਸੀ ਕਿ ਜਿੱਥੇ ਗੁਰੂ ਬਹਿ ਜਾਏ ਇਹ ਜੁਗਾਂ ਤੱਕ ਥਾਂ ਲੋਕ ਪੂਜਣ ਆਉਣਗੇ, ਤੇ ਸਾਡੀਆਂ ਕਬਰਾਂ ਬੂਹੇ ਵਿੱਚ ਬਣਾ ਦਿਓ, ਅਸੀਂ ਮਰ ਕੇ ਵੀ ਗੁਰੂ ਕਲਗੀ ਵਾਲੇ ਦੇ ਬੂਹੇ ਤੋਂ ਉੱਠਣਾ ਨਹੀਂ ਚਾਹੁੰਦੇ। ਅੱਜ ਵੀ ਦੋਨਾਂ ਭਰਾਵਾਂ ਦੀਆਂ ਕਬਰਾਂ। ਤੇ ਮੈਨੂੰ ਇੱਥੇ ਇੱਕ ਸ਼ੇਰ ਚੇਤੇ ਆਇਆ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਗੱਲ ਕਹੀ, ਉਹਨਾਂ ਨੇ ਆਪਣੇ ਅੰਦਰ ਦੀ ਉਡਾਰੀ ਕਹੀ, ਪਰ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਪੂਰੀ ਕਰਕੇ ਦਿਖਾ ਦਿੱਤੀ। ਤੇਜ਼ ਹਵਾ ਪਈ ਚੱਲਦੀ ਸੀ ਤੇ ਹਵਾ ਨੂੰ ਮੁਖਾਤਬ ਕਰਕੇ ਭਾਈ ਨੰਦ ਲਾਲ ਜੀ ਨੇ ਇੱਕ ਸ਼ਬਦ ਸ਼ੇਰ ਕਿਹਾ ਸੀ। ਕਹਿੰਦੇ ਨੇ, ਇਹ ਤੇਜ਼ ਚੱਲਣ ਵਾਲੀ ਹਵਾ, ਤੈਨੂੰ ਪਤਾ ਮੈਂ ਗੁਰੂ ਕਲਗੀ ਵਾਲੇ ਦਾ ਸਿੱਖ ਹਾਂ, ਮੈਂ ਦੁਨੀਆਂ ਦਾ ਹਰ ਸੁੱਖ ਠੁਕਰਾ ਕੇ ਇਹਦੇ ਭਾਂਡੇ ਮਾਂਜਣੇ ਪ੍ਰਵਾਨ ਕੀਤੇ ਨੇ, ਮੈਂ ਇਹਦੇ ਕੂਕਰਾਂ ਤੋਂ ਵੀ ਭੈੜਾ ਵਾਂ, ਸ਼ਬਦ ਸਨ ਇਹਦੇ ਕੁੱਤਿਆਂ ਤੋਂ ਵੀ ਨੀਵਾਂ ਵਾਂ, ਪਰ ਇੱਕ ਕੰਮ ਕਰੀ, ਮੇਰੀ ਮੌਤ ਤੋਂ ਬਾਅਦ ਮੇਰੇ ਤਨ ਦੀ ਜਦੋਂ ਚਿਖਾ ਬਣੇ, ਚਿਖਾ ਨੂੰ ਲਾਂਬੂ ਲੱਗੇ, ਤਨ ਦੀ ਰਾਖ ਬਣੇ, ਤੇ ਮੇਰੀ ਰਾਖ ਕੋਲੋ ਤੇਜ਼ ਨਾ ਚੱਲੀ, ਐਸਤਾ ਚੱਲੀ, ਮੇਰੀ ਮੜੀ ਦੀ ਸਵਾਹ ਨੂੰ ਕਿਸੇ ਦੂਜੇ ਦੇ ਦਰਵਾਜ਼ੇ ਤੇ ਨਾ ਸੱਟੀ। ਮੈਂ ਚਾਹਨਾ ਮਰਨ ਤੋਂ ਬਾਅਦ ਮੇਰੀ ਮੜੀ ਦੀ ਸਵਾਹ ਵੀ ਕਲਗੀ ਵਾਲੇ ਦੇ ਬੂਹੇ ਵਿੱਚ ਪਈ ਰਹੇ। ਮੈਂ ਕਹਿੰਦਾ ਜਿਹੜੀ ਗੱਲ ਭਾਈ ਨੰਦ ਲਾਲ ਨੇ ਕਹੀ, ਮੱਬਰ ਐ ਬਾਦ ਖਾਕਮ, ਸ਼ਬਦ ਸਨ ਕਿ ਐ ਤੇਜ਼ ਚੱਲਣ ਵਾਲੀ ਹਵਾ, ਕਿ ਅਜ ਦਰ ਦੂਸ਼ਤ ਦੁਸ਼ਮਨਮ ਸਰਜਨਦ ਕੁਨਦ ਕੇ ਖਰਜਾਈ ਅਸਤ, ਦੇਖੀ ਤੇਜ਼ ਨਾ ਤੁਰੀ, ਮੇਰੀ ਮੜੀ ਦੀ ਰਾਖ ਨੂੰ ਚੁੱਕ ਕੇ ਦੌੜੀ ਨਾ, ਮੇਰੇ ਕਲਗੀ ਵਾਲੇ ਦੇ ਬੂਹੇ ਵਿੱਚ ਰਹਿਣ ਦੇਈ। ਭਾਈ ਨੰਦ ਲਾਲ ਨੇ ਕਿਹਾ, ਪ੍ਰਿੰਸੀਪਲ ਹਰਭਜਨ ਸਿੰਘ ਉਹਨਾਂ ਨੇ ਦਾ ਤਰਜਮਾ ਕੀਤਾ ਸੀ ਕਿ ਗੁਰੂ ਦਰੋਂ ਨਾ ਚੁੱਕ ਲਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਹੁੰਦਗਾ। ਭਾਈ ਨੰਦ ਲਾਲ ਜੀ ਨੇ ਕੇਵਲ ਕਿਹਾ, ਭਾਈ ਗਨੀ ਖਾਂ ਤੇ ਨਬੀ ਖਾਂ ਦੀਆਂ ਕਬਰਾਂ ਬੋਲ ਕੇ ਕਹਿੰਦੀਆਂ ਨੇ ਕਿ ਸਾਡੇ ਅਖੀਰ ਦੇ ਤਨ, ਸਾਡਾ ਅੰਤਲਾ ਸਮਾਂ, ਸਾਡੀ ਕਬਰ ਵੀ ਗੁਰੂ ਦੇ ਬੂਹੇ ਵਿੱਚ ਬਣਾਇਓ, ਅਸੀਂ ਜਿਉਂਦਿਆਂ ਵੀ ਕਲਗੀ ਵਾਲੇ ਦੇ ਬੂਹੇ ਵਿੱਚ ਆ, ਅਸੀਂ ਮਰ ਕੇ ਵੀ ਇਹਦੇ ਬੂਹੇ ਵਿੱਚ ਹੀ ਰਹਿਣਾ ਚਾਹੁੰਦੇ। ਮੇਰੀ ਬੇਨਤੀ ਸੁਣਿਓ, ਇਧਰ ਹਜ਼ੂਰ ਆ ਕੇ ਬੈਠ ਗਏ ਨੇ, ਦੂਸਰੇ ਪਾਸੇ ਤੱਕੋ, ਸਰਸਾ ਨਦੀ ਤੇ ਵਿਛੋੜਾ ਪੈ ਗਏ। ਮੈਂ ਦੋਨੋਂ ਪੱਖ ਬਰਾਬਰ ਰੱਖਣੇ ਚਾਹੁੰਦਾ ਕਿਉਂਕਿ ਸਾਨੂੰ ਮੇਰੇ ਸਤਿਗੁਰੂ ਦੇ ਦੋਨੋਂ ਸਮਾਚਾਰ ਮਿਲਦੇ ਰਹਿਣ। ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆ, ਮਾਤਾ ਗੁਜਰੀ ਜੀ ਨੇ ਕੁਝ ਕੁ ਧਨ ਕੋਲ ਸੀ, ਦੋਨੋਂ ਲਾਲ ਗੁਰੂ ਕੇ ਸਿੱਖੋ, ਨਾ ਤੇ ਇਹ ਕਿਸੇ ਆਮ ਸਿਰਜੇ ਕੋਈ ਮਿਥਿਹਾਸਕ ਪਾਤਰ ਨੇ, ਨਾ ਕੋਈ ਇਹ ਨਾਟਕ ਹੈ, ਨਾ ਕਿਸੇ ਫਿਲਮ ਦੀ ਕਹਾਣੀ ਹੈ, ਤੇ ਨਾ ਕਿਸੇ ਨਾਟਕਕਾਰ ਦੇ ਅੰਦਰ ਦੇ ਖਿਆਲ ਨੇ, ਇਹ ਹਕੀਕਤ ਜੇ ਤੇ ਇਹਦੇ ਤੇ ਭਰੋਸਾ ਰੱਖਿਓ। ਮੈਂ ਕਹਿੰਦਾ ਆਮ ਝੂਠੀ ਕਹਾਣੀ ਸਿਰਜ ਕੇ ਕੋਈ ਨਾਟਕ ਖੇਡੇ ਤੇ ਲੋਕ ਭੁੱਬਾਂ ਮਾਰ ਕੇ ਰੋ ਪੈਂਦੇ ਨੇ, ਇੱਥੇ ਤਾਂ 5 ਸਾਲ ਤੇ 7 ਸਾਲ ਦੇ ਗੁਰੂ ਕੇ ਪੁੱਤਰ ਨੇ ਜਿਹੜੇ ਅਜੇ ਪੂਰੀ ਤਰ੍ਹਾਂ ਰੱਜ ਕੇ ਜਵਾਨੀ ਦੀ ਦਹਿਲੀਜ਼ ਤੇ ਉਹਨਾਂ ਪੈਰ ਵੀ ਨਹੀਂ ਰੱਖੇ। ਮਾਤਾ ਗੁਜਰੀ ਜੀ ਨੇ ਆਪਣੇ ਘੋੜੇ ਦੇ ਉੱਤੇ ਬਾਬਾ ਫਤਿਹ ਸਿੰਘ ਨੂੰ ਤੇ ਬਾਬਾ ਜੋਰਾਵਰ ਸਿੰਘ ਨੂੰ ਬਿਠਾਇਆ ਹੈ। ਬਾਬਾ ਫਤਿਹ ਸਿੰਘ ਜੀ ਦਾ ਜਨਮ 1699 ਦਾ ਫਰਵਰੀ ਦਾ ਹੈ। ਧਿਆਨ ਦਿਆ ਜੇ, ਜਦੋਂ ਜਿਸ ਸਾਲ ਅੰਮ੍ਰਿਤ ਸੰਚਾਰ ਹੋਇਆ ਬਾਬਾ ਫਤਿਹ ਸਿੰਘ ਜੀ, ਉਹਨਾਂ ਦਾ 1699 ਦੀ ਆਮਦ ਹੈ। ਬਾਬਾ ਜੋਰਾਵਰ ਸਿੰਘ ਇਹਨਾਂ ਤੋਂ ਵੱਡੇ ਨੇ, ਕੁਝ ਵਿਦਵਾਨ 1696 ਦਾ ਕਹਿੰਦੇ ਨੇ ਤੇ ਕੁਝ ਵਿਦਵਾਨ 1697 ਦਾ ਲਿਖਦੇ। ਹਜ਼ੂਰ ਕਿਰਪਾਲੂ ਦੇ ਇਉਂ ਸਮਝ ਲਈਏ ਕਿ ਬਾਬਾ ਜੋਰਾਵਰ ਸਿੰਘ ਜੀ ਦੀ ਆਰਬਲਾਂ 7 ਸਾਲ ਤੇ ਕੁਝ ਮਹੀਨੇ ਮਿਥੀ ਗਈ ਏ। ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਆਰਬਲਾਂ ਜੇ 99 ਤੋਂ 2004 ਤੱਕ ਆਈਏ ਦਸੰਬਰ ਤੱਕ, ਤੇ ਗੁਰੂ ਕੇ ਸਿੱਖੋ 5 ਸਾਲ ਦੇ ਕਰੀਬ ਕੁਝ ਦੀ ਹੈ। ਕਈਆਂ ਨੇ 5 ਸਾਲ ਕੁਝ ਮਹੀਨੇ ਲਿਖੀ, ਪਰ ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਆ, ਮੈਂ ਇਸ ਗਿਣਤੀ ਚ ਨਹੀਂ ਪੈਣਾ ਕਿੰਨੇ ਸਾਲ ਕਿੰਨੇ ਮਹੀਨੇ। 7 ਸਾਲ ਤੇ 5 ਸਾਲ ਸ਼ਬਦ ਵਰਤੇ ਜਾਂਦੇ ਨੇ। ਗੁਜਰੀ ਮਾਤਾ ਜੀ ਦੇ ਨਾਲ ਦੋਨੋਂ ਮੇਰੇ ਸਤਿਗੁਰੂ ਦੇ ਸਪੁੱਤਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਘੋੜੇ ਦੇ ਅੱਗੇ ਬੈਠੇ ਨੇ। ਮਾਂ ਨੇ ਪਾਰ ਕੀਤੀ ਸਰਸਾ, ਪੁੱਤਰ ਨਜ਼ਰ ਨਹੀਂ ਆਇਆ, ਨੂੰਹਾਂ ਨਜ਼ਰ ਨਹੀਂ ਆਈਆਂ, ਆਪਣੇ ਪੋਤਰੇ ਵੱਡੇ ਨਹੀਂ ਦਿਸੇ। ਦਸ ਸਰਸਾ ਦਾ ਪਾਣੀ ਰੋੜ ਕੇ ਲੈ ਗਿਆ। ਹੁਣ ਇੱਥੇ ਤੱਕਿਓ ਜਿਹੜਾ ਸੀਨ ਅੱਲਾ ਯਾਰ ਖਾਂ ਜੋਗੀ ਨੇ ਕਰੁਣਾ ਰਸ ਭਰਿਆ, ਇਹਦੇ ਵਿੱਚ ਕੋਈ ਝੂਠ ਨਹੀਂ। ਮੈਂ ਇੱਕ ਬੇਨਤੀ ਕਰਾਂ, ਪਿਛਲੇ ਸਾਲ ਮੈਨੂੰ ਇੱਕ ਕਿਤਾਬ ਮਿਲੀ, ਕੇ ਐਸ ਰਾਜੂ ਉਹਦਾ ਨਾਮ ਹੈ ਸੱਜਣ ਦਾ, ਲਿਖਣ ਵਾਲੇ ਦਾ। ਉਹਨੇ ਕਿਤਾਬ ਲਿਖੀ ਅਮਨ ਪੈਗੰਬਰ, ਉਹਦੇ ਵਿੱਚ ਉਹਨੇ ਗੱਲ ਇੱਕ ਬੜੀ ਸੋਹਣੀ ਕਹੀ। ਕਹਿੰਦੇ ਨੇ ਜਦੋਂ ਸਰਸਾ ਨੂੰ ਪਾਰ ਕੀਤਾ ਤੇ ਬਾਬਾ ਜੋਰਾਵਰ ਸਿੰਘ ਨੇ ਪੁੱਛਿਆ ਸੀ ਮਾਂ ਕਿ ਦਾਦੀ ਮਾਂ ਕਿ ਆਪਣੇ ਕਿਲੇ ਪਿੱਛੇ ਰਹਿ ਗਏ, ਆਪਣੇ ਵੱਡੇ ਵੀਰ ਮੇਰੇ ਪਿੱਛੇ ਰਹਿ ਗਏ, ਪਿਤਾ ਜੀ ਪਤਾ ਨਹੀਂ ਕਿੱਥੇ ਚਲੇ ਗਏ, ਇਹ ਕਿਉਂ ਅਨੰਦਪੁਰ ਦੇ ਘੇਰੇ ਪਏ ਨੇ, ਕਿਉਂ ਅਨੰਦਪੁਰ ਸਾਨੂੰ ਛੱਡਣਾ ਪੈ ਗਿਆ ਹੈ। ਅੱਜ ਵੀ ਤੁਸੀਂ ਘਰਾਂ ਵਿੱਚ ਤੱਕੋ, ਜਦੋਂ ਕੋਈ ਘਰ ਘਟਨਾ ਵਾਪਰਦੀ ਏ ਤੇ ਛੋਟੇ ਬੱਚੇ ਬੜੇ ਧਿਆਨ ਨਾਲ ਸੁਣਦੇ ਨੇ, ਪਰ ਇਹ ਬੱਚੇ ਨਹੀਂ, ਇਹ ਸਾਡੇ ਬਾਬੇ ਸਨ। ਮੈਂ ਬੇਨਤੀ ਕਰਾਂ ਕਿ ਬਾਬੇ ਕਿਉਂ ਨੇ? ਬਾਬੇ ਦਾ ਅਰਥ ਹੁੰਦਾ ਬਜ਼ੁਰਗ, ਤੇ ਗੁਰਮਤ ਵਿੱਚ ਬਜ਼ੁਰਗੀ ਦਾ ਅਰਥ ਕੇਸ ਚਿੱਟੇ ਹੋਣਾ ਨਹੀਂ, ਗੁਰਮਤ ਵਿੱਚ ਬਜ਼ੁਰਗੀ ਦਾ ਅਰਥ ਹੈ ਸਿਮਰਨ ਨਾਲ ਜੁੜ ਕੇ ਪਰਮਾਤਮਾ ਦੇ ਚਰਨਾਂ ਵਿੱਚ ਅਪੇਦ ਹੋ ਜਾਣ। ਭਾਈ ਨੰਦ ਲਾਲ ਜੀ ਨੇ ਸ਼ਬਦ ਵਰਤੇ ਨੇ ਕਿ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਆਖਰ ਮੇ ਕਸ਼ੀ ਸ਼ਰਮੰਦਗੀ। ਜੇ ਤੂੰ ਬਜ਼ੁਰਗੀ ਚਾਹਨਾ ਤੇ ਬੰਦਗੀ ਕਰਿਆ ਕਰ। ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੋਨੋਂ ਪੁੱਛਦੇ ਨੇ ਮਾਂ ਕਿ ਅਨੰਦਪੁਰ ਕਿਉਂ ਛੱਡ ਦਿੱਤਾ, ਇੰਨੇ ਸੋਹਣੇ ਕਿਲੇ ਕਿਉਂ ਤਿਆਗ ਦਿੱਤੇ, ਪਿਤਾ ਜੀ ਕਿੱਥੇ ਗਏ, ਭਰਾ ਕਿੱਥੇ ਗਏ? ਤੇ ਉਸ ਸੱਜਣ ਨੇ ਆਪਣੀ ਲੇਖਣੀ ਨਾਲ ਇੱਕ ਪਹਿਰਾ ਉਹਦੇ ਵਿੱਚ ਲਿਖਿਆ, ਬੜੇ ਪਿਆਰ ਨਾਲ ਕਿਹਾ ਮੇਰੇ ਲਾਲ ਜੀ, ਹੁਣ ਉਹਨਾਂ ਮਹੱਲਾਂ ਵਿੱਚ ਪਹੁੰਚਾਂਗੇ ਜਿਸ ਮਹੱਲ ਵਿੱਚ ਤੁਹਾਡਾ ਦਾਦਾ ਬੈਠਾ ਹੋਇਆ ਹੈ। ਦਿਸਦਾ ਪਿਆ ਸੀ ਕਿ ਹੋਣੀ ਵਾਪਰਨੀ। ਕਹਿਣ ਲੱਗੇ ਉਸ ਕਿਲੇ ਵਿੱਚ ਲੈ ਜਾਂਗੀ ਜਿਸ ਕਿਲੇ ਵਿੱਚੋਂ ਪਰਤ ਕੇ ਕਿਸੇ ਨੇ ਕੱਢਣਾ ਨਹੀਂ। ਲਾਲ ਜੀ ਉਸ ਸ਼ਹਿਰ ਵਿੱਚ ਲੈ ਜਾਂਗੀ ਜਿਸ ਸ਼ਹਿਰ ਦੇ ਵਿੱਚ ਕੋਈ ਰੋਕਦਾ ਨਹੀਂ, ਉਸ ਥਾਂ ਤੇ ਚਲੇ ਜਾਓਗੇ ਜਿੱਥੇ ਇਹਨਾਂ ਜ਼ਾਲਮਾਂ ਦੇ ਪਰਤ ਕੇ ਕਦੀ ਘੇਰੇ ਨਹੀਂ ਪੈਣ। ਹਜ਼ੂਰ ਦੇ ਮਾਤਾ ਤੇ ਬੱਚੇ ਚੱਲੇ ਨੇ ਤੇ ਰਸਤੇ ਵਿੱਚ ਗੰਗੂ ਮਿਲਿਆ ਹੈ, ਆਪਣੇ ਪਿੰਡ ਖੇੜੀ ਲੈ ਕੇ ਆ ਗਿਆ। ਸ਼ਾਮ ਦਾ ਵੇਲਾ ਸੀ, ਮਾਤਾ ਗੁਜਰੀ ਜੀ ਤੇ ਦੋਨੋਂ ਲਾਲ ਉਹਨਾਂ ਨੂੰ ਅੱਜ ਕਈ ਦਿਨਾਂ ਤੋਂ ਬਾਅਦ ਛਕਣ ਵਾਸਤੇ ਸੁੱਖਾਂ ਮਿਸਾਂ ਜੋ ਭੋਜਨ ਗੰਗੂ ਦੇ ਘਰ ਸੀ ਉਹਨੇ ਛਕਾ ਦਿੱਤਾ। ਸ਼ਾਮ ਦੇ ਵੇਲੇ ਮਾਂ ਦੋਨਾਂ ਪੋਤਿਆਂ ਨੂੰ ਲੈ ਕੇ ਆਪਣੇ ਸੀਨੇ ਨਾਲ ਲਾ ਕੇ ਰਾਤ ਨੂੰ ਇਕੱਠਿਆਂ ਨੇ ਸ਼ਾਮ ਵੇਲੇ ਪਾਠ ਕੀਤਾ, ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ ਕੀਤਾ। ਉਹ ਗੁਰੂ ਕੇ ਸਿੱਖੋ, 5 ਸਾਲ ਦਾ ਪੋਤਾ ਬਾਬਾ ਫਤਿਹ ਸਿੰਘ, 7 ਸਾਲ ਦਾ ਬਾਬਾ ਜੋਰਾਵਰ ਸਿੰਘ, ਇੱਕ ਨੂੰ ਖੱਬੀ ਹਿੱਕ ਨਾਲ ਲਾਇਆ, ਇੱਕ ਨੂੰ ਸੱਜੀ ਹਿੱਕ ਨਾਲ ਲਾਇਆ। ਸੋਹਿਲਾ ਸਾਹਿਬ ਦਾ ਪਾਠ ਬੱਚੇ ਕਰਦੇ ਨੇ ਤੇ ਮਾਤਾ ਸੁਣਦੀ। ਹੁਣ ਤੱਕਿਓ, ਇਥੋਂ ਪਹਿਲਾਂ ਇੱਕ ਘਟਨਾ ਵਾਪਰਦੀ। ਮਾਤਾ ਜੀ ਅੱਜ ਮੰਜੇ ਤੇ ਪਏ ਨੇ, ਖੱਬੇ ਤੇ ਸੱਜੇ ਦੋਨੋਂ ਪੋਤਰੇ ਚੌਂਕੜੀ ਮਾਰ ਕੇ ਬੈਠ ਗਏ ਨੇ ਤੇ ਆਪਸ ਵਿੱਚ ਜਿਹੜੀ ਗੱਲਬਾਤ ਕਰਦੇ ਨੇ ਉਸ ਗੱਲ ਨੂੰ ਦਾਦੀ ਮਾਂ ਨੇ ਸੁਣਿਆ। ਪਹਿਲਾ ਸ਼ਬਦ ਉਹਨਾਂ ਬੋਲਿਆ ਕਿ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਕੁਦਰਤੀ ਤੌਰ ਤੇ ਸਵਾਲ ਸਨ ਕਿ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਹਮ ਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਖਾਏ ਸੂਰ ਤੇ ਮਾਹੀ ਕਿੱਧਰ ਗਏ, ਅੱਬਾ ਬਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ। ਕਿ ਮਾਂ ਸਾਨੂੰ ਦੱਸ ਕਿ ਸਾਡੇ ਪਿਤਾ ਜੀ ਸਾਡੇ ਪਿਆਰੇ ਸਿੰਘ ਸਾਨੂੰ ਦਰਿਆ ਤੇ ਇਕੱਲਿਆਂ ਕਿਉਂ ਛੱਡ ਕੇ ਚਲੇ ਗਏ। ਬਾਬਾ ਜੋਰਾਵਰ ਸਿੰਘ ਦਾ ਇਹ ਸਵਾਲ ਸੀ। ਕਹਿਣ ਲੱਗੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਖਮ ਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਖਾਏ ਸੂਰ ਤੇ ਮਾਹੀ ਕਿੱਧਰ ਗਏ, ਅੱਬਾ ਬਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ, ਭਾਈ ਵੀ ਖਮ ਕੋ ਭੁੱਲ ਗਏ ਸ਼ੌਕ ਕੇ ਜੰਗ ਮੇ। ਕਹਿਣ ਲੱਗੇ ਦੇਖੋ ਕਿ ਸਾਨੂੰ ਭਰਾ ਵੀ ਭੁੱਲ ਗਏ ਨੇ, ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਨਾਲ ਖੇਡਣਾ ਸਾਨੂੰ ਚੁੱਕਣਾ, ਕਿਉਂ ਅੱਬਾ ਤੇ ਭਰਾ ਸਾਨੂੰ ਮਾਤਾ ਛੱਡ ਕੇ ਚਲੀਆਂ ਗਈਆਂ। ਜਦੋਂ ਕਹਿੰਦੇ ਨੇ ਬਾਬਾ ਜੋਰਾਵਰ ਸਿੰਘ ਨੇ ਸ਼ਬਦ ਕਹੇ, ਹੁਣ ਉਹਨੇ ਅੱਗੋਂ ਸਵਾਲ ਜਵਾਬ ਕਰਾਇਆ। ਕਹਿੰਦੇ ਨੇ ਜੋਰਾਵਰ ਸਿੰਘ ਦਾਦੀ ਤੋਂ ਪੁੱਛਦੇ ਨੇ ਤੇ ਇੱਕੋ ਦਮ ਬਾਬਾ ਫਤਿਹ ਸਿੰਘ ਵਿੱਚ ਉੱਤਰ ਦੇਣ ਲੱਗ ਪਏ, ਉਹਨਾਂ ਨਾਲ ਸਹਿਯੋਗ ਕੀਤਾ ਤੇ ਮੈਂ ਕਹਿੰਦਾ ਉਹ ਸ਼ਬਦ ਬੜੇ ਭਾਵਪੂਰਤ ਸਨ। ਕਹਿਣ ਲੱਗੇ ਦੇਖੋ ਮੇਰੇ ਵੀਰਿਆਂ ਕਿ ਮੇਰੇ ਬਾਪੂ ਸਾਡੇ ਅੱਬਾ ਨੇ, ਸਾਡੇ ਪਿਤਾ ਨੇ, ਸਾਡੇ ਭਰਾਵਾਂ ਨੇ, ਰਣ ਤੱਤੇ ਦੇ ਵਿੱਚ ਜੂਝਣਾ ਹੈ। ਤੇ ਇੱਕ ਗੱਲ ਤੈਨੂੰ ਦੱਸੀਏ, ਬਾਬਾ ਫਤਿਹ ਸਿੰਘ ਦੇ ਸ਼ਬਦ ਸਨ, ਸਾਡੇ ਵੀਰ ਰਣ ਨੂੰ ਜਿੱਤ ਕੇ ਆਉਣਗੇ, ਸਾਡੇ ਪਿਤਾ ਜੀ ਜੰਗ ਜਿੱਤ ਕੇ ਆਉਣਗੇ। ਤੇ ਅਜੀਤ ਸਿੰਘ ਨੇ ਆਉਂਦਿਆਂ ਸਾਰ, ਬਾਬਾ ਫਤਿਹ ਸਿੰਘ ਦੇ ਸ਼ਬਦ ਸਨ, ਮੈਂ ਕਹਿੰਦਾ ਕਦੀ ਉਹਨਾਂ ਦੇ ਅੰਦਰ ਦੇ ਵਲਵਲੇ ਉਸ ਕਵੀ ਨੇ ਚਿਤਰਨ ਦਾ ਯਤਨ ਕੀਤਾ। ਫਤਿਹ ਸਿੰਘ ਕਹਿੰਦੇ ਨੇ ਕਿ ਅੱਗੋ ਜਦੋਂ ਵੀ ਆਉਂਦੇ ਸਨ ਅਜੀਤ ਸਿੰਘ ਵੱਡੇ ਵੀਰ ਆਉਂਦਿਆਂ ਮੈਨੂੰ ਚੁੱਕਦੇ ਨੇ, ਹੁਣ ਜਦੋਂ ਰਣ ਜਿੱਤ ਕੇ ਪਿਤਾ ਨਾਲ ਆਉਣਗੇ ਤੇ ਦੌੜ ਕੇ ਮੈਨੂੰ ਚੁੱਕਣ ਲੱਗਣਗੇ, ਪਰ ਮੈਂ ਉਹਦੇ ਕੁੱਛੜ ਨਹੀਂ ਚੜਨਾ। ਪਿਤਾ ਜੀ ਸਾਨੂੰ ਵਾਰ ਵਾਰ ਮਨਾਣਗੇ, ਮਾਵਾਂ ਗਲੇ ਨਾਲ ਲਾਣਗੀਆਂ, ਆਪਾਂ ਬੋਲਣਾ ਹੀ ਕੋਈ ਨਹੀਂ, ਆਪਾਂ ਉਹਨਾਂ ਨਾਲ ਗੱਲ ਹੀ ਕੋਈ ਨਹੀਂ ਕਰਨੀ। ਪਰ ਦਾਦੀ ਮਾਂ ਸੁਣਦੀ ਪਈ ਸੀ ਮੇਰੇ ਲਾਲੋ ਕਿ ਹੋ ਸਕਦਾ ਹੈ ਕਿ ਜਿਹੜੇ ਵੀਰ ਅੱਗੇ ਖੇਡਦਿਆਂ ਨੂੰ ਕੁੱਛੜ ਚੁੱਕਦੇ ਸਨ ਮਿਲੋਗੇ, ਪਰ ਸੱਚਖੰਡ ਦੇ ਦਰਵਾਜ਼ੇ ਤੇ ਅੱਬਾ ਮਿਲਣਗੇ, ਪਰ ਕਿਤੇ ਰੱਬ ਦੇ ਘਰ ਅੰਦਰ। ਉੱਥੇ ਉਹਨਾਂ ਨੇ ਸ਼ਬਦ ਕਹਿ ਬਾਬਾ ਫਤਿਹ ਸਿੰਘ ਦੀ ਰਸਨਾ ਤੋਂ ਕਹਾਇਆ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ। ਅਜੀਤ ਦਾ ਅਰਥ ਹੈ ਬਾਬਾ ਅਜੀਤ ਸਿੰਘ, ਜਦੋਂ ਜਿੱਤ ਕੇ ਆਉਣਗੇ। ਉਹਨਾਂ ਨੂੰ ਪਤਾ ਸੀ ਅਸੀਂ ਪਰਤ ਕੇ ਮਿਲਣਾ, ਕਹਿਣ ਲੱਗੇ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਅੱਬਾ ਕੇ ਸਾਥ ਜਿਸ ਗੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ, ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ, ਗਲੇ ਲਗਾ ਕੇ ਖਮ ਕੋ ਕਹਿਣਗੇ ਵੋ ਬਾਰ ਬਾਰ, ਮਾਨ ਜਾਓ ਲੇਕਿਨ ਹਮ ਨਹੀਂ ਮਾਨੇਗੇ, ਜ਼ੇਨਹਾਰ ਸਾਨੂੰ ਮਨਾਉਣ ਦਾ ਯਤਨ ਕਰਨਗੇ, ਪਰ ਹਕੀਕਤ ਇਹ ਵੀ ਅਸੀਂ ਮੰਨਣਾ ਨਹੀਂ। ਜਦੋਂ ਇੰਨੇ ਸ਼ਬਦ ਕਹਿ ਤੇ ਅੱਗੋਂ ਉਹਨੇ ਉੱਤਰ ਦਵਾਇਆ, ਕਹਿਣ ਲੱਗੇ ਆਖਿਰ ਜਦੋਂ ਪਿਤਾ ਜੀ ਸਾਨੂੰ ਘੁੱਟ ਕੇ ਸੀਨੇ ਨਾਲ ਲਾਣਗੇ, ਮਸਤਕ ਨੂੰ ਚੁੰਮਣਗੇ, ਤੇ ਕੀ ਆਪਾਂ ਉਹਨਾਂ ਨਾਲ ਬੋਲਾਂਗੇ ਨਹੀਂ? ਕਿ ਜਦੋਂ ਬਾਬਾ ਅਜੀਤ ਸਿੰਘ ਵੀਰ ਸਾਨੂੰ ਘੁੱਟ ਕੇ ਗਲਵਕੜੀ ਵਿੱਚ ਲਏਗਾ, ਤੇ ਕੀ ਆਪਾਂ ਉਹਦੀ ਗਲਵਕੜੀ ਤੋਂ ਥੱਲੇ ਉੱਤਰ ਜਾਂਗੇ? ਉਸ ਵੇਲੇ ਫਿਰ ਬਾਬਾ ਜੋਰਾਵੀਰ ਸਿੰਘ ਕਹਿੰਦੇ ਨੇ ਬਿਲਕੁਲ ਨਹੀਂ, ਰੁੱਸਾਂਗੇ ਜ਼ਰੂਰ, ਪਰ ਜਦੋਂ ਪਿਤਾ ਜੀ ਗੋਦ ਵਿੱਚ ਬਿਠਾਣਗੇ ਤੇ ਅਸੀਂ ਉਹਨਾਂ ਤੋਂ ਇੱਕ ਵਾਅਦਾ ਕਰਾਵਾਂਗੇ। ਕੀ ਵਾਅਦਾ? ਕਹਿਣ ਲੱਗੇ ਇਕਰਾਰ ਲੇਂਗੇ ਸਭ ਸੇ ਬੁਲਾਣਾ ਨਾ ਫਿਰ ਕਭੀ। ਅਸੀਂ ਉਹਨਾਂ ਤੋਂ ਵਾਅਦੇ ਕਰਾਵਾਂਗੇ, ਇਕਰਾਰ ਲਾਂਗੇ ਕਿ ਅੱਜ ਤੋਂ ਬਾਅਦ ਸਾਨੂੰ ਦਾਦੀ ਨੂੰ ਤੇ ਸਾਨੂੰ ਭੁਲਾਇਓ ਨਾ, ਸਾਨੂੰ ਵੱਖਰਿਆਂ ਛੱਡ ਦਿੱਤਾ। ਇਕਰਾਰ ਲੇਂਗੇ ਸਭ ਸੇ ਬੁਲਾਣਾ ਨਾ ਫਿਰ ਕਭੀ, ਬਾਰੇ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਭੀ, ਖਮ ਕੋ ਅਕੇਲੇ ਛੋੜ ਕੇ ਯਾਨਾ ਨਾ ਫਿਰ ਕਭੀ। ਕਹਿਣ ਲੱਗੇ ਯੂੰ ਕਹਿਤੇ ਹੈ ਕਿ ਖਮ ਕੋ ਰੁਲਾਨਾ ਨਾ ਫਿਰ ਕਭੀ। ਦਾਦੀ ਮਾਂ ਨੇ ਸੁਣਿਆ ਤੇ ਅੰਦਰ ਭਾਣੇ ਨੂੰ ਮੰਨ ਕੇ ਇੱਕੋ ਗੱਲ ਕਹੀ, ਵੇ ਮੇਰੇ ਬੱਚਿਓ ਤੁਸੀਂ ਕੀ ਸੁਪਨੇ ਸਜਾਉਂਦੇ ਪਏ ਹੋ, ਪਤਾ ਨੀ ਖੋਣੀ ਨੂੰ ਰੱਬ ਨੂੰ ਪਰਮਾਤਮਾ ਨੂੰ ਪਾਉਣਾ ਕੀ ਹੈ? ਕਹਿੰਦੇ ਨੇ ਬੱਚੋ ਕੀ ਗੁਫ਼ਤਗੂ ਜੋ ਸੁਣੀ ਦਾਦਾ ਜਾਂ ਦਾਦੀ ਜਾਨ ਨੇ, ਬੱਚੋ ਕੀ ਗੁਫ਼ਤਗੂ ਜੋ ਸੁਣੀ ਦਾਦੀ ਜਾਨ ਨੇ, ਬੇ ਅਖਤਿਆਰ ਰੋ ਦੀਆ ਉਸ ਵਾਲਾ ਸ਼ਾਨ, ਅੱਖਾਂ ਕੇਵਲ ਸੇਜਲ ਹੋਈਆਂ। ਉਹ ਗੁਰਸਿੱਖੋ, ਮੈਂ ਕਹਿੰਦਾ ਆਪਣੇ ਸੀਨਿਆਂ ਤੇ ਰੱਖ ਕੇ ਹੱਥ ਕਦੀ ਉਸ ਮਾਂ ਵੱਲ ਤੱਕੋ। ਮੈਂ ਅੱਜ ਖਾਸ ਕਰਕੇ ਬੇਨਤੀ ਕਰਨੀ ਚਾਹੁੰਦਾ, ਵੈਸੇ ਅੱਗੇ ਚੱਲ ਕੇ ਕਰਨੀ ਸੀ, ਕਿ ਮਾਤਾ ਗੁਜਰੀ ਤੇਰਾ ਸਾਨੀ ਕੋਈ ਨਹੀਂ। ਲੋਕ ਕਹਿੰਦੇ ਨੇ ਦੁਨੀਆਂ ਦੀਆਂ ਢਾਈ ਮਾਵਾਂ ਨੇ, ਮੈਂ ਕਹਿੰਦਾ ਮੇਰੀ ਮਾਂ ਗੁਜਰੀ ਤੇਰਾ ਸਾਨੀ ਇਸ ਦੁਨੀਆਂ ਤੇ ਕੀ ਇਸ ਸੰਸਾਰ ਵਿੱਚ ਵੀ, ਇਸ ਬ੍ਰਹਿਮੰਡ ਵਿੱਚ ਕੋਈ ਨਹੀਂ। ਕਿਉਂ? ਮੈਂ ਜਿਹੜੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੇਰੇ ਵਰਗਾ ਸਬਰ, ਤੇਰੇ ਵਰਗਾ ਸਿਦਕ, ਪਹਿਲੀ ਸ਼ਹੀਦ ਹੈ ਮਾਂ ਗੁਜਰੀ ਸਿੱਖਾਂ ਵਿੱਚ ਇਸਤਰੀ। ਮੈਂ ਇਸਤਰੀ ਸ਼ਬਦ ਭਾਵੇਂ ਵਰਤੇ ਨੇ ਪਰ ਢੁਕਦੇ ਨਹੀਂ, ਔਰਤਾਂ ਵਿੱਚ ਪਹਿਲੀ ਸ਼ਹੀਦ ਹੈ ਮੇਰੀ ਮਾਂ ਗੁਜਰੀ। ਕੱਲੀ ਆਪ ਸ਼ਹੀਦ ਨਹੀਂ, ਉਹਦਾ ਪਤੀ ਸ਼ਹੀਦ ਹੈ, ਸ਼ਹੀਦ ਦੀ ਪਤਨੀ ਹੈ ਮਾਂ ਗੁਜਰੀ, ਉਹਦਾ ਭਰਾ ਮਾਮਾ ਕਿਰਪਾਲ ਚੰਦ ਸ਼ਹੀਦ ਹੈ, ਸ਼ਹੀਦ ਦੀ ਭੈਣ ਹੈ ਮਾਂ ਗੁਜਰੀ, ਉਹਦੇ ਚਾਰ ਪੋਤਰੇ ਸ਼ਹੀਦ ਨੇ, ਉਹ ਸ਼ਹੀਦ ਪੋਤਰਿਆਂ ਦੀ ਦਾਦੀ ਹੈ। ਤੇ ਸੱਚ ਜਾਣਿਓ ਉਹ ਪੰਜ ਸ਼ਹੀਦ ਜਿਹੜੇ ਨਨਾਨ ਦੇ ਪੁੱਤਰ ਨੇ, ਉਹ ਪੰਜਾਂ ਸ਼ਹੀਦਾਂ ਦੀ ਮਾਮੀ ਹੈ। ਬੇਨਤੀ ਸੁਣੋ, ਮਾਂ ਗੁਜਰੀ ਦਾ ਕਦੀ ਅਹਿਸਾਨ ਅਸੀਂ ਭੁੱਲ ਸਕਾਂਗੇ ਕਿ ਸ਼ਹੀਦ ਦੀ ਪਤਨੀ, ਸ਼ਹੀਦ ਦੀ ਦਾਦੀ, ਸ਼ਹੀਦ ਦੀ ਭੈਣ, ਤੇ ਸੱਚ ਜਾਣਿਓ ਸ਼ਹੀਦਾਂ ਦੀ ਉਹ ਮਾਮੀ ਹੈ ਬੀਬੀ ਵੀਰੋ ਦੇ ਪੰਜ ਪੁੱਤਰ ਸੰਘੋ ਸ਼ਾਹ, ਗੁਲਾਬ ਚੰਦ, ਜੀਤ ਮੱਲ, ਮਾਰੀ ਚੰਦ ਆਦਿਕ, ਇਹ ਪੰਜੇ ਦੇ ਪੰਜੇ ਸ਼ਹੀਦ ਨੇ। ਇੱਥੇ ਬਸ ਨੀ, ਜਿਹਨੇ ਆਪਣੇ ਸਿਰ ਦਾ ਸਾਈ ਵੀ ਸ਼ਹੀਦ ਕਰਾਇਆ, ਉਹ ਵੀ ਮਾਂ ਗੁਜਰੀ। ਅੱਜ ਮਾਤਾ ਗੁਜਰੀ ਵੱਲ ਤੱਕੋ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸ਼ਾਦੀ ਹੋਈ ਸੀ ਤੇ ਮੈਂ ਅਰਜ਼ ਕਰਾਂ, ਪਿਤਾ ਦਾ ਨਾਮ ਸੀ ਭਾਈ ਲਾਲ ਚੰਦ, ਮਾਤਾ ਦਾ ਨਾਮ ਸੀ ਬਿਸ਼ਨ ਕੌਰ। ਮੈਂ ਇਸ ਕਰਕੇ ਅਰਜ਼ ਕਰਨ ਲੱਗਾ ਕਿ ਇਸ ਮੇਰੀ ਮਾਂ ਨੂੰ ਸ਼ਹੀਦ ਹੋਇਆ, ਪੋਤਿਆਂ ਨੂੰ ਗੋਦ ਵਿੱਚ ਲੈ ਕੇ ਚੱਲੀ ਸੀ, ਸਰਸਾ ਨੇ ਵਿਛੋੜੇ, ਗੰਗੂ ਨੇ ਪਕੜਾਏ, ਸੁੱਚੇ ਨੰਦ ਦੇ ਚੁਗਲੀਆਂ ਲਾਈਆਂ, ਪਰ ਮੇਰੀ ਮਾਂ ਤੇਰੀ ਗੋਦ ਇੰਨੀ ਅਡੋਲ ਸੀ, ਤੂੰ ਸ਼ਹੀਦਾਂ ਨੂੰ ਗੋਦ ਵਿੱਚ ਪਾ ਕੇ ਆਪਣੇ ਪਤੀ ਦੇ ਕੋਲ ਚਲੀ ਗਈ, ਤੂੰ ਪੋਤੇ ਨਹੀਂ ਗੋਦ ਵਿੱਚੋਂ ਨਿਕਲਣ ਦਿੱਤੇ। ਮਾਤਾ ਗੁਜਰੀ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਦੀ ਸ਼ਾਦੀ, ਉਹਨਾਂ ਦਾ ਵਿਆਹ ਹੋਇਆ ਸੀ ਕਿ ਜਦੋਂ ਮਾਤਾ ਗੁਜਰੀ ਜੀ ਡੋਲੀ ਵਿੱਚ ਬੈਠੇ ਨੇ ਤੇ ਪਿਤਾ ਭਾਈ ਲਾਲ ਚੰਦ ਆਏ, ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਨੇ ਦਾਤਾ ਕਿ ਮੈਂ ਗਰੀਬ ਕੁਛ ਨਹੀਂ ਦੇਣ ਜੋਗਾ। ਉੱਥੇ ਪਤਾ ਸ਼ਬਦ ਕੀ ਵਰਤੇ? ਮਾਤਾ ਗੁਜਰੀ ਵੱਲ ਦੇਖ ਕੇ ਕਿਹਾ ਕਿ ਲੱਗੇ ਜਿਨਨੇ ਆਪਣੇ ਜਿਗਰ ਦਾ ਟੋਟਾ ਦੇ ਦਿੱਤਾ। ਕਹਿਣ ਲੱਗੇ ਜਿਨ ਤਨਜਾ ਅਰਪਨ ਕੀਨੰਗ, ਤਿੰਨ ਪਾਛੇ ਕਿਆ ਰਖ ਲੀਨੰਗ, ਜਿਨਨੇ ਆਪਣੇ ਜਿਗਰ ਦਾ ਟੋਟਾ ਧੀ ਦੇ ਦਿੱਤੀ ਏ, ਬਾਕੀ ਲਾਲਚੰਦ ਤੁਸੀਂ ਪਿੱਛੇ ਕਦੀ ਰੱਖਿਆ ਨਹੀਂ। ਮੈਂ ਕਹਿੰਦਾ ਇਸ ਮਾਂ ਦੇ ਸਿਦਕ ਨੂੰ ਤੱਕੋ। ਪਿਛਲੇ ਦਿਨੀ ਕਰਜ਼ ਕੀਤੀ ਸੀ, ਸਾਡੀਆਂ ਮਾਵਾਂ ਭੈਣਾਂ ਬੈਠੀਆਂ ਨੇ ਕਿ ਵਿਆਹ ਤੋਂ ਬਾਅਦ ਇੱਕ ਦੋ ਸਾਲ ਘਰ ਪੁੱਤਰ ਨਾ ਹੋਵੇ ਤੇ ਇਸਤਰੀ ਦੇ ਅੰਦਰ ਦੀ ਦਸ਼ਾ ਤੱਕੋ। ਮੈਂ ਕਹਿੰਦਾ ਗੁਰੂ ਤੇਗ ਬਹਾਦਰ ਜੀ 21 ਸਾਲ ਦੇ ਕਰੀਬ, ਦੋ ਦਹਾਕਿਆਂ ਤੋਂ ਵੱਧ ਸਮਾਂ ਆਪ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਕਰਤਾਰ ਦੀ ਯਾਦ ਵੀ ਜੁੜੇ ਨੇ ਤੇ ਕਲਗੀ ਵਾਲੇ ਕਹਿੰਦੇ ਨੇ ਜਿੱਥੇ ਮੇਰੇ ਪਿਤਾ ਦੀ ਭਗਤੀ ਸੀ ਉੱਥੇ ਮੇਰੀ ਮਾਂ ਦਾ ਸਿਦਕ ਸੀ। ਸੱਚ ਜਾਣੋ ਕਿ ਕਰਤਾਰਪੁਰ ਸ਼ਾਦੀ ਹੋਈ ਏ ਤੇ ਪਟਨਾ ਸਾਹਿਬ ਦੀ ਧਰਤੀ ਤੇ ਪੁੱਤਰ ਗੁਰੂ ਗੋਬਿੰਦ ਰਾਏ ਉਹਨਾਂ ਦਾ ਆਗਮਨ ਹੋਇਆ। ਵਿਆਹ ਤੋਂ 30 ਸਾਲ ਬਾਅਦ ਰੱਬ ਨੇ ਪੁੱਤਰ ਦੀ ਦਾਤ ਦਿੱਤੀ ਏ, ਪਰ ਮਾਂ ਗੁਜਰੀ ਦਾ ਸਿਦਕ ਕਦੀ ਨਹੀਂ ਡੋਲਿਆ। 30 ਸਾਲ ਬਾਅਦ ਕਹਿਣਾ ਸੌਖਾ ਹੈ ਤੇ ਹਜ਼ੂਰ ਨੇ ਕਹਿ ਦਿੱਤਾ। ਕਹਿਣ ਲੱਗੇ ਤਾਤ ਮਾਤ ਮੁਰ ਅਲੱਖ ਅਰਾਧਾ, ਬਹੁ ਵਿਧ ਜੋਗ ਸਾਧਨਾ ਸਾਧਾ। ਕੱਲਾ ਤਾਤ ਨਹੀਂ, ਨਾਲ ਸ਼ਬਦ ਮਾਤ ਵਰਤਿਆ ਹੈ। ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਵਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਂਤੇ ਪੈ ਪਰ ਸਨ ਗੁਰ ਦੇਵਾ, ਤਿੰਨ ਪ੍ਰਭ ਜਬ ਆਇਸ ਮੋਇ ਦੀਆ, ਤਬ ਹਮ ਜਨਮ ਕੱਲੂ ਮੈਂ ਲੀਆ। ਸਿਦਕਵਾਨ ਮਾਂ ਕਈ ਦਹਾਕੇ ਬਹਿ ਕੇ ਪਤੀ ਦੀ ਸੇਵਾ ਕੀਤੀ, ਪਟਨਾ ਸਾਹਿਬ ਦੀ ਧਰਤੀ ਤੇ ਗਏ ਨੇ। ਤੁਸੀਂ ਸਿਆਣੇ ਹੋ, ਮੈਂ ਪਰਤ ਕੇ ਫਿਰ ਆਉਣਾ ਸਰਹੰਦ ਵੱਲ, ਆਉਣਾ ਗੰਗੂ ਦੇ ਘਰ ਵੱਲ। ਮਾਤਾ ਗੁਜਰੀ ਜੀ ਪਟਨਾ ਸਾਹਿਬ ਪੁੱਤਰ ਨੂੰ ਗੁਰੂ ਕਲਗੀਧਰ ਜੀ ਨੇ ਆਉਣਾ ਹੈ ਤੇ ਸਾਈ ਪਤੀ ਘਰ ਕੋਈ ਨਹੀਂ, ਪਰ ਕਿਤੇ ਮਾਤਾ ਗੁਜਰੀ ਜੀ ਨੇ ਉਲਾਮਾ ਨਹੀਂ ਦਿੱਤਾ ਕਿ 30 ਸਾਲਾਂ ਬਾਅਦ ਅੱਜ ਰੱਬ ਮੇਰੀ ਕੁੱਖ ਨੂੰ ਭਾਗ ਲਾਉਣ ਲੱਗਾ ਤੇ ਤੁਸੀਂ ਘਰੋਂ ਚੱਲੇ ਹੋ। ਹਜ਼ੂਰ ਕਿਰਪਾਲੂ ਜੀ ਉਸ ਦਿਨ ਘਰ ਨਹੀਂ ਜਿੱਦਣ ਗੁਰੂ ਗੋਬਿੰਦ ਰਾਏ ਪ੍ਰਗਟ ਹੋਏ ਤੇ ਪੌਣੇ 5 ਸਾਲ ਦੇ ਕਰੀਬ ਸਨ ਗੁਰੂ ਗੋਬਿੰਦ ਰਾਏ, ਜਿੱਦਣ ਪਹਿਲੀ ਵਾਰੀ ਆਪਣੇ ਪਿਤਾ ਦੇ ਦੀਦਾਰ ਇਹਨਾਂ ਅੱਖਾਂ ਨਾਲ ਕੀਤੇ ਸਨ, ਪਿਤਾ ਦੇ ਦਰਸ਼ਨ ਕੀਤੇ। ਮਾਂ ਗੁਜਰੀ ਪ੍ਰਸੰਨ ਸੀ, ਪਰਤ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਇੱਕ ਸ਼ਬਦ ਕਹਿ ਕੇ ਮੈਂ ਅੱਗੇ ਤੁਰਨਾ, ਉਹ ਅਤ ਜ਼ਰੂਰੀ ਸੀ ਕਿ ਬਾਬਾ ਬਕਾਲਾ ਸਾਹਿਬ ਸੇਵਾ ਕੀਤੀ, ਪਟਨਾ ਸਾਹਿਬ ਇਹੋ ਜੋਧੇ ਪੁੱਤਰ ਨੂੰ ਜਨਮ ਦਿੱਤਾ ਤੇ ਜਦੋਂ ਕਿਦਲੀ ਦੀ ਧਰਤੀ ਤੋਂ ਭਾਈ ਚੈਤਾਂ ਮੇਰੇ ਕਲਗੀ ਵਾਲੇ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਇਆ, ਮੇਰੀ ਉਹ ਭੈਣੋ ਤੁਸੀਂ ਸੁਹਾਗਣਾ ਬੈਠੀਆਂ ਜੇ ਕਿ ਜਿਹਦੇ ਪਤੀ ਦਾ ਇਕੱਲਾ ਸਿਰ ਆਇਆ ਹੋਵੇ ਉਹਦੇ ਅੰਦਰ ਨੂੰ ਪੁੱਛ ਕੇ ਦੇਖੋ ਉਹਦੇ ਤੇ ਕੀ ਵਾਪਰੀ ਹੋਵੇਗੀ। ਕਹਿਣਾ ਸੌਖਾ, ਮਾਂ ਗੁਜਰੀ ਤੇਰੇ ਘਰ ਦਾ ਸੀ ਕਰਜ਼ ਕਿਵੇਂ ਲਾਂਗੇ, ਸਾਡੇ ਕੋਲ ਕੋਈ ਸ਼ਬਦ ਨਹੀਂ। ਜਦੋਂ ਸ਼ੀਸ ਭਾਈ ਜੈਤਾ ਜੀ ਲੈ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ ਨੇ, ਇੱਥੇ 3 ਜਣਿਆਂ ਨੇ ਪਹਿਲਾਂ ਦਰਸ਼ਨ ਕੀਤੇ ਸਨ। ਬਵਾਨਗੜ ਸ਼ੀਸ ਰੱਖਿਆ ਗੁਰੂ ਤੇਗ ਬਹਾਦਰ ਜੀ ਦਾ, ਭਾਈ ਜੈਤਾ ਜੀ ਪਿੱਛੇ ਜਾ ਕੇ ਬਹਿ ਗਏ ਕਿ ਮੈਂ ਕਿਹੜੇ ਮੂੰਹ ਨਾਲ ਦੱਸਾਂਗਾ ਕਲਗੀ ਵਾਲਿਆ, ਮੈਂ ਕਿਵੇਂ ਭਾਈ ਮਤੀ ਦਾਸ ਨੂੰ ਤੱਕਿਆ, ਮੈਂ ਕਿਵੇਂ ਭਾਈ ਸਤੀ ਦਾਸ ਨੂੰ ਤੱਕਿਆ, ਮੈਂ ਕਿਵੇਂ ਭਾਈ ਦਿਆਲੇ ਨੂੰ ਤੱਕਿਆ ਹੈ। ਸੀਸ ਰੱਖ ਕੇ ਮੇਰੀ ਸੇਵਾ ਨਿਭ ਗਈ, ਪਿੱਛੇ ਬਹਿ ਗਏ। ਸਭ ਤੋਂ ਪਹਿਲਾਂ ਮਾਤਾ ਨਾਨਕੀ ਜੀ ਆਏ, ਗੁਰੂ ਤੇਗ ਬਹਾਦਰ ਜੀ ਦੇ ਮਾਤਾ, ਜਿਹੜੀ ਗੋਲੀਆਂ ਤੋਂ ਪੁੱਤਰ ਨੂੰ ਬਚਾ ਕੇ ਰੱਖਦੀ ਸੀ, ਜਿਹੜੀ ਧੀਰਮਲ ਦੇ ਸਾਹਮਣੇ ਸੀਨਾ ਤਾਣ ਕੇ ਖਲੋਂਦੀ ਸੀ, ਅੱਜ ਕੱਲਾ ਪੁੱਤਰ ਦਾ ਸਿਰ ਆਇਆ ਤੇ ਕੇਵਲ ਦੋਨਾਂ ਹੱਥਾਂ ਨਾਲ ਮੂੰਡ ਪਲੋਸਿਆ। ਪੋਤਾ 9 ਸਾਲ ਦਾ ਕੋਲ ਸੀ ਤੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਮੇਰੇ ਪੁੱਤਰ ਦੀ ਮੁਸਕਰਾਹਟ ਤਾਂ ਤੇਗ ਵੀ ਨਹੀਂ ਖਤਮ ਕਰ ਸਕੀ, ਮੇਰੇ ਪੁੱਤਰ ਦਾ ਚਿਹਰਾ ਤੇ ਮੁਸਕਰਾਉਂਦਾ ਪਿਆ ਹੈ। ਇੰਨੀ ਦੇਰ ਨੂੰ ਮਾਤਾ ਗੁਜਰੀ ਜੀ ਆਏ, ਕਹਿੰਦੇ ਨੇ ਪਤੀ ਦਾ ਸੀਸ ਤੱਕਿਆ। ਇਹ ਆਪਾਂ ਆਮ ਘਟਨਾ ਕਹਿ ਦਿੰਦੇ ਹਾਂ, ਕਦੀ ਆਪਣੇ ਸੀਨੇ ਵਿੱਚ ਹੰਢਾ ਕੇ ਦੇਖੋ ਕਿ ਪਤੀ ਦਾ ਸੀਸ ਸਾਹਮਣੇ ਤੱਕੇ, ਹੱਥ ਜੁੜ ਗਏ, ਨੇਤਰ ਬੰਦ ਹੋਏ ਤੇ ਇੱਕ ਸ਼ਬਦ ਉਸ ਮੇਰੀ ਮਾਂ ਦੇ ਅੰਦਰੋਂ ਨਿਕਲਿਆ ਸੀ, ਖੇਹੇ ਮੇਰੇ ਸਤਿਗੁਰੂ ਦਾਤਾ ਜੀ, ਤੇਰੀ ਕੇਸਾਂ ਸਵਾਸਾਂ ਨਾਲ ਨਿਭ ਗਈ, ਮੈਂ ਰੱਬ ਦੀ ਰਜ਼ਾ ਵਿੱਚ ਇਸ ਜ਼ਿੰਦਗੀ ਨੂੰ ਗੁਜ਼ਾਰਾਂਗੀ, ਪਰ ਇੱਕ ਕਿਰਪਾ ਕਰੀ ਮੇਰੀ ਵੀ ਅੰਤਲੇ ਸਮੇਂ ਤੱਕ ਤੇਰੀ ਤਰ੍ਹਾਂ ਨਿਭ ਜਾਏ। ਅੱਜ ਦੇਖੋ, ਕਦੀ ਪਤੀ ਦੇ ਸੀਸ ਨੂੰ ਦੇਖਦੀ ਸੀ, ਕਦੀ ਉਹਨੇ ਆਨੰਦਪੁਰ ਸਾਹਿਬ ਦੇ ਕਿਲਿਆਂ ਨੂੰ ਛੱਡਦਿਆਂ ਤੱਕਿਆ। ਅੱਜ ਮਾਤਾ ਗੁਜਰੀ ਜੀ ਗੰਗੂ ਦੇ ਘਰ ਅੰਦਰ ਬੈਠੇ ਨੇ, ਦੋਨੋਂ ਪੋਤੇ ਕੋਲ ਨੇ। ਜਦੋਂ ਕਹਿੰਦੇ ਨੇ ਕਿ ਇਕਰਾਰ ਲੈਂਗੇ ਸਭ ਸੇ ਬੁਲਾਨਾ ਨਾ ਫਿਰ ਕਭੀ, ਇਕਰਾਰ ਲੈਂਗੇ ਸਭ ਸੇ ਬੁਲਾਨਾ ਨਾ ਫਿਰ ਕਭੀ, ਬਾਰੇ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਭੀ, ਖਮ ਕੋ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਭੀ, ਕਹਿ ਦੇਤੇ ਖਮ ਕੋ ਰੁਲਾਨਾ ਨਾ ਫਿਰ ਕਭੀ, ਬੱਚੋ ਕੀ ਗੁਫ਼ਤਗੂ ਜੋ ਸੁਣੀ ਦਾਦੀ ਜਾਨੇ, ਬੇ ਅਖਤਿਆਰ ਰੋ ਦੀਆ ਉਸ ਵੱਲ ਸ਼ਾਨ। ਕਿਆ ਮੇਰੇ ਫਤਿਹ ਸਿੰਘ ਜੀ, ਮੇਰੇ ਜੋਰਾਵਰ ਲਾਲ, ਰਾਤ ਬੀਤ ਗਈ, ਆਰਾਮ ਕਰੋ। ਕਹਿੰਦੇ ਨੇ ਦੇਖੋ, ਆਪ ਭਾਵੇਂ ਅੱਖਾਂ ਵਿੱਚ ਨੀਂਦ ਨਹੀਂ, ਕਹਿਣਾ ਸੌਖਾ ਹੈ, ਦੋਨਾਂ ਨੂੰ ਖੱਬੇ ਤੇ ਸੱਜੇ ਮੋਢਿਆਂ ਨਾਲ ਲਾ ਕੇ ਕੁੱਟ ਕੇ ਆਪਣੇ ਨਾਲ ਲਾਇਆ। ਅੱਜ ਕਈ ਦਿਨਾਂ ਦੀ ਠੰਡ ਤੋਂ ਬਾਅਦ ਦਾਦੀ ਤੇ ਪੋਤਿਆਂ ਨੂੰ ਰਜਾਈ ਮਿਲੀ। ਉਧਰ ਸਰਾਣੇ ਸਾਨੂੰ ਸਭ ਨੂੰ ਪਤਾ ਹੈ ਕਿ ਮਾਤਾ ਜੀ ਕੋਲ ਕੁਝ ਧਨ ਸੀ, ਮੋਹਰਾਂ ਸਨ, ਪਰ ਗੰਗੂ ਦੀ ਨੀਅਤ ਫਿੱਟ ਗਈ। ਉਹਨੇ ਮਾਤਾ ਜੀ ਦੇ ਸਰਾਣਿਓ ਰਾਤ ਨੂੰ ਮੋਹਰਾਂ ਚੁੱਕੀਆਂ ਨੇ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਗੁਰਸਿੱਖੋ, ਹੋ ਸਕਦਾ ਹੈ ਕਿ ਗੰਗੂ ਜਦੋਂ ਮਾਤਾ ਜੀ ਤੇ ਬੱਚਿਆਂ ਨੂੰ ਗੁਰੂ ਸਾਡੇ ਬਾਬਿਆਂ ਨੂੰ ਘਰ ਲੈ ਕੇ ਗਿਆ, ਉਦੋਂ ਉਹਦੇ ਮਨ ਵਿੱਚ ਲਾਲਚ ਨਾ ਹੋਵੇ। ਤਾਂ ਹੀ ਤਾਂ ਕਹਿੰਦੇ ਨੇ ਅੰਤਲੇ ਸਮੇਂ ਤੱਕ ਅਰਦਾਸ ਕਰੋ ਕਿ ਕੀ ਪਤਾ ਇਸ ਪਾਪੀ ਮਨ ਨੇ ਕਿਹੜੀ ਥਾਂ ਤੇ ਡਿੱਗ ਪੈਣਾ। ਇੱਥੇ ਮੈਂ ਇੱਕ ਪ੍ਰਮਾਣ ਦੇਣਾ ਚਾਹੁੰਦਾ ਕਿ ਗੰਗੂ ਇਹਨੂੰ ਦੇਖੋ, ਕੋਈ ਕੌਮ ਇੱਕ ਆਪਣੇ ਨਾਲ ਨਾ ਜੋੜੇ। ਜਦੋਂ ਗੰਗੂ ਤੁਰਿਆ ਹੈ ਉਦੋਂ ਵਫਾਦਾਰ ਕੂਕਰ ਦੀ ਤਰ੍ਹਾਂ ਸੀ, ਤੇ ਜਦੋਂ ਗੰਗੂ ਨੇ ਮੋਹਰਾਂ ਚੁੱਕੀਆਂ ਉਦੋਂ ਖੁਲ ਹਲਕੇ ਕੁੱਤੇ ਦੀ ਤਰ੍ਹਾਂ ਸੀ। ਫਰਕ ਬਸ ਇੰਨਾ ਹੀ ਹੈ ਕਿ ਜਦੋਂ ਵਫਾਦਾਰ ਕੁੱਤਾ ਹੋਵੇ ਉਦੋਂ ਮਾਲਕ ਦੇ ਚਰਨਾਂ ਨੂੰ ਚੁੰਮਦਾ ਹੈ, ਤੇ ਬਦਕਿਸਮਤੀ ਨਾਲ ਕੁੱਤੇ ਨੂੰ ਹਲਕ ਪੈ ਜਾਏ ਤੇ ਸੱਚ ਜਾਣੋ ਆਪਣੇ ਮਾਲਕ ਨੂੰ ਵੀ ਕੱਟਣ ਤੋਂ ਗੁਰੇਜ਼ ਨਹੀਂ ਕਰਦਾ। ਵਫਾਦਾਰੀ ਸੀ ਤੇ ਸਤਿਗੁਰੂ ਨੇ ਬਾਣੀ ਵਿੱਚ ਦੋਨੋਂ ਸ਼ਬਦ ਕਹੇ ਨੇ, ਹਲਕਿਆ ਕੁੱਤਾ ਆਪਣੇ ਤੇ ਬਗਾਨਿਆਂ ਨੂੰ ਵੱਢਦਿਆਂ ਦੇਰੀ ਨਹੀਂ ਲਾਉਂਦਾ। ਤੇ ਜਦੋਂ ਬੰਦੇ ਦੇ ਅੰਦਰ ਲਾਲਚ ਦਾ ਕੁੱਤਾ ਹਲਕ ਜਾਏ ਉਦੋਂ ਬੰਦਾ ਜਿਨ੍ਹਾਂ ਨੂੰ ਘਰ ਰੱਖੇ ਉਹਨਾਂ ਨੂੰ ਵੀ ਵੱਢਦਿਆਂ ਦੇਰ ਨਹੀਂ ਲਾਉਂਦਾ। ਮਾਤਾ ਜੀ ਨੇ ਕਿਹਾ, ਗੰਗੂ ਕਿ ਦੇਖ, ਅਸੀਂ ਤੈਨੂੰ ਚੋਰ ਨਹੀਂ ਕਹਿੰਦੇ। ਕੋਠੇ ਤੇ ਚੜ ਗਿਆ, ਰੌਲਾ ਪਾਇਆ, ਪਿੰਡ ਤੇ ਚੌਧਰੀ ਕੋਲ ਗਿਆ। ਕਹਿੰਦਾ, ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਤੇ ਛੋਟੇ ਪੁੱਤਰ ਮੇਰੇ ਘਰ ਵਿੱਚ ਨੇ, ਦੇਖੋ ਨਾਲੇ ਮੈਂ ਉਹਨਾਂ ਨੂੰ ਘਰ ਰੱਖਿਆ, ਪਰ ਇਹ ਨਹੀਂ ਕਿਹਾ ਮੈਂ ਸੇਵਾ ਕੀਤੀ। ਕਹਿੰਦਾ, ਅਸੀਂ ਹਕੂਮਤ ਦੇ ਵਫਾਦਾਰ ਹਾਂ, ਅਸੀਂ ਨਹੀਂ ਚਾਹੁੰਦੇ ਕਿ ਵਜ਼ੀਰ ਖਾਨ ਦਾ ਕੋਈ ਵੀ ਬਾਗੀ ਉਹਦੀ ਇਸ ਸੂਬੇ ਦੇ ਵਿੱਚ ਰਹਿ। ਤੇ ਕਹਿੰਦੇ ਨੇ ਉਸ ਵੇਲੇ ਪਿੰਡ ਦਾ ਚੌਧਰੀ ਤੇ ਗੰਗੂ ਦੋਨੋਂ ਇਕੱਠੇ ਹੋਏ। ਚੌਧਰੀ ਆਇਆ, ਉਹਨੇ ਮਾਤਾ ਗੁਜਰੀ ਜੀ ਨੂੰ ਤੱਕਿਆ ਤੇ ਦੋਨੋਂ ਪੋਤਰੇ ਜੋਰਾਵਰ ਸਿੰਘ ਬਾਬਾ ਜੀ ਤੇ ਫਤਿਹ ਸਿੰਘ ਬਾਬਾ ਜੀ ਕੋਲ ਬੈਠੇ ਨੇ, ਮੰਜੀ ਤੇ ਬੈਠੇ। ਚੌਧਰੀ ਆਪਣੇ ਆਦਮੀ ਲੈ ਕੇ ਆਇਆ। ਬਾਬਾ ਫਤਿਹ ਸਿੰਘ ਪੁੱਛਦੇ ਨੇ, ਮਾਂ ਇਹ ਬੰਦੇ ਕਿਉਂ ਸਾਡੇ ਕੋਲ ਬੈਠ ਗਏ ਨੇ? ਚੌਧਰੀ ਨੇ ਕਿਹਾ, ਮੈਂ ਮੁਰਿੰਡੇ ਜਾਣਾ ਵਾ ਤੇ ਤੁਸੀਂ ਓਨੀ ਦੇਰ ਤੱਕ ਗੁਰੂ ਕੇ ਬੱਚਿਆਂ ਤੇ ਮਾਂ ਕੋਲ ਬੈਠਣਾ? ਚੌਧਰੀ ਦੇ ਆਦਮੀ ਘਰ ਦੇ ਸਾਹਮਣੇ ਬਹਿ ਗਏ ਤੇ ਪੁੱਛਦੇ ਨੇ, ਸਾਹਿਬਜ਼ਾਦੇ ਮਾਂ ਕਿ ਇਹ ਕਿਉਂ ਸਾਡੇ ਕੋਲ ਆ ਕੇ ਬੈਠੇ ਨੇ? ਮਾਤਾ ਗੁਜਰੀ ਜੀ ਨੇ ਕਿਹਾ, ਮੇਰੇ ਬੇਟਾ ਬਸ ਅੰਦਰ ਦੇ ਸਿਦਕ ਨੂੰ ਡੋਲਣ ਨਾ ਦਿਆ, ਹਜੇ ਉਹ ਵਾਪਰਨ ਵਾਲਾ ਹੈ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਚੱਲਦਾ ਪਿਆ ਸੀ। ਗੰਗੂ ਖੇੜੀ ਤੋਂ ਤੁਰਿਆ ਇਹ ਜਾ ਪਹੁੰਚਿਆ ਮੁਰਿੰਡੇ। ਇਹਨੇ ਜਾਨੀ ਖਾਂ ਤੇ ਮਾਨੀ ਖਾਂ ਕੋਲ ਜਾ ਕੇ ਰਿਪੋਰਟ ਕੀਤੀ। ਮੈਂ ਇੱਕ ਇੱਕ ਦਾ ਨਾਂ ਅਰਜ਼ ਕਰਨਾ ਚਾਹੁੰਦਾ। ਜਾਨੀ ਖਾਂ ਮਾਨੀ ਖਾਂ ਕੋਲ ਗਿਆ, ਕਹਿੰਦਾ, ਗੁਰੂ ਕੇ ਪੁੱਤਰ ਤੇ ਗੁਰੂ ਦੀ ਮਾਂ ਮੇਰੇ ਘਰ ਵਿੱਚ ਮੁਰਿੰਡੇ ਤੋਂ ਜਾਨੀ ਖਾਂ ਤੇ ਮਾਨੀ ਖਾਂ ਆਏ ਤੇ ਕਹਿੰਦੇ ਨੇ, ਮਾਤਾ ਗੁਜਰੀ ਜੀ ਨੂੰ ਤੇ ਗੁਰੂ ਕੇ ਲਾਲਾ ਨੂੰ ਗੰਗੂ ਦੇ ਘਰ ਖੇੜੀ ਵਿੱਚ ਖੇੜੀਓ ਗ੍ਰਿਫਤਾਰ ਕੀਤਾ ਗਿਆ ਹੈ। ਮੈਂ ਕਹਿੰਦਾ, ਕਦੀ ਦੇਖੋ ਸਿੱਖੋ, ਦੁਸ਼ਮਣ ਵੀ ਇਹੋ ਜੀ ਅਨਹੋਣੀ ਸ਼ਾਇਦ ਨਾ ਕਰੇ ਕਿ ਗੰਗੂ ਨੇ ਧਨ ਦੀ ਖੁਰਜੀ ਦਬਾ ਦਿੱਤੀ। ਮਾਤਾ ਗੁਜਰੀ ਤੁਰ ਲੱਗਿਆ ਜਾਨੀ ਖਾਂ ਤੇ ਮਾਨੀ ਖਾਂ ਦੇ ਕੋਲ, ਪਿੰਡ ਦੇ ਲੋਕਾਂ ਦੇ ਕੋਲ ਖਲੋ ਕੇ ਕਿਹਾ, ਵੇ ਗੰਗੂ, ਜਿਸ ਧਨ ਦੀ ਖਾਤਰ ਤੂੰ ਹਕੂਮਤ ਦੇ ਸਾਹਮਣੇ ਸਾਨੂੰ ਪਕੜਾ ਦਿੱਤਾ, ਚੇਤੇ ਰੱਖੀ, ਕਮਲਾ ਹੋ ਕੇ ਮਰੇਗਾ, ਇਹ ਧਨ ਹੀ ਤੇਰੀ ਮੌਤ ਦਾ ਕਾਰਨ ਬਣ ਜਾਏਗਾ। ਸਿਰ ਮਾਂ ਨੇ ਇੰਨੀ ਗੱਲ ਕਹੀ। ਮੈਂ ਅੱਗੇ ਅਰਜ਼ ਕਰਨੀ, ਗੰਗੂ ਕਿਵੇਂ ਮਰਿਆ? ਕਹਿਣ ਲੱਗੇ, ਜਿਸ ਟਕਿਆਂ ਦੀ ਖਾਤਰ ਤੂੰ ਆ ਛੋਟੇ ਛੋਟੇ ਲਾਲ ਤੇ ਮੈਨੂੰ ਹਕੂਮਤ ਦੇ ਗ੍ਰਿਫਤਾਰ ਕਰਾਇਆ, ਇਹ ਟਕੇ ਤੇਰੀ ਮੌਤ ਦਾ ਕਾਰਨ ਬਣ ਗਏ। ਅੱਗੋ ਬੋਲ ਕੇ ਕਹਿੰਦਾ, ਮਾਈ, ਅਸੀਂ ਹਕੂਮਤ ਦੇ ਬਾਗੀ ਨਹੀਂ, ਅਸੀਂ ਹਕੂਮਤ ਦੇ ਵਫਾਦਾਰ ਲੋਕ ਹਾਂ, ਤੇ ਸੱਚ ਜਾਣਿਓ, ਗੁਲਾਮ ਬੰਦੇ ਦੀ ਕੋਈ ਜ਼ਮੀਰ ਨਹੀਂ ਹੁੰਦੀ, ਆਪਣੀ ਜ਼ਮੀਰ ਵੇਚ ਕੇ ਉਹ ਸ਼ਬਦ ਬੋਲਦਾ ਹੁੰਦਾ। ਸਤਿਗੁਰੂ ਤੇ ਮਾਤਾ ਤੇ ਛੋਟੇ ਲਾਲ ਰਾਤ, ਪਹਿਲੀ ਰਾਤ ਉਹ ਮੁਰਿੰਡੇ ਰਹੇ ਨੇ, 13 ਪੋਹ ਦਾ ਸਾਕਾ ਹੈ। ਪਹਿਲੀ ਰਾਤ ਗੰਗੂ ਦੇ ਘਰ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਰਾਤ ਮੁਰਿੰਡੇ ਰਹੇ ਨੇ। ਇੱਧਰ ਵਜ਼ੀਰ ਖਾਂ ਚਮਕੌਰ ਦੇ ਜੰਗ ਨੂੰ ਬਾਅਦ ਮਨ ਵਿੱਚ ਇਹ ਤੋਖਲਾ ਸੀ ਕਿ ਗੁਰੂ ਨੂੰ ਪਕੜਾਂਗੇ, ਪਰ ਸੰਗਤ ਸਿੰਘ ਜੀ ਦੇ ਪਵਿੱਤਰ ਸਰੂਪ ਨੂੰ ਦੇਖ ਕੇ ਉਹਨੂੰ ਯਕੀਨ ਹੋ ਗਿਆ ਇਹ ਗੁਰੂ ਗੋਬਿੰਦ ਸਿੰਘ ਨਹੀਂ। ਖਿੱਚ ਗਿਆ, ਇੰਨੇ ਮਹੀਨਿਆਂ ਦਾ ਘੇਰਾ, ਇੰਨੇ ਬੰਦੇ ਮਰਵਾ ਲੈ ਤੇ ਅਜੇ ਵੀ ਗੁਰੂ ਨਾ ਪਕੜਿਆ ਜਾਏ। ਖਿਜਿਆ ਸਰਹੰਦ ਆਇਆ ਤੇ ਆਉਂਦਿਆਂ ਮੁਰਿੰਡੇ ਤੋਂ ਜਾਨੀ ਖਾਂ ਮਾਨੀ ਖਾਂ ਨੇ ਖਬਰ ਦਿੱਤੀ। ਕਹਿਣ ਲੱਗੇ, ਸਰਕਾਰ, ਕਿ ਇਹ ਖੁਸ਼ ਖਬਰੀ ਖੈ। ਕਹਿਣ ਲੱਗਾ, ਕੋਈ ਖੁਸ਼ ਖਬਰੀ ਨਹੀਂ, ਇੰਨਾ ਨੁਕਸਾਨ ਕਰਾ ਕੇ ਵੀ ਗੁਰੂ ਨਾ ਪਕੜਿਆ ਜਾਏ, ਲੱਖਾਂ ਵਿੱਚੋਂ ਵੀ ਤਾੜੀਆਂ ਮਾਰ ਕੇ ਸੀਨਾ ਤਾਣ ਕੇ ਨਿਕਲ ਜਾਏ, ਸਾਡੀ ਮੌਤ ਹੈ। ਕਹਿਣ ਲੱਗੇ, ਖੁਸ਼ ਖਬਰੀ ਹੈ ਕਿ ਜਿਹੜਾ ਤਾੜੀਆਂ ਮਾਰ ਕੇ ਨਿਕਲਿਆ, ਜਿਨ੍ਹੇ ਤੁਹਾਡੇ ਬੰਦਿਆਂ ਨੂੰ ਤੀਰਾਂ ਨਾਲ ਵਿੰਨਿਆ, ਗੁਰਜਾਂ ਨਾਲ ਭੰਨਿਆ, ਉਹਦੇ ਦੋ ਛੋਟੇ ਪੁੱਤਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਉਹਦੀ ਬੁੱਢੜੀ ਮਾਈ, ਅਸੀਂ ਮੁਰਿੰਡੇ ਤੋਂ ਤੁਹਾਡੇ ਕੋਲ ਸਰਹੰਦ ਲੈ ਕੇ ਆਇਆ। ਵਜ਼ੀਰ ਖਾਂ ਖੁਸ਼ੀ ਨਾਲ ਝੂਮ ਉੱਠਿਆ, ਕਹਿੰਦਾ, ਗੁਰੂ ਕੀ ਮਾਂ ਤੇ ਪੁੱਤਰ? ਕਹਿੰਦਾ, ਹੁਣ ਦੇਖਾਂਗਾ ਕਿ ਗੁਰੂ ਆਪਣੇ ਪੁੱਤਰਾਂ ਦੇ ਮੋਹ ਦਾ ਬੱਦਾ ਕਿਉਂ ਨਹੀਂ ਆਉਂਦਾ ਮੇਰੇ ਕੋਲ। ਪਰ ਇਹਨੂੰ ਪਤਾ ਨਹੀਂ, ਉਹ ਤਾਂ ਪੁੱਤਰਾਂ ਦੀ ਲਾਸ਼ ਵੇਖ ਕੇ ਕੱਪੜੇ ਨਹੀਂ ਪਾਣ ਦਿੰਦਾ। ਕਹਿੰਦਾ, ਮਿੱਟੀ ਖੈ, ਮਿੱਟੀ ਨਾਲ ਮੋਹ ਕੀ ਖੈ, ਉਹਦੇ ਅੰਦਰ ਮੋਹ ਨਹੀਂ। ਗੁਰੂ ਕੇ ਸਿੱਖੋ, ਕਦੀ ਤੱਕੋ, ਇਹ 9 ਪੋਹ 10 ਪੋਹ 11 ਪੋਹ ਤੇ 12 ਪੋਹ ਬਿਕਰਮੀ ਸੰਮਤ 1761 ਤੇ ਮੈਂ ਅਰਜ਼ ਕਰਾਂ, ਇਹ 23, 24, 25, 26, 27 ਦਸੰਬਰ ਦੇ ਦਿਨ ਤੁਸੀਂ ਦੇਖੋ, ਇਹ ਦਿਨ ਸਾਡੇ ਤੇ ਆਉਣੇ ਨੇ। ਕਦੀ ਸਮਾਂ ਸੀ ਜਦੋਂ ਸਰਹੰਦ ਸ਼ਹੀਦੀ ਮੇਲਾ ਮਨਾਇਆ ਜਾਂਦਾ ਸੀ ਤੇ ਲੋਕ ਆਪਣੇ ਘਰਾਂ ਵਿੱਚ ਥੱਲੇ ਸੌਂਦੇ ਸਨ। ਹੁਣ ਇਹਨੂੰ ਇਹਨਾਂ ਕਰਮ ਕਾਂਡ ਵੱਲ ਨਾ ਲਿਜਾਇਓ। ਕਿਉਂ? ਕਹਿੰਦੇ ਸਨ, ਇਹਨਾਂ ਦਿਨਾਂ ਵਿੱਚ ਸਾਡੀ ਮਾਂ ਤੇ ਗੁਰੂ ਕੇ ਲਾਲ ਠੰਡੇ ਬੁਰਜ ਵਿੱਚ ਥੱਲੇ ਪਏ ਸਨ। ਉਹਨਾਂ ਦਿਨਾਂ ਦੇ ਵਿੱਚ ਉੱਚੀ ਖੇਡਖਣਾ ਕੇ ਹੱਸਦੇ ਨਹੀਂ ਸਨ, ਕੰਧਾਂ ਨੀਆਂ ਕੋਲ ਜਾਣਾ ਤੇ ਇੱਕ ਇੱਕ ਕਿੱਟ ਚੁੱਕ ਕੇ ਉਹ ਸਤਲੁਜ ਵਿੱਚ ਸੜਦੇ ਹੁੰਦੇ ਸਨ। ਸਿੱਖ ਕਹਿੰਦੇ ਸਨ ਕਿ ਇਹਦੇ ਕਿਲੇ ਦੀਆਂ ਇੱਟਾਂ, ਮੈਂ ਅੱਗੇ ਅਰਜ਼ ਕਰਨੀ ਹੈ ਕਿ ਜਿੱਥੇ ਮੇਰੇ ਗੁਰੂ ਕੇ ਲਾਲ ਸ਼ਹੀਦ ਹੋਏ, ਬਾਬੇ ਕਿਆਂ ਤੇ ਬਾਬਰ ਕਿਆਂ ਦੀ ਟੱਕਰ ਐਮਨਾਬਾਦ ਸ਼ੁਰੂ ਹੋਈ ਤੇ ਸਰਹੰਦ ਦੀ ਸੰਪੂਰਨਤਾ ਕੈਸੀ ਹੁੰਦੀ। ਕਦੀ ਤੱਕੋ ਕਿ ਫਿਰ ਕੀ ਕੀਤਾ, ਇੱਕ ਇੱਕ ਇੱਟ ਉਹਦੇ ਕਿਲੇ ਦੀ, ਉਹਦੇ ਮਹੱਲਾਂ ਦੀ ਚੁੱਕ ਕੇ ਸਤਲੁਜ ਵਿੱਚ ਸਿੱਖ ਸੱਟਦੇ ਰਹੇ ਨੇ। ਜਾਣਾ, ਕਹਿਣਾ, ਇਹ ਗਰਕ ਗੁਰੂ ਮਾਰੀ ਸਰਹੰਦ ਹੈ। ਤੇ ਜਿਹੜੀ ਲਾਈਨ ਤੁਸੀਂ ਫਤਿਹਗੜ੍ਹ ਸਾਹਿਬ ਦੇ ਨਾਲ ਦੇਖਦੇ ਹੋ ਤੇ ਸਰਹੰਦ ਦੀ ਲਾਈਨ, ਫਿਰ ਪਰਤ ਕੇ ਹਕੂਮਤ ਨੇ ਉਹਦੇ ਕਿਲੇ ਦੀਆਂ ਇੱਟਾਂ ਲੈ ਕੇ ਉਹਦੀ ਰੋੜੀ ਬਣਾ ਕੇ ਉਸ ਰੇਲ ਦੇ ਥੱਲੇ, ਉਸ ਪਟੜੀ ਥੱਲੇ ਵਿਛਾ ਦਿੱਤੀ ਸੀ। ਅੱਜ ਠੰਡਾ ਬੁਰਜ ਹੈ। ਇਹ ਬੁਰਜ ਕਿਉਂ ਠੰਡਾ? ਕਿਉਂਕਿ ਅੱਜ ਤਾਂ ਨਕਸ਼ਾ ਬਿਲਕੁਲ ਚੇਂਜ ਹੋ ਗਿਆ। ਸ਼ਾਇਦ ਤੁਹਾਨੂੰ ਪਤਾ ਹੋਵੇ, ਕਦੀ ਇਤਿਹਾਸ ਦੇ ਪੰਨੇ ਵਾਚਿਓ, ਜਦੋਂ ਅਸੀਂ ਠੰਡੇ ਬੁਰੀ ਤੇ ਖਲੋ ਕੇ ਅਸੀਂ ਤੱਕਨੇ ਆ ਕਿ ਇਸ ਪਾਸੇ ਉੱਤਰ ਵਾਲੀ ਬਾਹੀ ਤੇ ਮੁਸਲਮਾਨਾਂ ਦੇ ਕੁਝ ਮਕਬਰੇ ਨੇ। ਤੁਹਾਨੂੰ ਪਤਾ ਹੈ ਨਾ ਕਿ ਜਦੋਂ ਬਸੀ ਪਠਾਣੇ ਸ਼ਹਿਰ ਸ਼ਾਇਦ ਪੈਂਦਾ, ਉੱਧਰ ਜਾਂਦੇ ਆ, ਤੁਹਾਨੂੰ ਪਤਾ ਹੈ ਉੱਥੇ ਮਕਬਰਾ ਕਿਹਦਾ ਹੈ? ਸ਼ੇਖ ਅਹਿਮਦ ਸਰਹੰਦੀ, ਜਿਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਵਿੱਚ ਪੂਰਾ ਤਾਣ ਲਾ ਦਿੱਤਾ ਸੀ, ਜਿਨੇ ਬਾਬੇ ਕਿਆਂ ਨੂੰ ਤੱਤੀ ਤਵੀ ਤੇ ਬਿਠਾਇਆ ਸੀ, ਸੱਚ ਜਾਣੋ, ਉਹਦੀ ਕਬਰ ਵੀ ਉਸ ਮਕਬਰੇ ਦੇ ਵਿੱਚ ਹੈ। ਮੈਂ ਤਾਂ ਅਰਜ਼ ਕਰਨ ਲੱਗਾ, ਪਰ ਸਿੱਖ ਮਕਬਰੇ ਢਾਂਦੇ ਨਹੀਂ, ਉਹਨੇ ਜ਼ਾਲਮ ਦੇ ਕਿਲੇ ਢਾਏ ਨੇ। ਠੰਡਾ ਬੁਰਜ ਤਾਂ ਸੀ ਕਿ ਬੁਰਜ ਤੋਂ ਥੱਲੇ ਖਲੋਇਓ, ਇੱਥੇ ਪਹਿਲਾਂ ਇੱਕ ਨਦੀ ਵਗਦੀ ਸੀ। ਕੁਝ ਸੱਜਣ ਕਹਿੰਦੇ ਨੇ ਕਿ ਇੱਥੇ ਵਜ਼ੀਰ ਖਾਂ ਗਰਮੀ ਵਿੱਚ ਪਾਣੀ ਇਕੱਠਾ ਕਰਵਾਉਂਦਾ ਸੀ, ਆਪ ਠੰਡੇ ਬੁਰਜ ਤੇ ਬਹਿਣਾ, ਕਿਉਂਕਿ ਜੇਠ ਦੇ ਮਹੀਨੇ ਵਿੱਚ ਵੀ ਇਸ ਬੁਰਜ ਤੇ ਬੈਠਿਆਂ ਜਦੋਂ ਗਰਮ ਹਵਾ ਪਾਣੀ ਨੂੰ ਸਪਰਸ਼ ਕਰਕੇ ਆਉਂਦੀ ਸੀ ਤੇ ਬੁਰਜ ਤੇ ਉਹ ਠੰਡੀ ਲੱਗਦੀ ਸੀ। ਇਹ ਸਰਦੀ ਕਰਕੇ ਠੰਡਾ ਨਹੀਂ, ਗਰਮੀਆਂ ਵਿੱਚ ਵੀ ਠੰਡੀ ਥਾਂ ਰੱਖਣ ਲਈ ਇਹਨੂੰ ਠੰਡਾ ਬੁਰਜ ਕਹਿੰਦੇ ਸਨ। ਮੈਂ ਕਹਿੰਦਾ ਦੇਖੋ ਅੱਜ ਤਸੀਹੇ ਸ਼ੁਰੂ ਹੋਏ, ਮਾਤ ਗੁਜਰੀ ਤੇ ਦੋਨੋਂ ਪੋਤਰੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਅੱਜ ਤਨ ਢੱਕਣ ਨੂੰ ਕੋਈ ਕੰਬਲ ਨਹੀਂ, ਤਨ ਢੱਕਣ ਨੂੰ ਕੋਈ ਰਜਾਈ ਨਹੀਂ, ਠੰਡੇ ਬੁਰਜ ਤੇ ਠੰਡੇ ਫਰਸ਼ ਤੇ ਮਾਂ ਆਪਣੀ ਖਿੱਕ ਦੇ ਨਿੱਘ ਵਿੱਚ, ਆਪਣੀ ਗੋਦੀ ਦੇ ਨਿੱਘ ਵਿੱਚ ਦੋਨਾਂ ਪੋਤਿਆਂ ਨੂੰ ਲੈ ਕੇ ਬੈਠ ਗਈ ਹੈ। ਅੱਜ ਰੋਟੀ ਪਾਣੀ ਨਹੀਂ, ਸ਼ਾਮ ਦਾ ਵੇਲਾ ਠੰਡੀ ਸੀਤ ਹਵਾ ਚੱਲੇ ਤੇ ਮਾਤਾ ਨੇ ਆਪ ਪਾਠ ਕੀਤਾ, ਕੋਲ ਬਿਠਾਇਆ। ਮੈਂ ਕਹਿੰਦਾ 5 ਸਾਲ ਦਾ ਬੱਚਾ 7 ਸਾਲ ਦਾ ਜਦੋਂ ਚੌਂਕੜਾ ਮਾਰ ਕੇ ਕੋਲ ਬੈਠਾ ਹੋਵੇਗਾ, ਆਖਰ ਹਵਾ ਨੇ ਤਾਂ ਬੁੱਲ ਵੀ ਨੀਲੇ ਕੀਤੇ ਹੋਣੇ ਨੇ, ਹਵਾ ਨੇ ਤਾਂ ਉਹਨਾਂ ਦੇ ਖੱਤ ਵੀ ਠਾਰ ਦਿੱਤੇ ਹੋਣੇ ਨੇ, ਹਵਾ ਨੇ ਉਸ ਬੁੱਢੜੀ ਮਾਂ ਦੇ ਤਨ ਤੇ ਕਿੰਨਾ ਕੁ ਕਹਿਰ ਕਮਾਇਆ ਹੋਣਾ। ਪਰ ਇੱਕੋ ਗੱਲ ਕਹੀ ਸ਼ਾਮ ਨੂੰ ਬੈਠਿਆਂ ਚੌਂਕੜਾ ਮਾਰ ਕੇ ਕਿ ਮੇਰੇ ਜ਼ੋਰਾਵਰ ਸਿੰਘ ਜੀ, ਮੇਰੇ ਫਤਿਹ ਸਿੰਘ ਜੀ, ਦੇਖਿਓ ਅੱਜ ਬੁਰਜ ਤੇ ਆਇਓ, ਕੱਲ ਨੂੰ ਪਤਾ ਨੀ ਕੀ ਭਾਣੇ ਵਾਪਰਨੇ ਨੇ, ਬਸ ਇੱਕ ਕੰਮ ਕਰਿਓ, ਤੁਸੀਂ ਭੁੱਲਿਓ ਨਾ ਕਿ ਤੁਹਾਡੀਆਂ ਰਗਾਂ ਵਿੱਚ 33 ਤਵੀ ਤੇ ਬਹਿਣ ਵਾਲੇ ਦਾ ਖੂਨ ਪਿਆ ਚੱਲਦਾ ਹੈ। ਤੁਸੀਂ ਭੁੱਲਿਓ ਨਾ ਕਿ ਤੁਹਾਡੇ ਉੱਤੇ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਦਾ ਸਾਇਆ ਹੈ। ਬਸ ਇੱਕ ਗੱਲ ਕਦੀ ਨਾ ਭੁੱਲਿਓ ਕਿ ਤੁਹਾਡੇ ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਹੈ। ਤੁਸੀਂ ਭੁੱਲਿਓ ਨਾ ਕਿ ਤੁਹਾਡੇ ਉੱਤੇ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਦਾ ਸਾਇਆ ਹੈ। ਬਸ ਇੱਕ ਗੱਲ ਕਦੀ ਨਾ ਭੁੱਲਿਓ ਕਿ ਤੁਹਾਡੇ ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਹੈ। ਬਾਬਾ ਫਤਿਹ ਸਿੰਘ ਅੱਗੋਂ ਬੜੇ ਪਿਆਰ ਨਾਲ ਮੁਸਕਰਾ ਕੇ ਕਹਿੰਦੇ ਨੇ, ਦਾਦੀ ਮਾਂ ਤੂੰ ਦੇਖੀ ਬੁਰਜ ਉੱਤੋਂ ਖਲੋ ਕੇ। ਮੈਂ ਕਹਿੰਦਾ ਤੱਕਿਆ, ਤੂੰ ਬੁਰਜ ਉੱਤੋਂ ਖਲੋ ਕੇ ਦੇਖੀ, ਕਦੀ ਪਤੀ ਦਾ ਸੀਸ ਤੱਕਿਆ ਸੀ, ਕਦੀ ਤੂੰ ਅਨੰਦਪੁਰ ਨੂੰ ਤੱਕਿਆ, ਕਦੀ ਤੂੰ ਸਾਨੂੰ ਤੱਕੀ, ਜੇ ਕਿਤੇ ਕਚਹਿਰੀ ਬਾਹਰ ਲੱਗੀ ਤੂੰ ਠੰਡੇ ਬੁਰਜ ਤੇ ਦੇਖੀ, ਤੇਰਾ ਛੋਟਾ ਪੋਤਾ ਇਸ ਸੂਬੇ ਵਜ਼ਾਏ ਵਜ਼ੀਰ ਖਾਨ ਦਾ ਮੂੰਹ ਕਿਵੇਂ ਤੋੜਦਾ। ਰਾਤ ਸਾਰੀ ਗੁਰੂ ਦੇ ਭਾਣੇ ਵਿੱਚ, ਆਖਰ ਨੀਂਦ ਸੂਲੀ ਤੇ ਵੀ ਆ ਜਾਂਦੀ ਏ। ਮਾਤਾ ਗੁਜਰੀ ਜੀ ਨੇ ਇੱਕੋ ਗੱਲ ਕਹੀ ਕਿ ਪੁੱਤਰ ਇੱਕ ਕੰਮ ਕਰੋ, ਤੁਸੀਂ ਦੋਨੋਂ ਆਪਣਾ ਮੂੰਹ ਮੇਰੀ ਗੋਦ ਵਿੱਚ ਦੇ ਦਿਓ, ਚੇਤੇ ਰੱਖੋ ਸਰਦੀ ਵਿੱਚ ਜਦੋਂ ਮੂੰਹ ਨੂੰ ਨਿੱਘ ਮਿਲ ਜਾਏ ਨਾ ਉਦੋਂ ਸਰੀਰ ਨੂੰ ਕੁਝ ਰਾਹਤ ਮਿਲਦੀ ਹੈ। ਆਪਣੀ ਗੋਦ ਵਿੱਚ ਦੋਨਾਂ ਪੋਤਿਆਂ ਦੇ ਮੂੰਹ ਨੂੰ ਲੈ ਲਿਆ ਤੇ ਆਪ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਏ। ਅੱਜ ਇੱਕ ਇੱਕ ਸੀਨ ਅੱਖਾਂ ਦੇ ਸਾਹਮਣੇ ਆਉਂਦਾ ਕਿ ਕਰਤਾਰਪੁਰ ਮੈਨੂੰ ਡੋਲੀ ਵਿੱਚ ਜਦੋਂ ਬਿਠਾ ਕੇ ਲੈ ਕੇ ਗਏ ਸਨ, ਮੇਰੇ ਸਹੁਰਾ ਮੀਰੀ ਪੀਰੀ ਦੇ ਦਾਤਾ ਜੀ ਨਾਲ ਸਨ। ਅੱਜ ਸੀਨ ਚੇਤੇ ਆਉਂਦੇ ਨੇ ਕਿ ਕਦੀ ਉਹ ਦਿਨ ਸਨ ਬਾਬੇ ਬਕਾਲੇ ਦੀ ਧਰਤੀ ਤੇ, ਅੰਦਰ ਪਤੀ ਰੱਬ ਦੀ ਯਾਦ ਵੀ ਜੁੜਿਆ ਸੀ, ਬਾਹਰ ਸੇਵਾ ਕਰਦੀ ਸਾਂ, ਕਦੀ ਪਟਨਾ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਸੀਆਂ, ਕਦੀ ਮੇਰੇ ਪੁੱਤਰ ਨਾਲ ਆਨੰਦਪੁਰ ਆਈ ਤੇ ਰਹਿਮਤਾਂ ਵਰਸੀਆਂ, ਤੇ ਅੱਜ ਉਹ ਸੀਨ ਚੇਤੇ ਆ ਗਿਆ ਜਦੋਂ ਸੀਸ ਪਤੀ ਦੇ ਨੂੰ ਕਿਹਾ ਸੀ ਕਿ ਸਾਈਆਂ ਤੇਰੀ ਨਿਭ ਗਈ, ਕਿਰਪਾ ਕਰੀ ਮੇਰੀ ਨਿਭ ਜਾਏ। ਬਸ ਉਹ ਗੱਲ ਵਾਰ ਵਾਰ ਗੂੰਜੇ। ਰਾਤ ਬੜੇ ਪਿਆਰ ਦੇ ਨਾਲ ਆਪਣੀ ਗੋਦ ਦੇ ਨਿੱਘ ਵੀ ਸੁਆਇਆ। ਸਵੇਰੇ ਅੰਮ੍ਰਿਤ ਵੇਲੇ ਠੰਡ ਵਧੀ ਕਿਉਂਕਿ ਰਾਤ ਦੇ ਪਿਛਲ ਪੈਰ ਸੀਤ ਵਧੀ। ਮਾਤ ਗੁਜਰੀ ਉੱਠੀ, ਆਵਾਜ਼ ਦਿੱਤੀ ਫਤਿਹ ਸਿੰਘ, ਅੱਖਾਂ ਮਲੀਆਂ, ਜ਼ੋਰਾਵਰ ਸਿੰਘ ਮੇਰੇ ਬੱਚਿਓ ਜਾਗੋ, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ। ਉਹ ਗੁਰੂ ਕੇ ਸਿੱਖੋ 300 ਸਾਲ ਹੋ ਜਾਣੇ, ਇਹਨੂੰ ਸੁਣ ਕੇ ਤਾਂ ਪੱਥਰ ਵੀ ਕੁਰਲਾ ਉੱਠਣਗੇ ਸਾਡੀਆਂ ਰਗਾਂ ਵਿੱਚ, ਤੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਕਲਗੀ ਵਾਲੇ ਦਾ ਖੂਨ ਹੈ, ਅਸੀਂ ਉਹਦੇ ਨਾਦ ਤੋਂ ਪੈਦਾ ਹੋਏ ਆ। ਦੇਖੋ ਸਵੇਰੇ ਅੰਮ੍ਰਿਤ ਵੇਲੇ ਅੱਖਾਂ ਮਲ ਉੱਠੇ, ਸੀਨੇ ਨਾਲ ਮਸਤਕ ਚੁੰਮੇ ਤੇ ਚੌਂਕੜਾ ਮਾਰ ਕੇ ਸੁਚੇਤ ਕੀਤਾ, ਲਾਲ ਜੀ ਬਾਣੀ ਮੈਂ ਪੜਾਂਗੀ, ਤੁਸੀਂ ਸੁਣੋ। ਉਸ ਬੁੱਢੜੀ ਮਾਂ ਨੇ ਬਾਣੀ ਪੜ੍ਹੀ, ਦੋਨਾਂ ਪੋਤਿਆਂ ਨੇ ਸੁਣੀ। ਅਜੇ ਸੂਰਜ ਦੀ ਟਿੱਕੀ ਸ਼ਿਖਰ ਤੇ ਨਹੀਂ ਸੀ ਆਈ, ਥੋੜਾ ਜਿਹਾ ਨਿੱਘ ਮਹਿਸੂਸ ਹੋਣ ਲੱਗਾ। ਇੰਨੀ ਦੇਰ ਨੂੰ ਚਵਾਰੇ ਦੇ ਉੱਤੇ ਬੁਰਜ ਉੱਤੇ 2 ਪੈਰਾਂ ਦੀ 4 ਪੈਰਾਂ ਦੀ ਆਹਟ ਸੁਣਾਈ ਦਿੱਤੀ ਤੇ ਮਾਤਾ ਨੇ ਪਰਤ ਕੇ ਬੁਰਜ ਦੇ ਦਰਵਾਜ਼ੇ ਵੱਲ ਤੱਕਿਆ ਤੇ ਕੀ ਦੇਖਦੇ ਨੇ, 2 ਸਿਪਾਹੀ ਉਹਨਾਂ ਦੇ ਲੱਕ ਨਾਲ ਕਿਰਪਾਨਾਂ ਤਲਵਾਰਾਂ ਹੱਥ ਵਿੱਚ ਨੇਜੇ, ਤੇ ਦੇਖ ਕੇ ਤਿੰਨਾਂ ਨੂੰ ਮਾਤਾ ਨੇ ਦੇਖਿਆ ਹੋਣੀ ਵਾਪਰਨ ਲੱਗੀ ਏ। ਕਹਿਣ ਲੱਗੇ ਮਾਂ ਅਸੀਂ ਤੇਰੇ ਪੋਤਿਆਂ ਨੂੰ ਲੈਣ ਆਏ ਹਾਂ। ਅੱਜ ਪਹਿਲਾ ਮੌਕਾ ਸੀ ਕਿ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦੋਨਾਂ ਪੋਤਿਆਂ ਨੇ ਦਾਦੀ ਤੋਂ ਕੁਝ ਸਮੇਂ ਲਈ ਵੱਖਰੇ ਹੋਣਾ ਸੀ। ਕਹਿਣ ਲੱਗੇ ਮਾਂ ਅਸੀਂ ਤੇਰੇ ਪੋਤਿਆਂ ਨੂੰ ਲੈਣ ਆਏ ਹਾਂ। ਕਹਿਣ ਲੱਗੀ ਵੇ ਕਾਸ ਲਈ ਸੂਬੇ ਦੀ ਕਚਹਿਰੀ ਲੱਗੀ ਏ, ਅੱਜ ਇਹਨਾਂ ਦੀ ਪੇਸ਼ੀ ਖੈ। ਮੇਰੇ ਪੋਤਿਆਂ ਨੇ ਕੋਈ ਜ਼ੁਲਮ ਨਹੀਂ ਕੀਤਾ, ਮੇਰੇ ਪੋਤਿਆਂ ਨੇ ਕੋਈ ਕਤਲ ਨਹੀਂ ਕੀਤਾ, ਮੇਰੇ ਪੋਤਿਆਂ ਨੇ ਕਿਸੇ ਦੇ ਘਰ ਨੂੰ ਲੁੱਟਿਆ ਨਹੀਂ, ਪੇਸ਼ੀ ਕਿਉਂ? ਕਹਿਣ ਲੱਗੇ ਮਾਂ ਡੋਲ ਗਏ ਅਸੀਂ ਹਕੂਮਤ ਦੇ ਬੱਧੇ ਹੂੰ, ਪਤਾ ਨਹੀਂ ਕਿਉਂ ਬੋਲੇ ਨਹੀਂ ਅਗਾਂ ਕੁਛ। ਦੋਨੋਂ ਉੱਠੇ ਨੇ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਮੱਥਾ ਟੇਕਿਆ, ਤੁਰ ਲੱਗਿਆ। ਇੱਕੋ ਗੱਲ ਕੀ ਬਾਬਾ ਫਤਿਹ ਸਿੰਘ ਨੂੰ, ਪੁੱਤਰ ਜੀ ਚੇਤੇ ਰੱਖਿਓ ਗੁਰੂ ਤੇਗ ਬਹਾਦਰ ਦੇ ਪੋਤੇ ਹੋ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ। ਦੇਖੋ ਲਾਲ ਜੀ ਤਨ ਦੇ ਟੁਕੜੇ ਹੋ ਜਾਣ ਪਰ ਪਿਤਾ ਦੀ ਪੱਗ ਉੱਤੇ ਕੋਈ ਉਂਗਲ ਨਾ ਉਠਾ ਸਕੇ, ਬਾਪੂ ਦੀ ਪੱਗ ਨੂੰ ਦਾਗੀ ਨਾ ਹੋਣ ਦਿਓ। ਤੁਰਦਿਆਂ ਫਤਿਹ ਸਿੰਘ ਨਾ ਕੁੱਟ ਕੇ ਗਲਵੱਕੜੀ ਪਾ ਕੇ ਕਹਿੰਦੇ ਨੇ ਮਾਂ ਤੂੰ ਸਿਦਕ ਰੱਖੀ, ਦੇਖੀ ਅਸੀਂ ਤੇਰੇ ਪੋਤੇ ਆ, ਮਰ ਤਾਂ ਜਾਵਾਂਗੇ ਪਰ ਝੁਕਾਂਗੇ ਨਹੀਂ। ਦੋਨੋਂ ਪੋਤੇ ਅੱਜ ਪਹਿਲੀ ਪੈਸ਼ੀ ਏ। ਉਧਰ ਸੂਬਾ ਸਰਹੰਦ ਬੈਠਾ, ਨਵਾਬ ਮਲੇਰ ਕੋਟਲੀਆ ਆਇਆ ਹੈ, ਸੁੱਚਾ ਆਨੰਦ ਬੈਠਾ, ਅੱਜ ਸਰਹੰਦ ਦੇ ਪਤਵੰਤੇ ਸੱਜਣ ਬੈਠੇ ਨੇ। ਸਾਨੂੰ ਸਭ ਨੂੰ ਪਤਾ ਹੈ ਉਹਨਾਂ ਦੇ ਸਿਦਕ ਨੂੰ ਕਦੀ ਤੱਕੋ। ਅੱਗੇ ਅੱਗੇ ਬਾਬਾ ਜ਼ੋਰਾਵਰ ਸਿੰਘ, ਪਿੱਛੇ ਪਿੱਛੇ ਬਾਬਾ ਫਤਿਹ ਸਿੰਘ। ਮਾਂ ਨੇ ਤੋਰ ਕੇ ਖਲੋ ਗਈ ਬੁਰਜ ਤੇ, ਦੇਖੀ ਗਈ ਪੋਤਿਆਂ ਦੇ ਪਿੱਠਾਂ ਨੂੰ। ਜਦੋਂ ਗਏ ਤੁਹਾਨੂੰ ਸਭ ਨੂੰ ਪਤਾ ਵੱਡਾ ਦਰਵਾਜ਼ਾ ਬੰਦ ਸੀ, ਮੰਨਿਆ ਜਾਂਦਾ ਰਵਾਇਤ ਹੈ ਨਿੱਕੀ ਜੀ ਖਿੜਕੀ ਖੋਲੀਏ, ਇਹਦਾ ਮਤਲਬ ਸੀ ਕਿ ਚੁਕਣ ਗਏ। ਇੱਕੋ ਦਮ ਤਾੜੀਆਂ ਮਾਰ ਕੇ ਕਹਾਂਗੇ ਕਿ ਗੁਰੂ ਗੋਬਿੰਦ ਸਿੰਘ ਕਿਰਪਾਲੂ ਦੇ ਪੁੱਤਰ ਚੁੱਕ ਗਏ। ਜਦੋਂ ਖਿੜਕੀ ਦੇ ਕੋਲ ਆਏ ਬਾਬਾ ਜ਼ੋਰਾਵਰ ਸਿੰਘ ਖਲੋ ਗਏ। ਸਿਪਾਹੀ ਕਹਿਣ ਲੱਗੇ ਬੱਚਿਓ ਅੰਦਰ ਜਾ ਕੇ ਨਵਾਬ ਸਾਹਿਬ ਨੂੰ ਝੁੱਕ ਕੇ ਨਮਸਕਾਰ ਕਰਨੀ, ਸਜਦਾ ਕਰਨਾ। ਬਾਬਾ ਜ਼ੋਰਾਵਰ ਸਿੰਘ ਕਰਾਂ ਕਹਿਣ ਲੱਗੇ ਇੱਕ ਦਿਨ ਹੀ ਕੀਤਾ, ਪਰਤ ਕੇ ਅਸੀਂ ਸਜਦਾ ਚੁੱਕੇ ਹੀ ਨਹੀਂ। ਤੱਕਿਓ ਵੀ ਇੱਕ ਦਿਨ ਕੀਤਾ ਪਰਤ ਕੇ ਚੁੱਕਿਆ ਨਹੀਂ। ਕਹਿਣ ਲੱਗੇ ਗੁਰੂ ਨਾਨਕ ਦੇ ਚਰਨਾਂ ਵਿੱਚ ਇੱਕ ਵਾਰੀ ਬਾਪੂ ਨੇ ਸੀਸ ਭੇਟਾ ਕਰਾ ਦਿੱਤਾ, ਪਰਤ ਕੇ ਅਸੀਂ ਸਿਰ ਚੁੱਕਿਆ ਹੀ ਨਹੀਂ। ਗੁਰੂ ਨਾਨਕ ਦੇ ਚਰਨਾਂ ਵਿੱਚ ਰੱਖਿਆ ਹੋਇਆ ਸਰੀਰ, ਗੁਰੂ ਨਾਨਕ ਦੇ ਚਰਨਾਂ ਵਿੱਚ ਰੱਖਿਆ ਹੋਇਆ ਸੀਸ ਕਦੀ ਕੂੜੇ ਸੂਬਿਆਂ ਦੇ ਸਾਹਮਣੇ ਝੁਕੇਗਾ ਨਹੀਂ। ਕਹਿਣ ਲੱਗਾ ਤੁਹਾਨੂੰ ਪਤਾ ਨਹੀਂ? ਕਹਿਣ ਲੱਗੇ ਸਾਨੂੰ ਸਾਰਾ ਪਤਾ ਹੈ। ਅੰਦਰ ਗਏ ਤੇ ਉਹਨਾਂ ਨੇ ਖਿੜਕੀ ਵਿੱਚੋਂ ਸਿਰ ਨਹੀਂ, ਪਹਿਲਾਂ ਆਪਣੇ ਨਿੱਕੇ ਨਿੱਕੇ ਤਿੱਲੇ ਵਾਲੇ ਜਿਹੜੇ ਜੋੜੇ ਪਾਏ ਨੇ ਚਮੜੇ ਦੇ, ਚਮਕਦੀ ਜੁੱਤੀ ਦਾ ਤਲਾ ਦਿਖਾਇਆ ਕਿ ਚੇਤੇ ਰੱਖੀ ਤੇਰੇ ਸੁੱਖ ਨੂੰ ਅਸੀਂ ਜੁੱਤੀ ਦੀ ਨੋਕ ਨਾਲ ਠਕਰਾਵਾਂਗੇ। ਸੂਬਿਆਂ ਤੂੰ ਕੀ ਸਮਝਣਾ ਗੁਰੂ ਕੇ ਪੁੱਤਰਾਂ ਦੀ ਉਮਰ ਥੋੜੀ ਹੈ, ਮੈਂ ਇਹਨਾਂ ਨੂੰ ਵਰਗ ਲਾਂਗਾ? ਪਹਿਲਾਂ ਬਾਬਾ ਜ਼ੋਰਾਵਰ ਸਿੰਘ ਅੰਦਰ ਜੋੜੇ ਕੀਤੇ, ਬਾਬਾ ਫਤਿਹ ਸਿੰਘ ਨੇ ਜੋੜੇ ਅੰਦਰ ਕੀਤੇ, ਆਪਣੇ ਪਵਿੱਤਰ ਚਰਨ ਮੁਬਾਰਕ ਚਰਨ ਅੰਦਰ ਕੀਤੇ। ਭਰੀ ਕਚਹਿਰੀ ਵਿੱਚ ਦੋਨੋਂ ਭਰਾ ਇੱਕ ਦੂਜੇ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਨਿੱਕੀ ਜੀ ਆਵਾਜ਼ ਨੇ ਕਚਹਿਰੀ ਗੁੰਜਾ ਦਿੱਤੀ, ਦੋ ਖਿਲਲੀ ਸਾਰੇ ਖਮੋਸ਼ ਹੋ ਗਏ। ਉੱਠਿਆ ਅੱਗੇ ਸਿਪਾਹੀ, ਕਹਿਣ ਲੱਗਾ ਬੱਚਿਓ ਝੁੱਕ ਕੇ ਸਲਾਮ ਕਰੋ। ਬਾਬਾ ਫਤਿਹ ਸਿੰਘ ਕਹਿੰਦੇ ਕਿਹਨੂੰ ਸਲਾਮ ਕਰੀਏ? ਕਹਿਣ ਲੱਗੇ ਵਜ਼ੀਰ ਖਾਨ ਨੂੰ, ਇਹਦੇ ਅੱਗੇ ਸਾਰੇ ਝੁੱਕਦੇ ਨੇ। ਤੇ ਇੱਥੇ ਮੈਂ ਇੱਕ ਅਰਜ਼ ਕਰਨੀ ਚਾਹਨਾ, ਇਹਨਾਂ ਦੀਆਂ ਰਗਾਂ ਵਿੱਚ ਖੂਨ ਕਿਦਾ? ਜਦੋਂ ਕਲਗੀਧਰ 6 ਸਾਲ ਦੇ ਸਨ ਤੇ ਪਟਨਾ ਸਾਹਿਬ ਦੀ ਧਰਤੀ ਤੇ ਨਵਾਬ ਦੀ ਸਵਾਰੀ ਨਿਕਲੀ ਸੀ, ਮੈਂ ਹੁਕਮਨਾਮਾ ਇੱਕ ਅਰਜ਼ ਕਰਨ ਲੱਗਾ ਦੋ ਤੁਕਾਂ, ਤੇ ਸਾਰਿਆਂ ਨੇ ਕਿਹਾ ਨਵਾਬ ਨੂੰ ਝੁੱਕ ਕੇ ਮੱਥੇ ਟੇਕੋ, ਸਜਦੇ ਕਰੋ। ਤੇ ਕਲਗੀ ਵਾਲੇ ਨੇ ਆਪਣੇ ਸਾਥੀਆਂ ਨੂੰ ਕਿਹਾ ਨਹੀਂ, ਜਦੋਂ ਨਵਾਬ ਨੇੜੇ ਆਇਆ ਤੇ ਇਹਦਾ ਮੌਜੂ ਉਡਾਣਾ ਹੈ, ਇਹਨੂੰ ਦੰਦੀਆਂ ਖਿਰਾਣੀਆਂ ਨੇ। ਕੋਲ ਆਏ ਤੇ ਕਲਗੀ ਵਾਲੇ ਨੇ ਦੰਦੀਆਂ ਦਿਖਾਈਆਂ ਜਾਂ ਉਹਦਾ ਮੌਜੂ ਉਡਾਇਆ, ਤੇ ਕੁਝ ਕੁ ਲੋਕਾਂ ਨੇ ਚਿੱਠੀ ਗੁਰੂ ਤੇਗ ਬਹਾਦਰ ਜੀ ਨੂੰ ਢਾਕੇ ਲਿਖੀ। ਉਦੋਂ ਅੱਗੇ ਸਾਹਿਬ ਗਏ ਨੇ ਅਸਾਮ ਦੀ ਧਰਤੀ ਤੇ, ਜਦੋਂ ਪਹੁੰਚਦੇ ਨੇ ਚਿੱਠੀ ਲਿਖੀ, ਕਹਿਣ ਲੱਗੇ ਗੋਬਿੰਦ ਨੇ ਨਵਾਬ ਦਾ ਮਜ਼ਾਕ ਉਡਾਇਆ, ਦੰਦੀਆਂ ਖਿਰਾਈਆਂ, ਤੁਸੀਂ ਘਰ ਸੁਨੇਹਾ ਭੇਜੋ ਕਿ ਨਵਾਬਾਂ ਨਾਲ ਅੜਨਾ ਚੰਗਾ ਨਹੀਂ। ਪਤਾ ਗੁਰੂ ਤੇਗ ਬਹਾਦਰ ਜੀ ਨੇ ਹੁਕਮਨਾਮਾ ਕੀ ਲਿਖਿਆ? ਹੁਕਮਨਾਮੇ ਦੇ ਬਚਨ ਸਨ ਕਿ ਪਟਨੇ ਕੀ ਸੰਗਤ ਕੋ ਗੁਰੂ ਰੱਖੇਗਾ, ਸ਼ਬਦ ਸਨ ਗੋਬਿੰਦ ਜੋ ਕੀਆ ਸੋ ਭਲਾ ਕੀਆ, ਜੋ ਮੇਰੇ ਪੁੱਤਰ ਨੇ ਕੀਤਾ ਚੰਗਾ ਕੀਤਾ। ਅਗਲੀ ਤੁਕਸੀ ਕਿ ਗੋਬਿੰਦ ਜੋ ਕੀਆ ਸੋ ਭਲਾ ਕੀਆ, ਸਰਕਾਰੀ ਅਹਿਲਕਾਰ ਆਏ ਸਰਹੰਦੀ ਦੇਣੀ ਪਵਾਂਦੀ ਨਹੀਂ। ਕਹਿਣ ਲੱਗੇ ਸਰਾਣੇ ਵੱਲ ਨਾ ਖਿਲਾ ਰਿਹਾ, ਇਹ ਗੁਰੂ ਨਾਨਕ ਦਾ ਦਰ ਕਦੀ ਨਵਾਬਾਂ ਦੀ, ਰਾਜਿਆਂ ਦੀ, ਅਮੀਰੜਿਆਂ ਦੀ ਪਰਵਾਹ ਨਹੀਂ ਕਰਦਾ, ਇਹ ਪਰਵਾਹ ਕਰਦਾ ਤੇ ਕੇਵਲ ਅਕਾਲ ਪੁਰਖ ਦੀ। ਤੱਕੋ ਇਹ ਹਕੀਕਤ ਹੈ, ਕੱਲੀ ਮਿੱਥ ਨਹੀਂ। ਉਹਨਾਂ ਕਿਹਾ ਤੁਸੀਂ ਝੁਕੋ, ਸਾਰੇ ਇਹਦੇ ਅੱਗੇ ਝੁਕਦੇ ਨੇ ਤੇ ਅੱਗੋ ਬਾਬਾ ਫਤਿਹ ਸਿੰਘ ਹੱਸ ਕੇ ਕਹਿੰਦੇ ਨੇ ਅਸੀਂ ਝੁਕੇ ਹਾਂ ਤੇ ਰੋਜ਼ ਝੁਕਨੇ ਆ। ਕਿਹਦੇ ਅੱਗੇ? ਕਹਿਣ ਲੱਗੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਅਸੀਂ ਝੁਕੇ ਹਾਂ ਕਿਹਦੇ ਅੱਗੇ? ਕਿ ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਉਹਨਾਂ ਕਿਹਾ ਇਹ ਰਾਜਾ ਹੈ, ਇਹ ਬਾਦਸ਼ਾਹ ਹੈ। ਤੇ ਅੱਗੋ ਹੱਸ ਕੇ ਕਹਿਣ ਲੱਗੇ ਅੱਜ ਦਾਦੀ ਮਾਂ ਨੇ ਸਵੇਰੇ ਨਿਤਨੇਮ ਸੁਣਾਇਆ, ਉਹਦੇ ਵਿੱਚ ਇੱਕ ਸਵਈਆ ਉਹਨਾਂ ਵਾਰ ਵਾਰ ਸੁਣਾਇਆ ਕਿ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸ ਤੈ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ, ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ। ਅੱਜ ਦਾਦੀ ਨੇ ਕਿਹਾ ਸੀ ਉਹਦੇ ਅੱਗੇ ਝੁਕਿਓ, ਜਾਂ ਕਹਿ ਵਸ ਖਾਨ ਸੁਲਤਾਨ, ਜਾਂ ਕਹਿ ਵਸ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਾਹੀ ਕੋਏ। ਅਸੀਂ ਉਹਦੇ ਅੱਗੇ ਝੁਕਨੇ ਆ, ਕੋਈ ਖਰ ਸਮਾਨ ਨਹੀਂ ਰਾਜਾ। ਆਪ ਕਰਕੇ ਨਿੱਕੀ ਜੀ ਬਾਂਹ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਦੋਂ ਇੰਨੇ ਸ਼ਬਦ ਕਹਿ ਖਮੋਸ਼ ਹੋ ਗਈ ਕਚਹਿਰੀ। ਅੱਗੋ ਵਜ਼ੀਰ ਖਾਂ ਇਹ ਬੋਲਿਆ, ਕਹਿਣ ਲੱਗਾ ਬੱਚਿਓ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਤੁਹਾਡੇ ਦੋ ਵੱਡੇ ਭਰਾ ਅਜੀਤ ਤੇ ਜੁਝਾਰ ਨੂੰ ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰ ਦਿੱਤਾ ਜਾਂ ਮੌਤ ਦੇ ਘਾਟ ਉਤਾਰਿਆ। ਬਾਬਾ ਜ਼ੋਰਾਵਰ ਸਿੰਘ ਬੋਲੇ, ਕਹਿਣ ਲੱਗੇ ਸਵਾਲ ਹੀ ਨਹੀਂ ਪੈਦਾ ਹੁੰਦਾ, ਤੂੰ ਸਾਡੇ ਪਿਤਾ ਦਾ ਮੁਕਾਬਲਾ ਕਰ ਲੈ, ਕੌਣ ਜੰਮਿਆ ਤੂੰ ਸਾਡੇ ਪਿਤਾ ਨੂੰ ਰੋਕ ਕੇ ਖਤਮ ਕਰਨ ਵਾਲਾ? ਸਾਡੇ ਭਰਾ ਮਰੇ ਨਹੀਂ, ਉਹ ਸ਼ਹੀਦ ਹੋਏ ਨੇ। ਤੇ ਇੱਕ ਗੱਲ ਚੇਤੇ ਰੱਖੀ, ਜੇ ਕੱਟ ਕੱਟ ਕੇ ਤੂੰ ਸੁਨੇਹਾ ਦਿੱਤਾ ਕਿ ਤੁਹਾਡੇ ਭਰਾ ਟੁਕੜੇ ਟੁਕੜੇ ਕਰਕੇ ਸ਼ਹੀਦ ਕਰ ਦਿੱਤੇ ਗਏ, ਤੇ ਤੈਨੂੰ ਅਸੀਂ ਵਧਾਈ ਦੇਨੇ ਆ ਕਿ ਤੂੰ ਘੱਟੋ ਘੱਟ ਉਹਨਾਂ ਮੁਬਾਰਕ ਸ਼ਰੀਰਾਂ ਨੂੰ ਧੱਕਿਆ ਜਿਹੜੇ ਸ਼ਰੀਰ ਧਰਮ ਯੁੱਧ ਵਿੱਚ ਜੂਝ ਕੇ ਸਾਈਂ ਦੇ ਘਰ ਪ੍ਰਵੇਸ਼ ਕਰ ਗਏ। ਉਹਨਾਂ ਸੋਚਿਆ ਨਾ ਬੱਚਿਆਂ ਤੇ ਅਸਰ ਕੋਈ ਨਾ। ਤੇ ਮੈਂ ਇੱਕ ਬੇਨਤੀ ਕਰਾਂ, ਇਹ ਅਤ ਕਥਨੀ ਨਹੀਂ, ਜੇ ਕਹਾਂਗੇ ਲਓ ਜੀ ਇਹ ਤਾਂ ਮਸਾਲੇ ਲਾ ਕੇ, ਇੱਥੇ ਬਾਣੀ ਵਿੱਚ ਤਾਂ ਕਿਹਾ ਜਾਂਦਾ ਜੇ ਸਿਦਕ ਪਾਲਣਾ ਤੇ 5 ਸਾਲ ਦੇ ਬੱਚਿਆਂ ਤੋਂ ਸਿੱਖੋ, ਨਾ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿ ਧਰੂ ਤੇ ਪ੍ਰਹਿਲਾਦ ਦਾ ਸਿਦਕ ਨਹੀਂ, ਸ਼ਾਇਦ ਕਿਰਪਾਲੂ ਜੀ ਦੇ ਬੱਚਿਆਂ ਨੇ। ਜਦੋਂ ਉੱਤਰ ਦਿੱਤਾ ਤੇ ਉੱਥੇ ਆਇਆ ਸੀ ਨਵਾਬ ਮਲੇਰ ਕੋਟਲੀਆ। ਡਾਕਟਰ ਗੰਡਾ ਸਿੰਘ ਨੇ ਗੱਲ ਲਿਖੀ, ਉਹ ਕਹਿੰਦੇ ਨੇ ਕਿ ਉਹਦਾ ਭਰਾ ਨਾਰ ਖਾਂ ਜਿਹਨੇ ਪੌੜੀ ਲਾਈ ਸੀ ਉਹ ਮਲੇਰ ਕੋਟਲੀਏ ਦਾ ਸੱਕਾ ਭਰਾ ਸੀ, ਇੱਕ ਇਹਦਾ ਸੱਕਾ ਭਤੀਜਾ ਉਹਦਾ ਨਾਮ ਸੀ ਖਿਜ਼ਰ ਖਾਂ। ਕਹਿੰਦੇ ਨੇ ਦੋਨੋਂ ਚਮਕੌਰ ਦੀ ਗੜੀ ਵਿੱਚ ਨਾਰ ਖਾਂ ਸੱਕਾ ਭਰਾ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਖਤਮ ਹੋਇਆ ਸੀ ਤੇ ਉਹਦਾ ਭਤੀਜਾ ਰਣ ਤੱਤੇ ਵਿੱਚ ਗੁਰੂ ਕੇ ਸਾਹਿਬਜ਼ਾਦਿਆਂ ਨੇ ਵੱਢ ਦਿੱਤਾ ਸੀ। ਉਹਨੇ ਆਵਾਜ਼ ਦਿੱਤੀ ਨਵਾਬ ਸਾਹਿਬ ਕਿ ਤੁਹਾਡੇ ਭਰਾ ਤੇ ਤੁਹਾਡੇ ਭਤੀਜੇ ਨੂੰ ਇਹਨਾਂ ਦੇ ਬਾਪ ਨੇ, ਇਹਨਾਂ ਦੇ ਭਰਾਵਾਂ ਨੇ ਮਾਰਿਆ ਹੈ, ਅੱਜ ਮੌਕਾ ਤੁਸੀਂ ਬਦਲਾ ਲੈ ਲਓ। ਇੱਕ ਬੰਦਾ ਕੇਵਲ ਉੱਠਿਆ ਸੀ ਭਰੀ ਕਚਹਿਰੀ ਵਿੱਚ, ਉਹ ਕਹਿਣ ਲੱਗਾ ਚੇਤੇ ਰੱਖੀ, ਬਾਪ ਮਿਲੇਗਾ ਤੇ ਟੱਕਰ ਜ਼ਰੂਰ ਲਾਂਗਾ, ਪਰ ਮੈਂ ਖੁਦਾ ਅੱਗੇ ਬੇਨਤੀ ਅਰਜ਼ ਕਰਾਂਗਾ, ਰੱਬ ਕਿਰਪਾ ਕਰੇ ਮੈਨੂੰ ਇਸ ਪਾਪ ਤੋਂ ਮਹਿਫੂਜ ਰੱਖੇ, ਮੇਰੇ ਤੋਂ ਇਹ ਪਾਪ ਨਾ ਕਰਾਏ। ਉਹਨੇ ਕਿਹਾ ਖਾਨ ਸਾਹਿਬ ਕਿ ਇੰਨੇ ਦਲੇਰ ਹੋ ਕੇ ਤੁਸੀਂ ਘਬਰਾ ਗਏ? ਕਹਿਣ ਲੱਗੇ ਮੈਂ ਦਲੇਰ ਹਾਂ, ਗੁਰੂ ਗੋਬਿੰਦ ਸਿੰਘ ਮਿਲੇਗਾ ਤੇ ਟੱਕਰ ਲਾਂਗਾ, ਤੇਰੇ ਵਰਗਾ ਬੁੱਝ ਦਿਲ ਤੇ ਕਾਇਰ ਕੋਈ ਨਹੀਂ। ਉਹ ਇਹਨਾਂ ਬੱਚਿਆਂ ਦੀ ਜ਼ਬਾਨ ਤੋਂ ਨਿਕਲਦੀ ਸੱਚ ਦੀ ਚਿੰਗਾਰੀ ਦੇ ਕੇ ਤੂੰ ਝੁੱਕ ਜਾ, ਕਿਉਂਕਿ ਇਹਨਾਂ ਨੂੰ ਖਤਮ ਕਰਨਾ ਅੱਤ ਦਾ ਜ਼ੁਲਮ ਹੋਵੇਗਾ। ਉਨੀ ਦੇਰ ਨੂੰ ਸੁੱਚਾ ਨੰਦ ਉੱਠਿਆ। ਇਹ ਕਚਹਿਰੀਆਂ ਵੈਸੇ 2 ਦਿਨ ਚੱਲੀਆਂ ਨੇ, 3 ਕੁ ਦਿਨ, ਮੈਂ ਸੰਖੇਪ ਜੀ ਅਰਜ਼ ਕਰ ਰਿਹਾ। ਸੁੱਚਾ ਨੰਦ ਉੱਠਿਆ, ਤੱਕੋ ਹੁਣ ਨੰਬਰ ਬਣਾਉਂਦਾ ਇੱਕ ਗੁਲਾਮ, ਨਵਾਬ ਮਲੇਰ ਕੋਟਲਾ ਕਹਿੰਦਾ ਕਿ ਇਹਨਾਂ ਨੂੰ ਮਾਰਨਾ, ਇਹਨਾਂ ਨੂੰ ਕੋਹ ਕੇ ਸ਼ਹੀਦ ਕਰਨਾ ਅੱਤ ਦਾ ਪਾਪ ਹੈ। ਸੁੱਚਾ ਨੰਦ ਉੱਠਿਆ, ਕਹਿਣ ਲੱਗਾ ਨਵਾਬ ਸਾਹਿਬ ਕਦੀ ਇਹਨਾਂ ਦੀ ਗੱਲ ਵਿੱਚ ਨਾ ਆਇਓ। ਕੋਲ ਜਾ ਕੇ ਕਹਿੰਦਾ ਬੱਚਿਓ ਕਿ ਬੇਟਾ ਜੇ ਤੁਹਾਨੂੰ ਛੱਡ ਦਈਏ ਫਿਰ ਕੀ ਕਰੋਗੇ? ਕਹਿਣ ਲੱਗੇ ਦਾਦੀ ਮਾਂ ਦੇ ਨਾਲ ਜਾਵਾਂਗੇ, ਜੰਗਲ ਵਿੱਚ ਬਾਪੂ ਨੂੰ ਲੱਭਾਂਗੇ, ਜਿੱਥੇ ਪਿਤਾ ਮਿਲੇਗਾ ਆਪਣੇ ਖਿੰਡੇ ਪੁੰਡੇ ਸਿੱਖ ਇਕੱਠੇ ਕਰਾਂਗੇ, ਫਿਰ ਅਸੀਂ ਸ਼ਸਤਰ ਧਾਰਨ ਕਰਕੇ ਸਰਹੰਦ ਆਵਾਂਗੇ। ਪੁੱਛਿਆ ਕਿਉਂ? ਕਹਿਣ ਲੱਗੇ ਫਿਰ ਤੇਰੇ ਇਸ ਸੂਬੇ ਦੇ 2 ਟੁਕੜੇ ਕਰਾਂਗੇ। ਸਾਨੂੰ ਰੱਬ ਸਮਾਂ ਦੇ, ਜੰਗਲ ਵੀ ਜਾਵਾਂਗੇ ਸ਼ਸਤਰ ਤੇ ਸੱਚ ਜਾਣਿਓ, ਤੇ ਸੂਬੇ ਦੇ ਟੁਕੜੇ ਵੀ ਦੋ ਹੋਏ ਸਨ। ਸਰਦਾਰ ਫਤਿਹ ਸਿੰਘ ਨੇ ਭਾਵੇਂ ਆ ਸਰਬੰਸ ਦਾਨੀ ਵਿੱਚ ਤੀਰ ਕਿਹਾ, ਤੀਰ ਨਹੀਂ, ਸਰਦਾਰ ਫਤਿਹ ਸਿੰਘ ਦੀ ਤਲਵਾਰ ਨੇ ਉਹਦੇ ਦੋ ਟੁਕੜੇ ਕਰਕੇ ਰੱਖ ਦਿੱਤੇ ਸਨ। ਕਹਿਣ ਲੱਗੇ ਜੰਗਲ ਵੀ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਸ਼ਸਤਰ ਤੇ ਘੋੜੇ ਲੈ ਕੇ ਆਵਾਂਗੇ, ਸਰਹੰਦ ਨੂੰ ਗਰਕ ਕਰਾਂਗੇ। ਪੁੱਛਿਆ ਜੇ ਹਾਰ ਗਏ? ਕਹਿਣ ਲੱਗੇ ਫਰਤ ਕੇ ਫਿਰ ਆਵਾਂਗੇ। ਉਹਨੇ ਕਿਹਾ ਕਿੰਨੀ ਕੁ ਦੇਰ? ਕਹਿੰਦਾ ਜਿੰਨੀ ਦੇਰ ਤੱਕ ਸੂਬਾ ਨਹੀਂ ਖਤਮ ਹੋ ਜਾਂਦਾ ਤੇ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ, ਕਿਉਂਕਿ ਬਾਬੇ ਕਿਆਂ ਦੀ ਟੱਕਰ ਬਾਬਰ ਕਿਆਂ ਦੇ ਨਾਲ ਚੱਲਦੀ ਰਹੇਗੀ ਜਿੰਨੀ ਦੇਰ ਤੱਕ ਜ਼ੁਲਮ ਦੀ ਜੜ ਨਹੀਂ ਪੱਟੀ ਜਾਂਦੀ। ਸੁਣ ਕੇ ਖਾਮੋਸ਼ ਹੋ ਗਈ ਕਚਹਿਰੀ। ਦੋਨੋਂ ਲਾਲ ਵਜ਼ੀਰ ਖਾਨ ਦੇ ਸਾਹਮਣੇ ਬੋਲੇ, ਸੁੱਚਾ ਆਨੰਦ ਵੇਖੋ, ਮੈਂ ਕਹਿੰਦਾ ਰੱਬ ਮਿਹਰ ਕਰੇ ਕਿਸੇ ਕੌਮ ਨੂੰ ਗੁਲਾਮੀ ਨਾ ਦੇ, ਉਹਨੂੰ ਨਿੱਕਾ ਜਿਹਾ ਖਿੱਤਾ ਮਿਲ ਜਾਏ ਪਰ ਆਜ਼ਾਦ ਹੋਵੇ। ਹੁਣ ਆਜ਼ਾਦ ਬੰਦਾ, ਆਜ਼ਾਦ ਕੌਮ ਦਾ ਬੰਦਾ ਨਵਾਬ ਮਲੇਰਕੋਟਲਾ ਕਹਿੰਦਾ ਹੈ ਕਿ ਬੱਚਿਆਂ ਨੂੰ ਕੋਹ ਕੇ ਸ਼ਹੀਦ ਕਰਨਾ ਪਾਪ ਹੈ, ਤੇ ਗੁਲਾਮ ਕੌਮ ਦਾ ਬੰਦਾ ਨੰਬਰ ਬਣਾਉਣ ਲਈ ਕਹਿੰਦਾ ਹੈ ਕਿ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ, ਇਹਨਾਂ ਨੂੰ ਮਸਲ ਦੇਣਾ ਚੰਗਾ ਹੈ। ਨਾਗ ਦੇ ਪੁੱਤਰ ਨਿੱਕੇ ਸਪੋਲੀਏ ਨੇ, ਨਾਗ ਨੂੰ ਮਾਰਨਾ ਤੇ ਸਪੋਲੀਏ ਪਾਲਣੇ ਕਿੱਧਰ ਦੀ ਸਿਆਣਪ ਹੈ? ਭੇਡੀਏ ਨੂੰ ਮਾਰਨਾ ਤੇ ਉਹਦੇ ਬੱਚਿਆਂ ਨੂੰ ਪਾਲਣਾ ਛੱਡ ਦੇਣਾ ਸਿਆਣਪ ਨਹੀਂ? ਮੈਂ ਕਹਿੰਦਾ ਆਜ਼ਾਦ ਕੌਮਾਂ ਦੇ ਬੰਦੇ, ਉਹਨਾਂ ਦੀ ਸੋਚ ਆਜ਼ਾਦ ਹੁੰਦੀ ਏ, ਤੇ ਖਿਮਾ ਕਰਿਓ ਗੁਲਾਮ ਬੰਦਿਆਂ ਦੀ ਜ਼ਮੀਰ ਮਰ ਜਾਂਦੀ ਏ, ਉਹ ਆਜ਼ਾਦਾਂ ਦੀ ਗੱਲ ਕੱਟ ਕੇ ਵੀ ਆਪਣੀ ਗੁਲਾਮੀ ਦੀ ਗੱਲ ਕਰਦੇ। ਦੋਨੋਂ ਗੁਰੂ ਕੇ ਲਾਲ ਵਾਪਸ ਆਏ, ਮਾਤਾ ਗੁਜਰੀ ਦੇਖਦੀ ਪਈ ਏ, ਭੱਜ ਕੇ ਫਤਿਹ ਸਿੰਘ ਅੱਗੇ ਦੱਸਣਾ ਚਾਹੁੰਦੇ ਨੇ, ਅੰਮੀਏ ਕਿ ਅੱਜ ਕਚਹਿਰੀ ਵਿੱਚ ਤੇਰੇ ਬੱਚੇ ਬੋਲ ਕੇ ਕੀ ਆਏ ਨੇ। ਮੈਂ ਕਹਿੰਦਾ ਜਿਵੇਂ ਬੱਚਾ ਸਕੂਲ ਵਿੱਚੋਂ ਚੰਗੇ ਨੰਬਰ ਲੈ ਕੇ ਆਉਂਦਾ ਹੈ ਨਾ, ਤੁਸੀਂ ਘਰਾਂ ਵਿੱਚੋਂ ਦੇਖਿਓ, ਉਹ ਆਟੋ ਤੋਂ ਉਤਰੇ, ਉਹ ਬੱਸ ਤੋਂ ਉਤਰੇ, ਬਸ ਤਾਂ ਭਵਾ ਕੇ ਮਾਰਦਾ, ਤੇ ਪਹਿਲਾਂ ਮਾਂ ਕਿਤੇ ਵੀ ਹੋਵੇ ਲੱਭ ਕੇ ਕਹਿੰਦਾ ਮਾਂ ਕਿ ਦੇਖ ਅੱਜ ਮੈਨੂੰ ਇੰਨੇ ਨੰਬਰ ਮਿਲੇ ਨੇ। ਬਾਬਾ ਫਤਿਹ ਸਿੰਘ ਨੀਲਾ ਨੀਲਾ ਬਾਣਾ ਪਾਇਆ, ਦੌੜ ਕੇ ਨਿੱਕੇ ਨਿੱਕੇ ਕਦਮਾਂ ਨਾਲ ਪੌੜੀਆਂ ਤੇ ਚੜੇ, ਪੌੜੀਆਂ ਤੇ ਖਲੋ ਕੇ ਆਵਾਜ਼ ਦਿੱਤੀ, ਮਾਂ ਅੱਜ ਤੇਰੇ ਪੁੱਤਰ ਦੀ ਪੱਗ ਨੂੰ ਉੱਚਿਆਂ ਕਰਕੇ ਆਏ ਹਾਂ, ਅੱਜ ਬਾਪੂ ਦੀ ਪੱਗ ਨੂੰ ਉੱਚਿਆਂ ਕਰਕੇ ਆਏ ਹਾਂ। ਪੁੱਛਿਆ, ਇੱਕ ਇੱਕ ਗੱਲ ਸੁਣਾਈ ਫਤਿਹ ਸਿੰਘ ਨੇ ਤੋਤਲੀ ਜ਼ਬਾਨ ਵਿੱਚ, ਅੰਮਾ ਕਿ ਪਹਿਲਾਂ ਦਰਵਾਜ਼ਾ ਬੰਦ ਸੀ, ਦੇਖੀ ਅਸੀਂ ਝੁਕੇ ਕੋਈ ਨਹੀਂ, ਅਸੀਂ ਜੁੱਤੀ ਦਿਖਾਈਏ, ਅਸੀਂ ਫਤਿਹ ਬੁਲਾਈਏ, ਸੁੱਚਾ ਆਨੰਦ ਬੜਾ ਸਾਨੂੰ ਭਰਮਾਉਂਦਾ ਸੀ, ਪਰ ਤੇਰੀ ਗੋਦੀ ਦਾ ਨਿੱਕ ਮਾਣਿਆ, ਜੇ ਪੋਹ ਦਾ ਕੱਕਰ ਸਾਡਾ ਕੁਝ ਨਹੀਂ ਵਿਗਾੜ ਸਕਿਆ ਤੇ ਜ਼ੁਲਮ ਦੇ ਕੱਕਰ ਨੇ ਕੀ ਵਿਗਾੜ ਲੈਣਾ। ਮੈਂ ਇੱਥੇ ਅਰਜ਼ ਕਰਨਾ ਹੁੰਦਾ ਕਿ ਗੁਰੂ ਸਾਹਿਬ ਨੇ ਜਿਹੜਾ ਇੱਕ ਪੰਕਤੀ ਕਹੀ ਨਾ, ਪੋਕ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ, ਇਹਦੇ ਬਾਹਰ ਦੇ ਅਰਥ ਅਸੀਂ ਕਰਨੇ ਆ ਕਿ ਪੋਹ ਦਾ ਕੱਕਰ। ਮੈਂ ਕਹਿੰਦਾ ਦੋ ਅਰਥ ਢੁਕਦੇ ਨੇ, ਕੱਕਰ ਜਾਂ ਬੱਚਿਆਂ ਨੂੰ ਜ਼ਿਆਦਾ ਤੰਗ ਕਰਦਾ ਤੇ ਜਾਂ ਬੁੱਢਿਆਂ ਨੂੰ ਜ਼ਿਆਦਾ ਤੰਗ ਕਰਦਾ। ਪੋਹ ਦੇ ਦਿਨਾਂ ਵਿੱਚ ਬੁੱਢੇ ਤੇ ਬੱਚਿਆਂ ਨੂੰ ਸਰਦੀ ਕੋਹਦੀ ਹੈ, ਪਰ ਮੇਰੇ ਗੁਰੂ ਨੇ ਸਿੱਧ ਕਰ ਦਿੱਤਾ ਨਹੀਂ, ਜੇ 7 ਸਾਲ 5 ਸਾਲ ਦੇ ਬੱਚੇ ਵੀ ਪੋਹ ਦੇ ਵਿੱਚ ਬਾਹਰ ਬੈਠੇ ਹੋਣ ਤੇ ਬੁੱਢੜੀ ਮਾਂ ਵੀ ਬੈਠੀ ਹੋਵੇ, ਰੱਬ ਗਲੇ ਵਿੱਚ ਹੋਵੇ ਤੇ ਪੋਹ ਦਾ ਕੱਕਰ ਵੀ ਕੁਝ ਨਹੀਂ ਕਹਿੰਦਾ। 13 ਪੋਹ ਦੀ ਰਾਤ ਜਦੋਂ ਭਾਣਾ ਵਾਪਰਿਆ, ਉਸ ਤੋਂ ਪਹਿਲਾਂ ਰਾਤਾਂ ਰਹਿ, ਪੋਕ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ। ਹੁਣ ਤੱਕ ਉਹ ਰਾਤ ਸਾਰੀ ਕੋਈ ਕਈ ਜ਼ਿਕਰ ਕਰਦੇ ਨੇ, ਮੋਤੀ ਮਹਿਰੇ ਨੇ ਦੁੱਧ ਛਕਾਇਆ, ਕੋਈ ਅਤ ਕਥਨੀ ਨਹੀਂ। ਹੋ ਸਕਦਾ ਗੁਰੂ ਕੇ ਲਾਲ ਦੇ ਅੰਦਰ ਦੀ ਭਾਵਨਾ ਉੱਠੀ, ਉਹ ਤੋਂ ਰਿਹਾ ਨਹੀਂ ਗਿਆ। ਹੁਣ ਦੂਸਰਾ ਦਿਨ ਚੜਿਆ, ਰਾਤ ਫਿਰ ਸਮਝਾਇਆ ਪੁੱਤਰ ਜੀ ਕਿ ਦੇਖਿਓ ਸਿਦਕ ਨਾ ਡੋਲਣ ਦਿਓ। ਦੂਜਾ ਦਿਨ ਚੜਿਆ, ਪਰਤ ਕੇ ਫਿਰ ਪੇਸ਼ੀ ਹੋਈ ਏ ਗੁਰੂ ਕੇ ਸਿੱਖੋ। ਇਸ ਪੇਸ਼ੀ ਵਿੱਚ ਫਿਰ ਤਰਲੇ ਮਿੰਤਾਂ ਉਹਨੇ ਕੀਤੇ, ਡਰਾਵੇ ਦਿੱਤੇ, ਫਿਰ ਇੱਥੋਂ ਤੱਕ ਆ ਸੀ, ਇਸਲਾਮ ਨੂੰ ਕਬੂਲ ਕਰੋ, ਤੁਹਾਨੂੰ ਖੂਰਾਂ ਮਿਲਣਗੀਆਂ, ਰਾਜ ਭਾਗ ਮਿਲਣਗੇ, ਤੇ ਬਾਬਿਆਂ ਦਾ ਉੱਤਰ ਸੀ ਸਾਨੂੰ ਇਹ ਲਿਖ ਕੇ ਦੇ ਦੇ, ਮੌਤ ਕਦੀ ਨਹੀਂ ਆਵੇਗੀ। ਇਹ ਦਿਸਦੇ, ਕਹਿਣ ਲੱਗਾ ਮੌਤ ਤੇ ਫਿਰ ਵੀ ਆਵੇਗੀ। ਕਹਿਣ ਲੱਗੇ ਜੇ 70 ਸਾਲ ਅੰਨ ਗੰਦਿਆਂ ਕਰਕੇ ਮਰਨਾ ਹੈ ਤੇ 7 ਸਾਲ ਦੀ ਉਮਰ ਵਿੱਚ ਅਣਖ ਨਾਲ ਮਰਨ ਨੂੰ ਪਹਿਲ ਦਿਆਂਗੇ, 7 ਸਾਲ ਬੁਝ ਦਿਲੀ ਦੀ ਜ਼ਿੰਦਗੀ ਜੀ ਨਾਲ। ਉਸ ਵੇਲੇ ਉਹਨੇ ਕਿਹਾ ਤੁਹਾਨੂੰ ਮੌਤ ਤੋਂ ਡਰ ਨਹੀਂ? ਤੇ ਉੱਥੇ ਮੈਂ ਇੱਕ ਬੇਨਤੀ ਕਰਨਾ ਹੁੰਦਾ ਕਿ ਦੇਖੋ ਦੁਨੀਆਂ ਵਿੱਚ ਹਰ ਥਾਂ ਤੇ ਕਿਹਾ ਜਾਂਦਾ ਜ਼ਿੰਦਗੀ ਜੀਣੀ ਕਿਵੇਂ ਵੇ, ਕੇਵਲ ਗੁਰੂ ਨਾਨਕ ਦੇ ਘਰ ਵਿੱਚ ਆਵਾਜ਼ ਆਉਂਦੀ ਹੈ ਮੌਤ ਆਵੇ ਤੇ ਮਰਨਾ ਕਿਵੇਂ, ਮਰਨ ਦਾ ਸਬਜੈਕਟ ਹੈ। ਮੈਂ ਕਹਿੰਦਾ ਦੁਨੀਆਂ ਦੇ ਧਰਮ ਕਹਿੰਦੇ ਨੇ ਆ ਤੈਨੂੰ ਸਵਰਗ ਮਿਲੇਗਾ, ਆ ਤੈਨੂੰ ਬਖਸ਼ਿਸ਼ ਮਿਲੇਗਾ, ਕਿਆਮਤ ਵਾਲੇ ਦਿਨ ਤੇਰਾ ਸਾਡਾ ਮੁਰਸ਼ਦ ਤੇਰੇ ਨਾਲ ਹੋਵੇਗਾ। ਮੇਰਾ ਬਾਬਾ ਕਹਿੰਦਾ ਤੂੰ ਆ, ਤੇਰੇ ਸਾਹਮਣੇ ਮੌਤ ਹੋਵੇਗੀ, ਪਰ ਮੇਰੇ ਘਰ ਵਿੱਚ ਖੇਡ ਉਹ ਖੇਡਣ ਆਉਣ ਜਿਨ੍ਹਾਂ ਨੇ ਸਿਰ ਦਾ ਫੁੱਟਬਾਲ ਬਣਾ ਕੇ ਲਿਆਉਣਾ ਹੈ। ਦੇਖੋ ਇਹ ਬਾਣੀ ਦੇ ਬਚਨ ਨੇ। ਕਹਿਣ ਲੱਗੇ ਕਬੀਰ ਜੋ ਤੋ ਸਾਧ ਪ੍ਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਰ ਕਰ ਜੋ ਕਿਛ ਹੋਏ ਤਾਂ ਹੋਏ। ਕਹਿਣ ਲੱਗੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਜੇ ਮੇਰੇ ਘਰ ਵਿੱਚ ਆਉਣਾ ਹੈ ਪਹਿਲਾਂ ਮਰਦ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇਹਨਾਂ ਕਿਹਾ ਕਬੀਰ ਮਰਤਾ ਮਰਤਾ ਜਗ ਮੂਵਾਂ, ਪਰ ਇਹੋ ਜੀ ਮੌਤ ਨਹੀਂ ਜਿਹੜੇ ਪਿੱਛੇ ਮੁਸਕਰਾ ਕੇ ਸ਼ਹੀਦ ਹੋਏ ਨੇ। ਮਰਤਾ ਮਰਤਾ ਜਗ ਮੂਵਾਂ ਮਰ ਫੇ ਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਉਹ ਕਿਹੜੀ ਮੌਤ ਸੀ ਕਿਆ ਜਾਣਾ, ਇਹ ਪਤਾ ਨੀ ਕਿ ਟੁਕੜੇ ਟੁਕੜੇ ਹੋਣੇ ਨੇ, ਇਹ ਪਤਾ ਨੀ ਨੀਆਂ ਵੀ ਚੁਣਿਆ ਜਾਣਾ, ਇਹ ਪਤਾ ਨੀ ਜ਼ੰਬੂਰਾਂ ਨਾਲ ਮਾਸ ਖਿੱਚਿਆ ਜਾਣਾ, ਪਰ ਇੱਕ ਕਿਰਪਾ ਕਰੀ ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਸਾਹਿਬ ਚੇਤੇ ਵੇ ਲੱਗੀਆਂ ਕਚਹਿਰੀਆਂ, ਬਹੁਤ ਕੁਝ ਕਿਹਾ, ਅਖੀਰ ਤੇ ਇਹ ਫੈਸਲਾ ਕੀਤਾ ਗਿਆ। ਦੇਖੋ ਦੋ ਗੱਲਾਂ ਨੇ, ਕੁਝ ਕਹਿੰਦੇ ਨੇ ਕਿ ਨੀਆਂ ਵਿੱਚ ਚਿਣਿਆ ਕੋਈ ਸ਼ੱਕ ਨਹੀਂ, ਤੇ ਡਾਕਟਰ ਗੰਡਾ ਸਿੰਘ, ਭਾਈ ਵੀਰ ਸਿੰਘ, ਪਿਆਰਾ ਸਿੰਘ ਪਦਮ ਉਹ ਕਹਿੰਦੇ ਨੇ ਫਤਵਾ ਲਾਇਆ ਗਿਆ। ਡਾਕਟਰ ਲਤੀਫ ਦਾ ਜ਼ਿਕਰ ਕੀਤਾ ਪ੍ਰਿੰਸੀਪਲ ਸਤਬੀਰ ਸਿੰਘ ਨੇ, ਜਦੋਂ ਕਿਹਾ ਵੀ ਛੱਡ ਦਈਏ ਉਹਨਾਂ ਇੱਕ ਸਾਖੀ ਕਹੀਏ, ਆਪਾਂ ਬਹੁਤੀ ਨਹੀਂ ਪੜ੍ਹਦੇ ਕਿਤੇ ਕਿ ਤਿੰਨ ਚਾਰ ਦੁਕਾਨਾਂ ਸਜਾਈਆਂ ਸਨ ਖਿਡੌਣਿਆਂ ਦੀ, ਮਿਠਿਆਈਆਂ ਦੀ, ਕੱਪੜਿਆਂ ਦੀ ਤੇ ਸ਼ਸਤਰਾਂ ਦੀ, ਤੇ ਜਦੋਂ ਗੁਰੂ ਕੇ ਲਾਲਾਂ ਨੂੰ ਛੱਡਿਆ ਉਹਨਾਂ ਘੋੜੇ ਨੀ ਤੱਕੇ, ਖਿਡੌਣੇ ਨੀ ਤੱਕੇ, ਉਹਨਾਂ ਨੇ ਕੱਪੜੇ ਨੀ ਤੱਕੇ, ਇੱਕ ਨੇ ਬੰਦੂਕ ਧੋਲੀ, ਦੂਜੇ ਨੇ ਤਲਵਾਰ। ਕਹਿਣ ਲੱਗੇ ਜੰਮਦੇ ਇੰਨੇ ਬਾਗੀ ਨੇ, ਵੱਡੇ ਹੋ ਕੇ ਕੀ ਕਰਨਗੇ। ਫਤਵਾ ਕੀ ਦਿੱਤਾ ਗਿਆ, ਇਹਨਾਂ ਨੂੰ ਨੀਆਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਏ। ਉੱਥੇ ਕਹਿੰਦੇ ਨੇ ਪਹਿਲੇ ਦਿਨ ਬੇਹੋਸ਼ ਹੋਏ, ਪਰ ਮੈਂ ਅਰਜ਼ ਕਰਨੀ ਚਾਹਨਾ ਨੀਆਂ ਵਿੱਚ ਚਿੰਨਾ ਹੀ ਸ਼ਹਾਦਤ ਸੀ, ਇਹ ਗੱਲ ਵੱਖਰੀ ਕੇ ਪਰਤ ਕੇ ਕੋ ਕੇ ਸ਼ਹੀਦ ਕੀਤਾ। ਉਸ ਦਿਨ ਫਤਵਾ ਦੇ ਦਿੱਤਾ ਗਿਆ ਕਿ ਕੱਲ ਨੂੰ ਇਹਨਾਂ ਨੂੰ ਨੀਆਂ ਵਿੱਚ ਚਿਣਿਆ ਜਾਏ, ਇਹਨਾਂ ਨੂੰ ਕਤਲ ਕੀਤਾ ਜਾਏਗਾ। ਹੁਣ ਸਾਰੀ ਕਚਹਿਰੀ ਵਿੱਚ ਕੋਈ ਐਸਾ ਨਹੀਂ ਜਿਹੜਾ ਕਹਿ ਮੈਂ ਸ਼ਹੀਦ ਕਰਾਂਗਾ। ਸਾਰਿਆਂ ਦੀ ਨੀਵੀਂ ਪੈ ਗਈ, ਸਾਰੇ ਇੱਕੋ ਦਮ ਕੰਬ ਉੱਠੇ। ਪਰ ਗੁਰੂ ਕੇ ਲਾਲਾਂ ਨੂੰ ਪਤਾ ਸੀ ਕਿ ਅੱਜ ਕਚਹਿਰੀ ਲੱਗੀ ਏ, ਕੱਲ ਇਸ ਵੇਲੇ ਤੱਕ ਦਾਦੇ ਦੀ ਗੋਦ ਵਿੱਚ ਬੈਠੇ ਹੋਵਾਂਗੇ, ਕੱਲ ਇਸ ਵੇਲੇ ਤੱਕ ਭਰਾਵਾਂ ਦੀ ਗੋਦ ਵਿੱਚ ਬੈਠੇ ਹੋਵਾਂਗੇ, ਕੱਲ ਇਸ ਵੇਲੇ ਤੱਕ ਸਾਡੇ ਬਾਪੂ ਦੀ ਪੱਗ ਨਾਲ ਹੋਰ ਉੱਚੀ ਹੋ ਜਾਏਗੀ। ਜਦੋਂ ਭੈਰੀ ਕਚਹਿਰੀ ਵਿੱਚ ਫਤਵਾ ਦਿੱਤਾ ਕਾਜ਼ੀ ਨੇ ਕਿ ਇਹ ਬਾਗੀ ਸੁਰ ਵਾਲੇ ਨੇ, ਇਹਨਾਂ ਨੂੰ ਨੀਆਂ ਵਿੱਚ ਜਿੰਦਿਆਂ ਚੁਣਿਆ ਜਾਏ, ਪਰ ਚੁਣੇ ਕੌਣ, ਕਿਹਦੇ ਕੋਲ ਹਿੰਮਤ ਏ ਜਿਹੜਾ ਚੁਣੇ। ਤੇ ਸਮਾਣੇ ਦੇ ਦੋ ਜਲਾਦ ਉੱਠੇ, ਧਿਆਨ ਦਿਆ ਜੇ ਇਹਨਾਂ ਦਾ ਸੂਬੇ ਦੀ ਕਚਹਿਰੀ ਵਿੱਚ ਮੁਕੱਦਮਾ ਚੱਲਦਾ ਪਿਆ ਸੀ, ਐਵੇਂ ਨਹੀਂ ਆਏ। ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਇਹਨਾਂ ਨੂੰ ਸਜ਼ਾ ਹੋ ਸਕਦੀ ਸੀ। ਇਹਨਾਂ ਨੇ ਉੱਠ ਕੇ ਕਿਹਾ, ਹਕੂਮਤ ਮਾਈ ਬਾਪ, ਜੇ ਸਾਡੇ ਗੁਨਾਹ ਨੂੰ, ਸਾਡੇ ਮੁਕੱਦਮੇ ਨੂੰ ਖਾਰਜ ਕੀਤਾ ਜਾਏ, ਅਸੀਂ ਭਰੀ ਕਚਹਿਰੀ ਵਿੱਚ ਦਾਵਾ ਕਰਨੇ ਆ ਇਹਨਾਂ ਦੋ ਬੱਚਿਆਂ ਨੂੰ ਕੋਹ ਕੇ ਅਸੀਂ ਸਵੇਰੇ ਸ਼ਹੀਦ ਕਰਾਂਗੇ, ਸਵੇਰੇ ਖਤਮ ਅਸੀਂ ਕਰਾਂਗੇ। ਦੋਨੋਂ ਦੇਖ ਕੇ ਮੁਸਕਰਾਏ, ਅੰਜ ਲੱਗਾ ਕਿ ਜਿਵੇਂ ਮੌਤ ਰਾਣੀ ਨੂੰ ਪ੍ਰਣਾਮ ਦੇ ਲਈ ਦੋ ਵਿਚੋਲੇ ਸਾਹਮਣੇ ਆ ਗਏ ਨੇ। ਦੇਖ ਕੇ ਦੋਨਾਂ ਦੇ ਚਿਹਰੇ ਤੇ ਸਾਹਿਬ ਕਿਰਪਾਲੂ ਜੀ ਦੇ, ਇਹਨਾਂ ਲਾਲਾਂ ਨੂੰ ਫਤਵਾ ਦੇ ਕੇ ਵਾਪਸ ਸਿਪਾਹੀ ਲੈ ਕੇ ਆਏ। ਅੱਜ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਤੇਜ਼ੀ ਨਾਲ ਦੌੜ ਕੇ ਬੁਰਜ ਤੇ ਚੜੇ ਤੇ ਅੱਗੋਂ ਕਿਹਾ, ਮਾਤ ਨੇ ਪੁੱਛਿਆ, ਲਾਲ ਜੀ ਅੱਜ ਕੀ ਵਾਪਰਿਆ? ਕਹਿਣ ਲੱਗੇ, ਅੰਮੀਏ ਇੱਕ ਰਾਤ ਰਹਿ ਗਈ ਏ, ਕੱਲ ਨੂੰ ਸੱਚ ਜਾਣੀ ਸਾਰੇ ਪਰਚੇ ਪਾਸ ਕਰ ਜਾਵਾਂ, ਅੱਜ ਤੱਕ ਨਹੀਂ ਹਾਰੇ, ਫੇਲ ਨਹੀਂ ਹੋਏ, ਸਿਰਫ ਇੱਕ ਰਾਤ ਰਹਿ ਗਈ ਏ, ਸਵੇਰੇ ਅੰਤਲਾ ਪਰਚਾ ਹੈ, ਅੰਤਲੀ ਪ੍ਰੀਖਿਆ ਹੈ, ਤੂੰ ਯਕੀਨ ਜਾਣੀ ਕਿ ਸਵੇਰੇ ਅਸੀਂ ਇਹਨੂੰ ਪਾਰ ਕਰਾਂਗੇ। ਤੂੰ ਠੰਡੇ ਬੁਰਜ ਤੋਂ ਤੱਕੀ ਤੇ ਪੁੱਛਿਆ, ਲਾਲ ਜੀ ਕੀ? ਬਾਬਾ ਫਤਿਹ ਸਿੰਘ ਜੀ ਨੇ ਕਿਹਾ, ਮਾਂ ਕਿ ਸਵੇਰੇ ਸਾਨੂੰ ਨੀਆਂ ਵਿੱਚ ਚਿਣ ਦੇਣਾ ਹੈ। ਮੈਂ ਕਹਿੰਦਾ ਉਸ ਵੇਲੇ ਕੀ ਕੁਝ ਵਾਪਰਿਆ ਹੋਵੇਗਾ, ਉਸ ਮਾਂ ਲਈ ਤੂਫਾਨ ਆ ਗਿਆ, ਮਾਂ ਸਵੇਰੇ ਨੀਆਂ ਵਿੱਚ ਚਿਣ ਦੇਣਾ, ਕੱਲ ਨੂੰ ਅਸੀਂ ਚਲੇ ਜਾਵਾਂਗੇ, ਪਰਤ ਕੇ ਬੁਰਜ ਤੇ ਨਹੀਂ ਆਉਣਾ, ਅੱਜ ਤਾਂ ਗਏ ਪਰਤ ਕੇ ਆਏ, ਕੱਲ ਨੂੰ ਜਾਵਾਂਗੇ, ਪਰਤ ਕੇ ਬੁਰਜ ਤੇ ਨਹੀਂ ਆਉਣਾ। ਅੰਮੀਏ ਅੱਜ ਘੁੱਟ ਕੇ ਅਸੀਸਾਂ ਦੇ ਕਿ ਕੱਲ ਨੂੰ ਤੇਰੇ ਪੋਤੇ ਸਿਦਕ ਤੋਂ ਡੋਲਣਾ, ਅੱਜ ਸ਼ਾਮ ਪਈਏ ਦੇਖੋ ਰਾਤ ਕਿਵੇਂ ਨਿਕਲੇਗੀ। ਜਿਵੇਂ ਪਤਾ ਸਾਹਮਣੇ ਦਿਸਦਾ ਪਿਆ ਸਵੇਰੇ ਚਲੇ ਜਾਣਾ, ਰਾਤ ਪਈ ਅੱਜ ਸੋਦਰ ਦਾ ਪਾਠ ਮਾਂ ਨੇ ਕੀਤਾ, ਧਿਆਨ ਦਿਆ ਜੇ। ਇਧਰ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਰਾਤ ਸਾਰੀ ਪਹਿਲਾਂ ਪਾਠ ਸੁਣਿਆ, ਅੱਜ ਮਾਂ ਨੇ ਕੁੱਟ ਕੇ ਪਰਤ ਪਰਤ ਕੇ ਸੀਨੇ ਨਾਲ ਲਾਇਆ, ਮੱਥੇ ਚੁੰਮੇ, ਬੜਾ ਪਿਆਰ ਕੀਤਾ ਰੱਜ ਕੇ। ਤੇ ਕਹਿੰਦੇ ਨੇ ਉਸ ਵੇਲੇ ਜਦੋਂ ਸਮਾਂ ਰਾਤ ਦਾ ਲੰਘਿਆ, ਬੜੀਆਂ ਸਾਖੀਆਂ ਸੁਣਾਈਆਂ, ਅੰਮ੍ਰਿਤ ਵੇਲਾ ਹੋਇਆ, ਮਾਤ ਗੁਜਰੀ ਨੇ ਅੱਜ ਆਖਰੀ ਵਾਰੀ ਇਸ ਤਨ ਵਿੱਚ ਆਏ ਹੋਏ ਇਹਨਾਂ ਪੋਤਿਆਂ ਦੀ ਸੰਭਾਲ ਕਰਨੀ ਸੀ, ਆਤਮਾ ਕਰਕੇ ਜੋਤੀ ਜੋਤਾ ਰਲ ਜਾਣੀ ਸੀ। ਉਠਾਇਆ ਅੱਜ ਫਤਿਹ ਸਿੰਘ ਨੂੰ, ਪਤਾ ਸੀ ਅੱਜ ਸੁੱਤਾ ਹੈ, ਕੱਲ ਨੂੰ ਮੈਂ ਉਠਾਣਾ ਨਹੀਂ। ਦੋਨੋਂ ਉਠਾਏ ਪਿਆਰ ਨਾਲ, ਪਤਾ ਨਹੀਂ ਅੱਜ ਮੱਥੇ ਚੁੰਮੇ ਤੇ ਕਿਹਾ ਮੇਰੇ ਬੱਚਿਓ ਕਿ ਆਓ ਮੈਂ ਅੱਜ ਪਾਠ ਕਰਾਂ। ਮਾਂ ਨੇ ਪਾਠ ਕੀਤਾ, ਉਸ ਵੇਲੇ ਕਹਿੰਦੇ ਨੇ ਸੂਰਜ ਦੀ ਟਿੱਕੀ ਨਿਕਲਣ ਲੱਗੀ, ਅੱਜ ਇਹੋ ਜੀ ਹਨੇਰੀ ਝੁਲਣੀ ਏ ਕਿ ਜਿੰਨੀ ਦੇਰ ਤੱਕ ਦੁਨੀਆਂ ਰਹੇਗੀ, ਜਦੋਂ ਇਹ ਦਾਸਤਾਨ ਕੋਈ ਸੁਣੇਗਾ ਉਹਦਾ ਸੀਨਾ ਪਾਟ ਜਾਏਗਾ। 27 ਦਸੰਬਰ ਸਨ 1704 ਦਾ ਦਿਨ ਚੜਿਆ, ਦੋਨੋਂ ਲਾਲ ਉੱਠੇ ਨੇ। ਅੱਜ ਮਾਤਾ ਗੁਜਰੀ ਜੀ ਨੇ ਆਪਣੇ ਬੁਝਕੇ ਵਿੱਚੋਂ ਉਹ ਕੱਪੜੇ ਸਾਂਭ ਕੇ ਰੱਖੇ ਜਿਹੜੇ ਅੱਤ ਦੇ ਨਵੇਂ ਸਨ, ਨੀਲੇ ਨੀਲੇ ਬਾਣੇ ਕੁਝ ਕਹਿੰਦੇ ਨੇ ਕਿ ਸੋਹਣੇ ਚੋਲੇ ਪਾਏ, ਸੋਹਣੀਆਂ ਚੂੜੀਦਾਰ ਪਜਾਮੀਆਂ ਪਾਈਆਂ, ਕਢਾਈ ਵਾਲੇ ਜੋੜੇ ਪਾਏ, ਸਿਰ ਤੇ ਦਸਤਾਰ ਤੇ ਨਿੱਕੀ ਜੀ ਕਲਗੀਆਂ ਨਿੱਕੀਆਂ ਨਿੱਕੀਆਂ ਸਲਾ ਸਜਾਈਆਂ। ਉੱਥੇ ਅੱਲਾ ਯਾਰ ਖਾਂ ਜੋਗੀ ਨੇ ਜਿਹੜਾ ਸ਼ਬਦ ਲਿਖਿਆ ਹੈ, ਉਸ ਨੇ ਕਿਹਾ ਅੰਮ੍ਰਿਤ ਵੇਲੇ ਜਦੋਂ ਸੂਰਜ ਦੀ ਟਿੱਕੀ ਨਿਕਲੀ ਤੇ ਮਾਂ ਦੇ ਸ਼ਬਦ ਸਨ ਕਿ ਬੇਟਾ ਆਓ ਜਾਣੇ ਸੇ ਪਹਿਲੇ ਜਰਾ ਗਲੇ ਸੇ ਲਗਾ ਤੋ ਲੂੰ, ਸ਼ਬਦ ਸਨ ਪੁੱਤਰ ਅੱਜ ਘੁੱਟ ਕੇ ਮੇਰੇ ਗਲੇ ਨਾ ਲੱਗੋ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸ਼ੋ ਕੋ ਕੰਘੀ ਕਰੂੰ ਜਰਾ ਮੂੰਹ ਦੁਲਾ ਤੋ ਲੂੰ, ਅੱਜ ਮੈਂ ਤੁਹਾਡਾ ਮੂੰਹ ਧਵਾਣਾ ਹੈ, ਤੁਸੀਂ ਮੌਤ ਰਾਣੀ ਨੂੰ ਪ੍ਰਣਾਮ ਚੱਲੇ ਹੋ ਕਿ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸ਼ੋ ਕੋ ਕੰਘੀ ਕਰੂੰ ਜਰਾ ਮੂੰਹ ਦੁਲਾ ਤੋ ਲੂੰ, ਕਹਿ ਲੱਗੇ ਨੰਨੇ ਸੇ ਸਰੋਂ ਪਰ ਕਲਗੀ ਸਜ਼ਾ ਤੋ ਲੂੰ, ਮੇਰੇ ਲਾਲ ਜੀ ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਤੋ ਲੂੰ, ਮੌਤ ਤੋਂ ਪਹਿਲਾਂ ਮੈਂ ਲਾੜੇ ਬਣਾ ਕੇ ਤੁਹਾਨੂੰ ਤੋਰਨਾ ਚਾਹੁੰਦੀ ਹਾਂ। ਵਾਹ ਨੀ ਮੇਰੀਏ ਮਾਏ, ਕਦੀ ਪਤੀ ਸੋਰਿਆ ਸੀ, ਅੱਜ ਤੂੰ ਆਪਣੇ ਪੋਤਿਆਂ ਨੂੰ ਤੋਰਨ ਲੱਗੀ ਏ, ਇਕਾਗਰਤਾ ਬਖਸ਼ਿਓ, ਦੇਖੋ ਆਪਣੀ ਸੁਰਤ ਨੂੰ ਟਿਕਾਇਓ। ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਖੂਨ ਨੂੰ ਪਿਆਰ ਕਰਦੇ ਹੋ ਤੇ ਜਿਹੜੇ ਲੋਕ ਨਸ਼ਾ ਪੀਂਦੇ ਘਰ ਵਿੱਚ ਹੈ ਤੇ ਸੁਣਦੇ ਨੇ, ਅੱਜ ਤੋਂ ਬਾਅਦ ਕਹੋ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ, ਤੇਰੇ ਖੂਨ ਦਾ ਵਾਸਤਾ ਅਸੀਂ ਨਸ਼ਾ ਨਹੀਂ ਪੀਵਾਂਗੇ, ਤੁਹਾਡੀ ਨੀਂਹ ਦੀ ਕਸਮ ਅਸੀਂ ਕਦੀ ਕੇਸ ਨਹੀਂ ਕੱਟਾਂਗੇ, ਤੁਹਾਡੇ ਬੁਰਜ ਦੀ ਕਸਮ ਕਿ ਅਸੀਂ ਉਸ ਸਿਦਕ ਨੂੰ ਪਾਲਣ ਦਾ ਯਤਨ ਕਰਾਂਗੇ ਜਿਹੜਾ ਤੁਸੀਂ ਪਾਲਿਆ। ਜੇ ਦਿਲੋਂ ਪਿਆਰ ਕਰਦੇ ਹੋ, ਤੁਰਨ ਲੱਗੇ, ਅੱਜ ਸਿਪਾਹੀ ਲੈਣ ਆ ਗਏ ਨੇ, ਇੱਥੇ ਮੈਨੂੰ ਸ਼ੀਤਲ ਸਾਹਿਬ ਦੀਆਂ ਤੁਕਾਂ ਬੜੀਆਂ ਟੁੰਬਦੀਆਂ ਨੇ। ਮਾਂ ਨੇ ਗਲਵਕੜੀ ਵਿੱਚ ਲੈ ਕੇ ਦੋਨੋਂ ਲਾਲ ਕੁੱਟ ਕੇ ਲਾਏ ਸੀਨੇ ਨਾਲ, ਤੋਰੇ ਤੇ ਅੱਗੇ ਵੀ ਪਿੱਠਾਂ ਦੇਖ ਸੀ ਦੀ ਤੁਰਦਿਆਂ ਦੀਆਂ, ਪਰ ਅੱਜ ਪਰਤ ਕੇ ਚਿਹਰੇ ਦਿਸਣੇ ਨਹੀਂ ਸਨ। ਸੋਹਣੇ ਬਾਣੇ, ਚਿੱਟੀਆਂ ਪਜਾਮੀਆਂ ਤੇ ਪੈਰਾਂ ਵਿੱਚ ਜੋੜੇ, ਨਿੱਕੀਆਂ ਨਿੱਕੀਆਂ ਕਲਗੀਆਂ, ਮੱਥਾ ਟੇਕਿਆ ਦੋਨਾਂ ਪੋਤਿਆਂ ਨੇ, ਮਾਂ ਅਸੀਸ ਦੇ, ਅਸੀਸ ਦੇ। ਜਦੋਂ ਸ਼ਬਦ ਕਹੇ, ਮਾਂ ਦੀ ਜ਼ਬਾਨ ਤੋਂ ਸ਼ਬਦ ਕੋਈ ਨਹੀਂ ਨਿਕਲੇ, ਬਸ ਦੋਨੋਂ ਹੱਥ ਖੱਬਾ ਤੇ ਸੱਜਾ ਪੋਤਿਆਂ ਦੇ ਸਿਰ ਤੇ ਰੱਖਿਆ, ਤੁਰੇ ਨੇ ਸਿਪਾਹੀਆਂ ਦੇ ਨਾਲ। ਇੱਕ ਪੌੜੀਆਂ ਦੋ ਕੁ ਥੱਲੇ ਉਤਰੇ, ਸ਼ੀਤਲ ਸਾਹਿਬ ਨੇ ਇੱਕ ਜਜ਼ਬਾਤ ਭਰਿਆ, ਕਹਿੰਦੇ ਨੇ ਯੱਕ ਲੱਖ ਦੋ ਪੌੜੀਆਂ ਉਤਰ ਕੇ ਬਾਬਾ ਫਤਿਹ ਸਿੰਘ ਫਿਰ ਪਿਛਾਂ ਆਏ ਤੇ ਮਾਂ ਨੇ ਪੁੱਛਿਆ ਲਾਲ ਜੀ ਪਿਛਾਂ ਕਿਉਂ, ਤੇ ਉੱਥੇ ਉਹਨੇ ਸ਼ਬਦ ਵਰਤੇ ਨੇ ਕਿ ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ। ਤੁਰ ਪਏ ਦੋਵੇਂ ਲਾਡਲੇ ਜਲ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਕਿਉਂਕਿ ਤੇਰਾ ਤੇ ਸਾਡਾ ਸਾਥ ਹੈ, ਤੂੰ ਕਿਸ ਦਿਨ ਤੋਂ ਸਾਨੂੰ ਲੈ ਕੇ ਤੁਰੀ ਏ, ਅੱਜ ਮੌਤ ਨਾ ਸਾਨੂੰ ਵਿਛੋੜੇ। ਤੁਰ ਪਏ ਦੋਵੇਂ ਲਾਡਲੇ ਜਲ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ, ਨਹੀਂ ਤਾਂ ਰੁਸਪੂ ਫਤਿਹ ਸਿੰਘ ਤੇਰਾ ਜੀ ਪਰਚਾਉਣ। ਕਹਿਣ ਲੱਗੇ ਨਹੀਂ ਤਾਂ ਰੁਸਪੂ ਫਤਿਹ ਸਿੰਘ ਤੇਰਾ ਜਿੱਤ ਪਰਚਾਉਣਾ, ਮਾਂ ਤੇਰੇ ਬਾਜੋਂ ਲੋਰੀਆਂ ਦੇ ਕਿੰਨੇ ਸੁਆਣਾ, ਰੋਜ ਲੋਰੀਆਂ ਗੋਦੀਆਂ ਦੇਣੀ, ਗੋਦੀ ਵੀ ਦੇਣੀ ਏ, ਮੌਤ ਸਾਡੇ ਤੇਰੇ ਤੋਂ ਗੋਦੀ ਨਾ ਖੋਵੇ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਖਤ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵੀ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ, ਨਹੀਂ ਤਾਂ ਰੁਸਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ। ਕਹਿਣ ਲੱਗੇ ਮਿੰਨਤਾਂ ਕਰ ਕਰ ਅੰਮੀਏ ਫਿਰ ਪਉ ਮਨਾਉਣਾ, ਤੇਰੇ ਬਾਜੋਂ ਲੋਰੀਆਂ ਦੇ ਕਿੰਨੇ ਸੁਆਉਣਾ, ਤੇਰੇ ਬਾਜੋਂ ਮਾਂ ਸੱਚ ਖੰਡ ਨਾ ਪਾਉਣਾ। ਜਦੋਂ ਇੰਨੇ ਸ਼ਬਦ ਕਹਿ, ਅੱਜ ਦੇਖੋ ਮਾਈ ਤੇ ਮਾਂ ਦੀ ਜ਼ਬਾਨ ਦੇ ਸ਼ਬਦ ਸਨ ਕਿ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਮੈਂ ਤੁਹਾਡੇ ਪਿੱਛੇ ਆਈ, ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਵਾਂ, ਜਿੱਧਰ ਉੱਡਦੇ ਹੰਸ ਉਧਰ ਜਾਂਦੀਆਂ ਛਾਵਾਂ, ਵੇ ਲੋਕੋ ਤੋਰ ਘਰ ਦੀਆਂ ਰੌਣਕਾਂ ਮੈਂ ਸੱਚ ਖੰਡ ਵਸਾਂ, ਕਿ ਮੇਰਾ ਪਤੀ ਉੱਥੇ ਬੈਠਾ ਹੈ, ਮੇਰੇ ਪੋਤੇ ਦੋ ਚਲੇ ਗਏ ਨੇ, ਮੈਂ ਇਸ ਘਰ ਨੂੰ ਛੱਡ ਕੇ ਉਸ ਘਰ ਵੀ ਚਲੀ ਜਾਵਾਂਗੀ ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾ। ਸਾਹਿਬ ਕਿਰਪਾਲੂ ਜੀ ਤੇ ਦੋਨੋਂ ਲਾਲ ਗਏ ਨੇ, ਟੱਕਿਓ ਅੱਜ ਬਾਪੂ ਮਾਛੀਵਾੜੇ ਤੋਂ ਅੱਗੇ ਪਿਆ ਜਾਂਦਾ ਤੇ ਪੁੱਤਰ ਨੀਆਂ ਵਾਲੇ ਪਾਸੇ ਜਾਂਦੇ ਪਏ। ਬੇਨਤੀ ਸੁਣਿਓ, ਸਫ਼ਰ ਭੁੱਲਿਓ ਨਾ, ਕਿ ਦੋਨੋਂ ਲਾਲ ਪਹੁੰਚੇ ਨੇ ਉਧਰ ਕਚਹਿਰੀ ਵਿੱਚ। ਅੱਜ ਫਿਰ ਕਿਹਾ ਗਿਆ, ਕਾਜ਼ੀ ਆਇਆ, ਵਜ਼ੀਰ ਖਾਂ ਆਇਆ, ਜਲਾਦ ਆਏ, ਇੱਟਾਂ ਦਾ ਪ੍ਰਬੰਧ ਕੀਤਾ, ਲੋਕ ਰੋਂਦੇ ਨੇ, ਹਵਾਵਾਂ ਵਹਿਣ ਪਾਉਂਦੀਆਂ ਨੇ, ਅਸਮਾਨ ਅਥਰੂ ਪਿਆ ਘੇਰਦਾ। ਉੱਥੇ ਜਿਹੜੇ ਅਖੀਰਲੇ ਸ਼ਬਦ ਕਹਿ, ਦੋਨਾਂ ਨੂੰ ਦਨੀਆਂ ਦੇ ਵਿੱਚ ਖੜਿਆ ਕਰਨ ਲੱਗੇ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਫਤਿਹ ਸਿੰਘ ਥੋੜੇ ਜਿਹਾ ਕੱਦ ਕਰਕੇ ਛੋਟੇ ਨੇ, ਕਿਉਂਕਿ ਆਰਬਲਾ ਦਾ ਫਕਰ ਫਰਕ ਹੈ 2 ਸਾਲਾਂ ਦਾ। ਦੋਨੋਂ ਖਲੋਤੇ ਨੇ ਪਰ ਚਿਹਰੇ ਤੇ ਮੁਸਕਰਾਹਟ ਹੈ, ਜਦੋਂ ਗੋਡੇ ਤੱਕ ਨਹੀਂ ਗਈ। ਕਿਆ ਰੁਕੋ, ਕਹਿਣ ਲੱਗੇ ਅਜੇ ਵੀ ਸੁਣ ਲਓ, ਨਹੀਂ ਤਾਂ ਮਿਟ ਜਾਓਗੇ। ਅੱਲਾ ਯਾਰ ਖਾਂ ਜੋਗੀ ਕਹਿੰਦਾ, ਬਾਬਿਆਂ ਦੀ ਜ਼ਬਾਨ ਵਿੱਚੋਂ ਇੱਕ ਸ਼ਬਦ ਨਿਕਲਿਆ ਕਿ ਐ ਵਜ਼ੀਰ ਖਾਂ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਅਸੀਂ ਨਹੀਂ ਮਿਟਣਾ, ਇੱਥੇ ਲੋਕ ਇਕੱਠੇ ਹੁੰਦੇ ਰਹਿਣਗੇ, ਪਰ ਤੇਰੀ ਕਬਰ ਤੇ ਕਿਸੇ ਨੇ ਪੱਥਰ ਵੀ ਨਹੀਂ ਮਾਰਨੇ, ਇਹਨਾਂ ਦੁਰਕਾਰਿਆ ਜਾਏਗਾ। ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਕਿਸੀ ਸੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਸਰਾ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਸਾਡੀ ਗੱਲ ਸੁਣ ਲੋ, ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਕਿਸੀ ਸੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਕਹਿਣ ਲੱਗੇ ਤੁਹਾਨੂੰ ਰੱਬ ਦੀ ਬੋਲੀ ਬੋਲ ਕੇ ਕਹਿੰਦੇ ਹਾਂ, ਪਰ ਪੱਥਰਾਂ ਤੇ ਅਸਰ ਕੀ ਸੀ। ਮਾਂ ਬੁਰਜ ਤੇ ਖਲੋਤੀ ਹਜ਼ੂਮ ਵਿੱਚ ਤੱਕਦੀ ਏ ਮੇਰੇ ਲਾਲ ਨੂੰ, ਲਾਲਾ ਨੂੰ ਭੀੜ ਨੇ ਘੇਰ ਲਿਆ ਕੇ, ਸਿਰਫ ਸ਼ੁਕਰ ਵਿੱਚ ਜੁੜੀ ਦਾਤਾ ਕਿਰਪਾ ਕਰੀ, ਅੱਜ ਸਿਰਫ ਭਰਮ ਰਹਿ ਗਿਆ ਥਨ ਦਾ। ਕਹਿੰਦੇ ਨੇ ਨੀਆਂ ਉੱਚੀਆਂ ਹੋਈਆਂ, ਗੁਰੂ ਕੇ ਲਾਲ ਗੁਰੂ ਕੇ ਦੋਨੋਂ ਬੱਚੇ ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੇ ਇੱਕ ਸ਼ਬਦ ਕਿਹਾ, ਮੈਂ ਉਹ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਤੇ ਉਹ ਹਕੀਕਤ ਹੋਇਆ। ਕਹਿਣ ਲੱਗੇ ਐ ਸੂਬੇ, ਕਿ ਇੱਕ ਗੱਲ ਧਿਆਨ ਵਿੱਚ ਰੱਖ, ਤੁਸੀਂ ਤਵੱਜੋ ਦੇਣੀ ਗੁਰਮੁਖ, ਕਿ ਐ ਸੂਬੇ ਜਿੱਥੇ ਤੂੰ ਗੁਰੂ ਤੇਗ ਬਹਾਦਰ ਦੇ ਪੋਤਰਿਆਂ ਨੂੰ ਨੀਆਂ ਵਿੱਚ ਚੁਣ ਲੱਗਾ, ਜਿੱਥੇ ਅਸੀਂ ਅੱਜ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਚੁਣੇ ਜਾਣੇ ਨੇ, ਇੱਕ ਗੱਲ ਚੇਤੇ ਰੱਖੀ, ਸਾਲ ਕੁਝ ਪੈਣੇ ਨੇ ਸਾਡੇ ਖਾਲਸਾ ਰਾਜ ਦਾ। ਬਾਬਰ ਦੀ ਪਹਿਲੀ ਟੱਕਰ ਐਮਨਾਬਾਦ ਵਿੱਚ ਹੋਈ ਸੀ, ਬਾਬਰ ਕੇ ਹਾਰ ਜਾਣਗੇ ਤੇ ਬਾਬੇ ਕੇ ਆਪਣੇ ਕੇਸਰੀ ਖਾਲਸੇ ਰਾਜ ਦਾ ਨਿਸ਼ਾਨ ਪਹਿਲਾਂ ਇਹਨਾਂ ਨੀਆਂ ਵਿੱਚ ਆ ਕੇ ਗੱਡਣਗੇ, ਇੱਥੇ ਖਾਲਸਾ ਰਾਜ ਕਾਇਮ ਹੋਵੇਗਾ। ਇਹ ਅੱਤ ਕਿਤਨੀ ਨਹੀਂ, ਇਹ ਕੁਝ ਵਾਪਰਿਆ। ਉਹਨਾਂ ਨੇ ਪਤਾ ਫਿਰ ਕਿਹਾ, ਕਹਿਣ ਲੱਗੇ ਤੁਸੀਂ ਤਾਂ ਚਲੇ ਗਏ, ਹੁਣ ਕੀ ਬਣੇਗਾ। ਉਹਨਾਂ ਦੇ ਸ਼ਬਦ ਸਨ, ਕਹਿਣ ਲੱਗੇ ਪਿਆਰਿਓ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਇਹ ਤਾਂ ਅਸੀਂ ਬਚਾ ਕੇ ਚੱਲੇ ਹਾਂ, ਖਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਵ ਖਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਿਮਕਾ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਇਹ ਨੀਆਂ ਨਹੀਂ, ਇਹ ਖਾਲਸਾ ਰਾਜ ਦੀ ਇੱਟ ਹੈ ਕਿ ਸਿੱਖੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਕਹਿਣ ਲੱਗੇ ਤੁਸੀਂ ਤੇ ਨਹੀਂ ਦੇਖਣਾ, ਕਹਿਣ ਲੱਗੇ ਖੂਨ ਪਿਛਲਿਆਂ ਲਈ ਡੋਲ ਕੇ ਚੱਲੇ ਆ, ਅਸੀਂ ਨੀਆਂ ਵਿੱਚ ਹੋਵਾਂਗੇ ਤੇ ਸਾਡੇ ਉੱਤੇ ਖਾਲਸੇ ਦਾ ਨਿਸ਼ਾਨ ਝੁੱਲੇਗਾ। ਸ਼ਬਦ ਸਨ, ਕਹਿਣ ਲੱਗੇ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਗੁਰੂ ਕੇ ਸਿੱਖੋ, ਇਧਰ ਕੀ ਹੋਇਆ, ਦੀਵਾਰਾਂ ਚਿੰਨੀਆਂ ਸ਼ੁਰੂ ਹੋ ਗਈਆਂ। ਮੰਨ ਲਓ ਉਹ ਸ਼ਬਦ ਗੂੰਜਦੇ ਪਏ ਸਨ ਕਿ ਮੋਹੇ ਮਰਨੇ ਕਾ ਚੌਖ ਹੈ, ਮਰੋ ਤਾਂ ਹਰ ਕੇ ਦੁਆਰ। ਸ਼ਬਦ ਗੂੰਜਦੇ ਪਏ ਸਨ ਕਿ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮੇਰਾ ਮਨ ਆਨੰਦ, ਮਰਨੇ ਕੀਤੇ ਪਾਈਐ ਪੂਰਨ ਪਰਮਾ ਨੰਦ। ਦੀਵਾਰ ਥੋਡੀਆਂ ਤੱਕ ਗਈ, ਦੀਵਾਰ ਨਾਸ਼ਕਾਂ ਤੱਕ ਗਈ, ਇੱਥੇ ਸਾਹ ਗੁੰਮ ਹੋ ਗਏ, ਦੀਵਾਰ ਡਿੱਗੀ। ਉਸ ਵੇਲੇ ਡਾਕਟਰ ਗੰਡਾ ਸਿੰਘ ਲਿਖਦੇ ਨੇ ਜ਼ਬਰਨਾਮੇ ਨੂੰ ਪੜ੍ਹੋ, ਉੱਥੇ ਸਾਹਿਬ ਕਹਿੰਦੇ ਨੇ ਮੇਰੇ ਪੁੱਤਰ ਕੋ ਕੇ ਮਾਰੇ, ਜਦੋਂ ਗੁਰੂ ਕੇ ਲਾਲ ਬੇਹੋਸ਼ ਹੋ ਕੇ ਡਿੱਗੇ ਇਹਨਾਂ ਨੀਆਂ ਦੇ ਕੋਲ, ਉਸ ਵੇਲੇ ਦੋਨਾਂ ਜਲਾਦਾਂ ਨੇ ਹੋਸ਼ ਵਿੱਚ ਆਏ ਹੋਏ ਬੱਚੇ, ਗੁਰੂ ਸਾਡੇ ਦੇ ਪੁੱਤਰ ਸਾਡੇ ਬਾਬੇ, ਬਾਹਾਂ ਪਕੜ ਕੇ ਲੱਤਾਂ ਪਕੜ ਕੇ ਉਹਨਾਂ ਦੇ ਗਲੇ ਉੱਤੇ ਤਿੱਖੀ ਤੇਜ ਧਾਰ ਕਟਾਰ ਦਾ ਵਾਰ ਕਰਕੇ 5 ਤੇ 7 ਸਾਲ ਦੇ ਬੱਚਿਆਂ ਨੂੰ, ਤੜਪਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਬੇਨਤੀ ਮੇਰੀ ਸੁਣਿਓ, ਹਜ਼ੂਰ ਨੇ ਸ਼ਬਦ ਵਰਤਿਆ, ਕਹਿਣ ਲੱਗੇ ਚਾਹ ਸ਼ੁੱਧ ਕੇ ਚੂੰ ਬਚ ਗਿਆ ਕੁਛ ਤੈ ਚਾਰ। ਹੁਣ ਕੁਛ ਤੈ ਚਾਰ ਦਾ ਅਰਥ ਹੁੰਦਾ ਕੋ ਕੇ ਮਾਰਨਾ, ਉਹ ਮੇਰੇ ਚਾਰੇ ਪੁੱਤਰ ਤੁਸੀਂ ਕੋ ਕੇ ਮਾਰੇ, ਪਰ ਤੁਹਾਨੂੰ ਭੁਲੇਖਾ ਨਹੀਂ, ਇਹਨਾਂ ਦੇ ਪਿੱਛੇ ਮੇਰੇ ਖਾਲਸਾ ਪੁੱਤਰ ਜੇ ਖਲੋਤਾ ਹੋਇਆ। ਮੈਂ ਇਹ ਅੱਗੇ ਅਰਜ਼ ਕਰਨੀ, ਚਾਹ ਸ਼ੁੱਧ ਕਿ ਚੂੰ ਬਚ ਗਾ ਕੁਛ ਤੈ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦਹਿ ਮਾਹ। ਜਦੋਂ ਗੁਰੂ ਕੇ ਲਾਲ ਸ਼ਹੀਦ ਹੋਏ, ਜ਼ੁਲਮ ਦਾ ਝੱਖਣ ਝੁਲਿਆ, ਅੱਜ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਟੱਕਰ ਸੀ, ਅੱਜ ਇੰਤਹਾ ਹੋ ਗਈ ਜ਼ੁਲਮ ਦੀ। ਉਧਰ ਲਾਲ ਪਏ, ਉਧਰ ਦੌੜ ਕੇ ਮਾਤਾ ਨੂੰ ਦੱਸਣ ਗਏ, ਇੱਥੇ ਮਾਤਾ ਜੀ ਸ਼ਹਾਦਤ ਦਾ ਜਾਮ ਪੀਤਾ ਹੈ। ਇਹ ਗੱਲ ਵੱਖਰੀ, ਕੋਈ ਹੀਰੇ ਦੀ ਗੱਲ ਕਰਦਾ, ਕੋਈ ਪ੍ਰਾਣਾ ਚੜਾਉਣ ਦੀ ਗੱਲ ਕਰਦਾ, ਕਿਸੇ ਵੀ ਤਰੀਕੇ ਨਾਲ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ। ਇਧਰ ਸ਼ਾਮ ਨੂੰ ਲਾਸ਼ਾਂ ਪਈਆਂ ਨੇ, ਕੋਈ ਚੁੱਕਣ ਵਾਲਾ ਨਹੀਂ। ਇਹ ਹਿੰਦੁਸਤਾਨ ਦੀ ਨਿਰਦਈ ਧਰਤੀ, ਮੈਂ ਨਿਰਦਈ ਸ਼ਬਦ ਵਰਤਣ ਲੱਗਾ, ਕਿਉਂ ਕਿ ਇਸ ਗੁਰੂ ਦੇ ਅਹਿਸਾਨ ਨੂੰ ਤੂੰ ਭੁੱਲ ਗਈ ਹੈ। ਇੱਥੇ ਤਾਂ ਸੜਕ ਦੇ ਕਿਨਾਰੇ ਕੋਈ ਲਵਾਰਸ ਮਰ ਜਾਏ, ਉਹਦੀ ਲਾਸ਼ ਵੀ ਲੋਕ ਰੁੱਲ ਨਹੀਂ ਦਿੰਦੇ। ਇੱਥੇ ਦਾਦੇ ਦੀ ਲਾਸ਼ ਚਾਂਦਨੀ ਚੌਂਕ ਵਿੱਚ ਸੀ ਤੇ ਪੋਤਿਆਂ ਦੀਆਂ ਲਾਸ਼ਾਂ ਸਰਹੰਦ ਵਿੱਚ ਪਈਆਂ ਸਨ। ਉਸ ਲਾਸ਼ ਨੂੰ ਚੁੱਕਣ ਵਾਲਾ ਕੋਈ ਨਹੀਂ ਆਉਂਦਾ ਪਿਆ, ਇਸ ਲਾਸ਼ ਨੇ ਲਾਸ਼ਾਂ ਨੂੰ ਚੁੱਕਣ ਵਾਲਾ ਕੋਈ ਨਹੀਂ। ਅੱਜ ਟੋਡਰ ਮੱਲ ਉੱਠਿਆ ਹੈ, ਇਸ ਟੋਡਰ ਮੱਲ ਦੀ ਸੰਤਾਨ ਵਿੱਚੋਂ ਅਜੇ ਵੀ ਅਮਰੀਕਾ ਵਿੱਚ ਸੱਜਣ ਨੇ। ਕਹਿਣ ਲੱਗੇ ਟੋਡਰ ਮੱਲ ਨੇ ਖੀਆ ਕੀਤਾ ਇਹਨਾਂ ਲਾਸ਼ਾਂ ਦੇ ਸੰਸਕਾਰ ਕਰਨ ਲਈ, ਉਹਨੇ ਹਕੂਮਤ ਤੱਕ ਪਹੁੰਚ ਕੀਤੀ। ਮੈਂ ਬੇਨਤੀ ਕਰਨਾ ਹੁੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਸ ਦੇਸ਼ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਤੂੰ ਪਿਤਾ ਪੁੱਤਰ ਮਰਵਾਰ ਸਭ ਕੁਝ ਦੇ ਦਿੱਤਾ, ਉਸ ਦੇਸ਼ ਦੀ ਧਰਤੀ ਤੇ ਤੇਰੇ ਪੁੱਤਰਾਂ ਦਾ ਸੰਸਕਾਰ ਵੀ ਜ਼ਮੀਨ ਖਰੀਦ ਕੇ ਕੀਤਾ ਗਿਆ। ਤੇਰੇ ਪੁੱਤਰਾਂ ਨੂੰ ਤਾਂ ਉਂਝ ਕਿਸੇ ਨੇ ਜ਼ਮੀਨ ਵੀ ਨਹੀਂ ਦਿੱਤੀ। ਟੋਡਰ ਮੱਲ ਉੱਠਿਆ, ਉਹਨੇ ਕਿਹਾ ਮੈਂ ਸੰਸਕਾਰ ਕਰਾਂਗਾ। ਤੇ ਮੈਂ ਕਹਿੰਦਾ ਕਦੀ ਸਾਰੀ ਕੌਮ ਮਾੜੀ ਨਹੀਂ ਹੁੰਦੀ, ਸੁੱਚਾ ਆਨੰਦ ਸ਼ਹੀਦ ਪਿਆ ਕਰਾਂਦਾ। ਤੇ ਟੋਡਰ ਮੱਲ ਵੀ ਇੱਕ ਹਿੰਦੂ ਹੈ ਜਿਹੜਾ ਉੱਠ ਕੇ ਕਹਿੰਦਾ ਸੰਸਕਾਰ ਮੈਂ ਕਰਾਂਗਾ। ਉਹਨਾਂ ਕਿਹਾ ਜਿੰਨੀ ਧਰਤੀ ਚਾਹੀਦੀ ਏ ਓਨੀ ਧਰਤੀ ਤੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਜਾਣ। ਟੋਡਰ ਮੱਲ ਨੇ ਕਿਹਾ ਵੈਸੇ ਇਹਨਾਂ ਦੀ ਇੱਕ ਹਵੇਲੀ ਏ, ਫਤਿਹਗੜ੍ਹ ਸਾਹਿਬ ਜਾਇਓ ਕਿਸੇ ਨੂੰ ਪੁੱਛੋ ਜਾਜੀਆਂ ਦੀ ਹਵੇਲੀ ਕਿਹੜੀ। ਅਸਲ ਵਿੱਚ ਫੇਰੇ ਮਾਛੀਵਾੜੇ ਆ ਗਏ ਸਨ, ਇਹਦੇ ਜਹਾਜ਼ ਆਪਣੇ ਚੱਲਦੇ ਸਨ, ਆਮ ਬੰਦਾ ਨਹੀਂ ਸੀ ਟੋਡਰ ਮੱਲ। ਕਹਿੰਦੇ ਨੇ ਉਸ ਵੇਲੇ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਥਾਂ ਚਾਹੀਦਾ ਸੋਨੇ ਦੀਆਂ ਮੋਹਰਾਂ। ਉਹਨੇ ਕਿਹਾ ਮੈਂ ਸਾਰੀ ਧਰਤੀ ਹੀਰਿਆਂ ਨਾਲ ਜੜ ਦਿਆਂ, ਪਰ ਮੈਨੂੰ ਗੁਰੂ ਦੇ ਪੁੱਤਰਾਂ ਦੇ ਸਰੀਰ ਦੀ ਸੇਵਾ ਕਰ ਲੈਣ ਦਿਓ। ਉਹ ਗੁਰਮੁਖੋ ਕਦੀ ਤੱਕੋ, ਗੁਰੂ ਕਲਗੀ ਵਾਲੇ ਦਾ ਅੰਦਰ ਚਮਕੌਰ ਦੀ ਗੜੀ ਵਿੱਚ। ਅੱਜ ਮੈਂ ਕਈ ਵਾਰੀ ਕਹਿਣਾ ਕਿ ਘਰ ਵਿੱਚ ਕੋਈ ਬਜ਼ੁਰਗ ਚਲਾ ਜਾਏ, ਅਸੀਂ ਓਨੀ ਦੇਰ ਤੱਕ ਸੰਸਕਾਰ ਨਹੀਂ ਕਰਦੇ ਜਿੰਨੀ ਦੇਰ ਤੱਕ ਸਾਰੇ ਜੀ ਇਕੱਠੇ ਨਾ ਹੋ ਜਾਣ। ਕਹਿੰਦੇ ਨੇ ਬਾਪੂ ਦੇ ਦਰਸ਼ਨ ਅਸੀਂ ਕਰ ਲਈਏ। ਮੇਰੇ ਕਲਗੀ ਵਾਲਿਆ, ਕਿ ਤੇਰੇ ਚਾਰ ਪੁੱਤਰ ਤੇ ਮਾਤਾ, ਉਹਨਾਂ ਦੇ ਅੰਤਲੇ ਸਮੇਂ ਨਾ ਤੂੰ ਇਸ਼ਨਾਨ ਕਰਾਏ, ਨਾ ਤੂੰ ਚਿਖਾ ਚੁਣੀਆਂ, ਤੇ ਨਾ ਹੱਥੀ ਲਾਂਬੂ ਲਾਇਆ, ਤੇ ਨਾ ਜਾਂਦਿਆਂ ਹੋਇਆਂ ਦੇ ਤੂੰ ਚਿਹਰੇ ਧੱਕੇ। ਦੇਖੋ ਕਿਹੋ ਜਿਹਾ ਸਿਦਕ ਹੋਵੇਗਾ। ਉੱਥੇ ਜਦੋਂ ਚਿਖਾਂ ਨੂੰ ਅੱਗ ਲਾਈ ਜੋਤੀ ਸਰੂਪ ਵਾਲੀ ਧਰਤੀ ਤੇ ਥਾਂ ਤੇ ਟੋਡਰ ਮੱਲ ਨੇ ਸੰਸਕਾਰ ਕੀਤਾ। ਤਵਜੋ ਦਿਓ, ਇੱਧਰ ਕਲਗੀ ਵਾਲੇ ਮਾਛੀਵਾੜੇ ਤੋਂ ਨਿਕਲਣ ਲੱਗੇ ਨੇ। ਦੇਖੋ ਆਪਾਂ ਜ਼ਫਰਨਾਮੇ ਤੇ ਪਹੁੰਚਣਾ, ਪਿਤਾ ਦੀ ਖਬਰ ਪੁੱਤਰਾਂ ਨੂੰ ਪਹੁੰਚਾਣੀ ਹੈ। ਤੁਰੇ ਨੇ ਪਰ ਕਲਗੀ ਵਾਲੇ ਗੰਭੀਰਤਾ ਵਿੱਚ ਨੇ, ਇਹ ਤੇ ਪਤਾ ਮੇਰੇ ਪੁੱਤਰਾਂ ਨਾਲ ਕੀ ਵਾਪਰਨਾ ਹੈ। ਗਨੀ ਖਾਂ ਨਬੀ ਖਾਂ ਅੱਗੇ ਲੱਗੇ, ਪਾਰੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਪਲੰਗ ਦੇ ਪਿੱਛੇ ਲੱਗੇ, ਭਾਈ ਦਇਆ ਸਿੰਘ ਨੇ ਮੋਰਾਂ ਦਾ ਲੈ ਕੇ ਚੋਰ ਖੰਭਾਂ ਦਾ ਚੋਰ ਕਰਦੇ ਚੱਲੇ। ਮੇਰੇ ਤਾਤਾ ਜੀ ਆਲਮਗੀਰ ਆਏ, ਹਜ਼ੂਰ ਕਿਰਪਾਲੂ ਖੇਰਾ ਗਏ, ਗੁਰੂ ਕੇ ਸਿੱਖੋ ਇੱਥੇ ਜਦੋਂ ਭਾਈ ਨਗਾਈਆ ਜੀ ਨੇ ਘੋੜਾ ਪੇਟ ਕੀਤਾ ਤੇ ਗਨੀ ਖਾਂ ਨਬੀ ਖਾਂ ਤੋਰਨ ਤੁਰ ਲੱਗੇ ਨੇ। ਹਜ਼ੂਰ ਕਿਰਪਾਲੂ ਨੇ ਕਿਹਾ ਕਿ ਤੁਸੀਂ ਜਾਓ ਵਸੋ ਰਸੋ ਰੱਬ ਭਾਗ ਲਾਏ, ਤੇ ਗਨੀ ਖਾਂ ਕਹਿੰਦਾ ਦਾਤਾ ਤੇਰੇ ਤੋਂ ਬਿਨਾ ਘਰ ਨਹੀਂ ਚੰਗਾ ਲੱਗਣਾ, ਤੇਰੇ ਨਾਲ ਹੀ ਰੌਣਕਾਂ ਸਨ। ਆਵਾਜ਼ ਦਿੱਤੀ ਕਲਮ ਦਿਓ, ਇਹ ਅੱਤ ਕਥਨੀ ਨਹੀਂ, ਤੁਸੀਂ ਮਾਛੀਵਾੜੇ ਜਾਇਓ ਤੇ ਕਲਗੀ ਵਾਲੇ ਦਾ ਮੁਬਾਰਕ ਹੁਕਮਨਾਮਾ ਪੜ੍ਹਿਓ, ਕਲਮ ਦਿਓ। ਗਨੀ ਖਾਂ ਨਬੀ ਖਾਂ ਦੋਵੇਂ ਬਹਿ ਗਏ ਤੇ ਕਹਿਣ ਲੱਗੇ ਤੁਸੀਂ ਮੇਰੇ ਲੀਕ ਪੁੱਤਰ ਹੋ। ਲੀਕ ਪੁੱਤਰ ਦਾ ਅਰਥ ਮੈਂ ਕਲਮ ਨਾ ਲਿਖ ਕੇ ਦੇਣਾ। ਤੇ ਉਸ ਹੁਕਮਨਾਮੇ ਦੀ ਇਬਾਰਤ ਪਤਾ ਕੀ ਹੈ? ਹਜ਼ੂਰ ਸ਼ੁਰੂ ਕਰਦੇ ਨੇ ਇੱਕ ਓੰਕਾਰ ਸਤਿਗੁਰੂ ਜੀਓ, ਅੱਗੇ ਸ਼ੁਰੂ ਹੁੰਦਾ ਹੈ ਕਿ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ ਇਹ ਜੋ ਹੈਨ ਸੇ ਮੇਰੇ ਫਰਜ਼ੰਦਾ ਸੇ ਬੈਜ ਹੈ। ਸ਼ਬਦ ਨੇ ਗਨੀ ਖਾਂ ਨਬੀ ਖਾਂ ਇਹ ਜੋ ਹੈਨ ਸੇ ਮੇਰੇ ਫਰਜ਼ੰਦਾ ਸੇ ਬੈਜ ਹੈਨ, ਇਹ ਮੇਰੇ ਕੰਮ ਆਏ ਹਨ। ਜੋ ਸਿੱਖ ਇਨ ਕੀ ਖਿਦਮਤ ਅੰਦਰ ਰਜੂ ਰਹੇਗ, ਜਿਹੜਾ ਇਹਨਾਂ ਪਲਕ ਚੁੱਕਣ ਵਾਲਿਆਂ ਦੀ ਸੇਵਾ ਕਰੇਗਾ, ਜਿਹੜਾ ਮੈਨੂੰ ਸਹਾਰਾ ਦੇ ਕੇ ਘਰ ਵਿੱਚ ਬਿਠਾਉਣ ਵਾਲਿਆਂ ਦੀ ਸਿੱਖ ਸੇਵਾ ਕਰੇਗਾ, ਉਹਦੇ ਤੇ ਮੈਂ ਤਿੰਨ ਬਖਸ਼ਾਂ ਕਰਾਂਗਾ। ਕਿ ਸੋ ਨਿਹਾਲ ਹੋਗ ਉਸ ਉੱਪਰ ਮੇਰੀ ਕਿਰਪਾ ਹੋਗ ਉਸ ਉੱਪਰ ਮੇਰਾ ਹੱਥ ਹੋਗ। ਜਿਹੜਾ ਸਿੱਖ ਗਨੀ ਖਾਂ ਨਬੀ ਖਾਂ ਦੀ ਸੇਵਾ ਕਰੇਗਾ, ਸੋ ਨਿਹਾਲ ਹੋਗ ਉਸ ਉੱਪਰ ਮੇਰੀ ਕਿਰਪਾ ਹੋਗ ਉਸ ਉੱਪਰ ਮੇਰਾ ਹੱਥ ਹੋਗ। ਇਹ ਜੋ ਹੈ ਸੋ ਮੇਰੇ ਹੈਨ, ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਹੁਕਮਨਾਮਾ ਲਿਖ ਦਿੱਤਾ, ਰਾਹ ਵਿੱਚ ਪੜ੍ਹਦੇ ਆਏ ਕਦੀ ਵੇਖ ਲੈਣ, ਚੇਤੇ ਹੋ ਗਿਆ ਘਰ ਤੱਕ ਆਉਂਦਿਆਂ ਕਿ ਦਾਤਿਆ ਤੂੰ ਲਿਖ ਕੇ ਦੇ ਦਿੱਤਾ ਸੀ ਤੇਰੇ ਪੁੱਤਰ, ਲੀਕ ਪੁੱਤਰ, ਲੀਕ ਦਾ ਅਰਥ ਮੈਂ ਲੀਕ ਵਾ ਕੇ ਲਿਖ ਕੇ ਦੇਣਾ, ਤੁਸੀਂ ਮੇਰੇ ਪੁੱਤਰ। ਜਦੋਂ ਘਰ ਵੜੇ, ਅੱਜ ਨਿੱਕੀ ਜੀ ਬੱਚੀ ਫਿਰ ਦੌੜ ਕੇ ਪੁੱਛਿਆ, ਅੱਬੂ ਕਿ ਸਤਿਗੁਰੂ ਜੀ ਨੂੰ ਕਿਤੇ ਛੱਡ ਆਏ ਹੋ? ਉਹ ਬੱਚੀ ਕਲਗੀ ਵਾਲੇ ਦੇ ਕੋਲ ਆ ਕੇ ਖੇਡਦੀ ਰਹੀ ਸੀ, ਪਿਆਰ ਲਿਆ ਉਹਨੇ। ਕਹਿਣ ਲੱਗੇ ਅੱਬੂ ਸਤਿਗੁਰੂ ਨੂੰ ਕਿੱਥੇ ਛੱਡਿਆ? ਅੰਦਰ ਆ ਕੇ ਕਹਿਣ ਲੱਗੇ ਧੀਏ ਆ ਦੇਖ ਚਿੱਠੀ, ਲਿਖ ਕੇ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਨੇ, ਸੀ ਉਹਦੇ ਪੁੱਤਰ। ਬੱਚੀ ਨੇ ਪੜਿਆ, ਦੀਵੇ ਦੇ ਚਾਨਣ ਵਿੱਚ ਸਾਰੇ ਜੀ ਪੜੀ ਜਾਣ, ਨਾਲੇ ਪੈਰਾਗ ਵਿੱਚ ਰੋਈ ਜਾਣ। ਤੇ ਬੱਚੀ ਕਹਿੰਦੀ ਅੱਬੂ ਜਾਨ ਕਿ ਜੇ ਤੁਸੀਂ ਪੁੱਤਰ ਹੋ ਤੇ ਮੈਂ ਕੀ? ਤੇ ਗਨੀ ਖਾਂ ਕਹਿੰਦੇ ਨੇ ਤੂੰ ਉਹਦੀ ਉਹਨਾਂ ਦੀ ਪੋਤੀ ਹੈ। ਕਹਿਣ ਲੱਗੇ ਪੋਤੀਆਂ ਹੋਰ ਕਿੰਨੀਆਂ ਕੁ ਨੇ? ਕਹਿਣ ਲੱਗੇ ਧੀਆਂ ਤਾਂ ਉਹਦੀਆਂ ਬੜੀਆਂ ਨੇ, ਪਰ ਪੋਤੀ ਕੇਵਲ ਇੱਕ ਤੂੰ ਹੋਵੇਗੀ। ਹੁਣ ਇਹਦਾ ਅਰਥ ਕੀ ਸੀ? ਅਸੀਂ ਸਿੱਖ ਹਾਂ, ਜੇ ਸਾਨੂੰ ਧੀ ਰੱਬ ਦਿੰਦਾ ਤੇ ਸਾਡੀ ਧੀ ਅਸੀਂ ਕਹਿੰਦੇ ਹਾਂ ਗੁਰੂ ਦੀ ਧੀ ਏ, ਅਸੀਂ ਸ਼ਬਦ ਧੀ ਵਰਤਨੇ ਆ, ਪੋਤੀ ਨਹੀਂ। ਕਹਿਣ ਲੱਗੇ ਕੇਵਲ ਇੱਕ ਤੂੰ ਵੇ ਜਿਹੜੀ ਗੁਰੂ ਕੀ ਪੋਤੀ ਹੋਵੇਗੀ। ਉਸ ਵੇਲੇ ਬੱਚੀ ਗਾਉਂ ਉੱਠੀ, ਮੈਂ ਪੋਤੀ, ਮੈਂ ਪੋਤੀ, ਮੈਂ ਆਪ ਦਾਰ ਮੋਤੀ। ਕਹਿਣ ਲੱਗੀ ਮੈਂ ਕਲਗੀ ਵਾਲੇ ਦੀ ਪੋਤੀ ਆ। ਤੇ ਸਿੱਖ ਉਹਨੂੰ ਗੁਰੂ ਦੀ ਪੋਤੀ ਕਹਿ ਕੇ ਸਨਮਾਨ ਦਿੰਦੇ ਰਹੇ। ਹਜ਼ੂਰ ਖੇਰਾਂ ਤੋਂ ਅੱਗੇ ਚੱਲੇ ਨੇ, ਰਾਏ ਕੱਲੇ ਦੇ ਕੋਲ ਪਹੁੰਚੇ ਨੇ। ਤੱਕਿਓ, ਅੱਜ ਰਾਏ ਕੱਲੇ ਨੇ ਸੇਵਾ ਦਾ ਆਪਣੇ ਵੱਲੋਂ ਬੇਨਤੀ ਕੀਤੀ। ਕਹਿਣ ਲੱਗੇ ਰਾਏ ਇੱਕ ਕੰਮ ਕਰ, ਸਾਨੂੰ ਪਤਾ ਲੱਗ ਗਿਆ ਕਿ ਛੋਟੇ ਲਾਲ ਤੇ ਮਾਤਾ ਸਰਹੰਦ ਨੇ ਬਸ ਇੱਕ ਖਬਰ ਲਿਆ ਦੇ, ਮੇਰੇ ਪੁੱਤਰਾਂ ਦਾ ਹਾਲ ਕੀ ਹੈ। ਗੁਰਮੁਖੋ, ਆਖਰ ਕੋਈ ਪੱਥਰ ਦਿਲ ਤਾਂ ਨਹੀਂ ਕਿ ਛੋਟੇ ਛੋਟੇ ਲਾਲ ਜਿਹੜੇ ਦਿਨ ਰਾਤ ਗੋਦੀ ਮਾਣਦੇ ਸਨ? ਮੈਂ ਇੱਥੇ ਇਤਕਾ ਤੁਹਾਡਾ ਮੰਗਣਾ ਚਾਹੁੰਦਾ। ਹਜ਼ੂਰ ਕਿਰਪਾਲੂ ਨੇ ਕਿਹਾ ਨੂਰੇ ਨੂੰ, ਰਾਏ ਕੱਲੇ ਨੂੰ, ਕਿ ਜਾ ਕੋਈ ਪਤਾ ਕਰ ਮੇਰੇ ਲਾਲਾਂ ਦਾ। ਕਹਿੰਦੇ ਰਾ ਨੂਰਾ ਮਾਹੀ ਰਾਏ ਕੱਲੇ ਨੇ ਭੇਜਿਆ ਹੈ ਸਰਹੰਦ, ਉਹ ਪਹੁੰਚਿਆ, ਉਹਨੂੰ ਖਬਰ ਮਿਲੀ ਏ। ਕੁਝ ਕਹਿੰਦੇ ਨੇ ਭਾਣਾ ਉਹਦੇ ਸਾਹਮਣੇ ਵਾਪਰਿਆ, ਉਹਨੂੰ ਇੱਕ ਇੱਕ ਗੱਲ ਲੋਕਾਂ ਨੇ ਦੱਸੀ ਏ, ਕਿਵੇਂ ਗੁਰੂ ਕੇ ਲਾਲ ਕਚਹਿਰੀਆਂ ਵਿੱਚ ਬੋਲੇ, ਕਿਵੇਂ ਗੁਰੂ ਕੇ ਲਾਲ ਜਿਹੜੇ ਨੇ ਨੀਆਂ ਵਿੱਚ ਵੰਗਾਰ ਕੇ ਸੂਬੇ ਨੂੰ ਗਏ। ਨੂਰਾ ਸੁਣੀ ਗਿਆ ਤੇ ਰੋਈ ਗਿਆ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ, ਇੱਧਰ ਸ਼ਾਮ ਵੀ ਛਿਪਦੀ ਏ ਤੇ ਸਤਿਗੁਰੂ ਆਵਾਜ਼ ਦੇ ਕੇ ਕਹਿੰਦੇ ਨੇ ਦਇਆ ਸਿੰਘ ਜੀ ਰੁੱਖ ਤੇ ਚੜ ਕੇ ਦੇਖੋ ਨੂਰਾ ਆਉਂਦਾ ਪਿਆ। ਹੁਣ ਤੱਕਿਓ ਕਿ ਜਦੋਂ ਕਿਤੇ ਸਾਡੇ ਘਰ ਨਾਲ ਇਹ ਵਾਪਰੀ ਹੋਵੇ, ਬੱਚਾ ਗੁੰਮ ਹੋ ਜਾਏ ਤੇ ਕਦੀ ਰਾਤ ਨੀਂਦ ਪੈਂਦੀ ਹੈ। ਇਹ ਸਤਿਗੁਰੂ ਕਹਿਣ ਲੱਗੇ ਭਾਈ ਦਇਆ ਸਿੰਘ ਤੱਕੋ ਦੇਖੋ ਨੂਰਾ ਆਉਂਦਾ ਪਿਆ। ਤੇ ਭਾਈ ਦਇਆ ਸਿੰਘ ਦੇਖਦੇ ਨੇ ਦੂਰੋਂ ਧੀਮਾ ਜਿਹਾ ਝਾਵਲਾ ਪਿਆ ਹੈ। ਕਹਿਣ ਲੱਗੇ ਦਾਤਾ ਕੋਈ ਸ਼ਖਸ ਤੁਰਿਆ ਆਉਂਦਾ ਹੈ। ਕੋਲ ਆਏ ਕਹਿਣ ਲੱਗੇ ਨੂਰਾ ਆ ਗਿਆ। ਨੂਰਾ ਆਇਆ ਉਹਨੇ ਦੋਨਾਂ ਹੱਥਾਂ ਨਾਲ ਆਪਣੇ ਚਿਹਰੇ ਨੂੰ ਢੱਕ ਲਿਆ। ਹਕੀਕਤ ਇਹ ਪੱਥਰ ਵੀ ਪਿਘਲ ਗਏ, ਉਹਨੇ ਚਿਹਰੇ ਨੂੰ ਢੱਕਿਆ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਨੂਰਿਆ ਕਿ ਚਿਹਰੇ ਤੋਂ ਹੱਥ ਪਰਾਂ ਕਰ, ਮੈਨੂੰ ਦੱਸ ਮੇਰੇ ਪੁੱਤਰਾਂ ਦਾ ਹਾਲ। ਉਹਨਾਂ ਕਿਹਾ ਦਾਤਾ ਉਹਦੇ ਰੋ ਪਿਆ ਤੇ ਰੋਂਦਿਆਂ ਕਿਹਾ ਕੈਸੀ ਮਨਕੂਸ ਸ਼ਾਮ ਹੈ, ਕੈਸੀ ਕੀ ਤੈਨੂੰ ਮੈਂ ਸੁਨੇਹਾ ਦਿਆਂ। ਤੇ ਸਿਰ ਤੇ ਹੱਥ ਰੱਖ ਕੇ ਕਿਹਾ ਨੂਰਿਆ ਮੈਂ ਦੋ ਸ਼ਾਮਾਂ ਦੇ ਸੁਨੇਹ ਲੈ ਚੁੱਕਾ ਵਾਂ, ਅੱਜ ਤੀਜੀ ਸ਼ਾਮ ਆਖਰੀ ਸ਼ਾਮ ਹੈ। ਪੁੱਛਿਆ ਦਾਤਾ ਦੋ ਸ਼ਾਮਾਂ? ਕਹਿਣ ਲੱਗੇ ਉਦਨ ਵੀ ਸ਼ਾਮ ਸੀ, ਸ਼ਾਮ ਸੂਰਜ ਛਿਪ ਰਿਹਾ ਸੀ ਜਿੱਦਨ ਪਿਤਾ ਦੇ ਸੀਸ ਦੇ ਦਰਸ਼ਨ ਕੀਤੇ। ਕੁਝ ਦਿਨ ਪਹਿਲਾਂ ਸ਼ਾਮ ਸੀ ਜਿੱਦਨ ਜੁਝਾਰ ਸਿੰਘ ਦੇ ਟੁਕੜੇ ਟੁਕੜੇ ਨੂੰ ਤੱਕਿਆ, ਅੱਜ ਤੀਜੀ ਸ਼ਾਮ ਨੂੰ ਦੱਸਦੇ ਮੇਰੇ ਪੁੱਤਰਾਂ ਨਾਲ ਕੀ ਵਾਪਰੇ। ਨੂਰੇ ਦਾ ਇੱਕੋ ਸ਼ਬਦ ਸੀ ਦਾਤਾ, ਕੋਹ ਕੇ ਸ਼ਹੀਦ ਕਰ ਦਿੱਤੇ। ਇੱਥੇ ਕਹਿੰਦੇ ਨੇ ਮਾਨ ਸਿੰਘ ਰੋ ਪਿਆ, ਪਿਆਰੇ ਭਾਈ ਦਇਆ ਸਿੰਘ ਉਹਨਾਂ ਨੇ ਚਿਹਰੇ ਨੂੰ ਕੱਪੜੇ ਨਾਲ ਢੱਕਿਆ। ਮੈਨੂੰ ਇੱਥੇ ਇੱਕ ਵਿਦਵਾਨ ਦੀਆਂ ਚਾਰ ਕਵਿਤਾ ਲੱਭੀ, ਪੰਕਤੀਆਂ ਲੱਭੀਆਂ, ਮੈਂ ਉਹ ਤੁਹਾਡੇ ਨਾਲ ਸੰਖੇਪ ਜੀਆਂ ਸਾਂਝੀਆਂ ਕਰਨੀਆਂ ਚਾਹਨਾ ਕਿ ਸਰਹੰਦ ਚੋ ਸੁਨੇਹਾ ਮਿਲਿਆ ਕਿ ਲਾਲ ਤੁਰ ਗਏ। ਤੁਸੀਂ ਉਹਦੀਆਂ ਪੰਕਤਾਂ ਵੱਲ ਧਿਆਨ ਦਿਆ ਜੀ, ਕਿੱਥੋਂ ਸੀਨੇ ਚੋ ਬੋਲਦਾ। ਸਰਹੰਦ ਚੋ ਸੁਨੇਹਾ ਮਿਲਿਆ ਕਿ ਲਾਲ ਤੁਰ ਗਏ, ਦੋਵੇਂ ਸ਼ਹੀਦ ਹੋ ਗਏ, ਨੌ ਨਿਹਾਲ ਤੁਰ ਗਏ। ਸੂਬੇ ਨੇ ਦੋਵਾਂ ਨੂੰ ਕੰਧਾਂ ਵਿੱਚ ਨਪੀੜ ਦਿੱਤਾ ਹੈ। ਧਿਆਨ ਦਿਓ ਕਿ ਕੋਮਲ ਸਰੀਰ ਇੱਟਾਂ ਦੇ ਵਿੱਚ ਪੀੜ ਦਿੱਤਾ ਹੈ। ਇਹ ਨੂਰਾ ਦੱਸਦਾ ਪਿਆ ਕਿ ਸਰਹੰਦ ਚੋ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ, ਨੌ ਨਿਹਾਲ ਟੁਰ ਗਏ। ਸੂਬੇ ਨੇ ਦੋਵਾਂ ਨੂੰ ਕੰਧਾਂ ਵਿੱਚ ਨਪੀੜ ਦਿੱਤਾ ਹੈ, ਕੋਮਲ ਸਰੀਰ ਨੂੰ ਇੱਟਾਂ ਵਿੱਚ ਪੀੜ ਦਿੱਤਾ ਹੈ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ। ਕਹਿੰਦੇ ਨੇ ਜਦੋਂ ਸੁਣਿਆ ਨੀਹਾਂ ਵਿੱਚ ਸ਼ਹੀਦ ਕੀਤਾ, ਗੁਰੂ ਗੋਬਿੰਦ ਸਿੰਘ ਉੱਠੇ ਤੇ ਮੁਸਕਰਾ ਪਏ। ਤੱਕਿਓ ਜਿਹੜੇ ਸ਼ਬਦ ਨੇ, ਸੁਣ ਕੇ ਇਹ ਗੱਲ ਸਾਰੀ ਉਸ ਮੁਸਕਰਾ ਕੇ ਉਹ ਮੁਸਕਰਾ ਕੇ ਉੱਠਿਆ। ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ, ਨੂਰਿਆ ਤੂੰ ਰੂਬਰੂ ਸੈ? ਸ਼ਬਦ ਕੈਸੇ ਨੇ? ਤੇ ਰੂਬਰੂ ਸੈ, ਕੋਈ ਗੱਲ ਨਾ ਲੁਕਾਈ, ਤੂੰ ਸਾਫ ਸਾਫ ਦੱਸੀ, ਕੋਈ ਕਹਿਰ ਤਾਂ ਕਮਾਈ? ਕਹਿਣ ਲੱਗੇ ਕੋਈ ਖਿੰਜ ਤੇ ਨਾ ਕੱਢੀ, ਕੋਈ ਖਿੰਜ ਤੇ ਨਾ ਕੇਰੀ, ਕੋਈ ਆ ਤੇ ਨਾ ਕੱਢੀ, ਮੇਰੇ ਲਾਲਾ ਨੇ ਕਿਤੇ ਉੱਚੀ ਸਾਹ ਤੇ ਨਾ ਕੱਢੀ? ਮੈਨੂੰ ਦੱਸ ਕਿਤੋਂ ਇਹ ਤੇ ਨੀ ਤੈਨੂੰ ਆਵਾਜ਼ ਸੁਣਾਈ ਦਿੱਤੀ ਕਿ ਮੇਰੇ ਪੁੱਤਰ ਰੋਏ ਹੋਣ? ਕਿਤੇ ਇਹ ਆਵਾਜ਼ ਨੀ ਸੁਣਾਈ ਦਿੱਤੀ ਕਿ ਮੇਰੇ ਪੁੱਤਰ ਡੋਲ ਗਏ ਹੋਣ? ਮੈਂ ਫਿਰ ਅਰਜ਼ ਕਰਾਂ ਜਿਹੜੀ ਅਖੀਰ ਨੀ ਤੋਕੇ ਸੀਨਾ ਚੀਰ ਕੇ ਲੈ ਜਾਂਦੀ ਏ। ਸਰਹੰਦ ਚੋ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ, ਨੌ ਨਿਹਾਲ ਟੁਰ ਗਏ। ਕਹਿਣ ਲੱਗੇ ਗੱਲ ਸੁਣ ਕੇ ਉਸਨੇ ਮੁਸਕਰਾ ਕੇ ਪੁੱਛਿਆ, ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ, ਕਹਿਣ ਲੱਗੇ ਤੂੰ ਰੂਬਰੂ ਸੈ, ਕੋਈ ਗੱਲ ਨਾ ਲੁਕਾਈ, ਤੂੰ ਸਾਫ ਸਾਫ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਖਿੰਜ ਤੇ ਨਾ ਕੇਰੀ, ਕੋਈ ਆ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ, ਤੇਸੀ ਦੇ ਨਾਲ ਜਦੋਂ ਸੱਟ ਲੱਗੀ ਸੀ ਕਰਾਰੀ, ਮੇਰੇ ਫਤਿਹ ਦੇ ਉੱਤੇ ਚੀਕ ਤੇ ਨਾ ਮਾਰੀ। ਮੈਨੂੰ ਦੱਸ ਕਿ ਜਦੋਂ ਮੇਰਾ ਫਤਿਹ ਛੋਟੇ 5 ਸਾਲ ਦੇ ਨੂੰ ਤੇਸੀ ਵੱਜੀ, ਉਹਦੀ ਚੀਕ ਤੇ ਨੀ ਨਿਕਲੀ? ਤੇਸੀ ਦੇ ਨਾਲ ਜਦ ਲੱਗੀ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਕੋਈ ਚੀਕ ਤੇ ਨਾ ਮਾਰੀ। ਕਹਿਣ ਲੱਗਾ ਇਹ ਵੀ ਕਹਿਣ ਦਾ ਉਹਦਾ ਅੰਦਾਜ਼ ਵੱਖਰਾ ਸੀ, ਕਲਗੀ ਵਾਲੇ ਨੇ ਜੋ ਵਜਾਇਆ ਉਹ ਸਾਜ ਵੱਖਰਾ ਸੀ, ਦੁਨੀਆਂ ਤੋਂ ਵੱਖਰਾ ਸੀ। ਨੂਰੇ ਨੇ ਦੱਸਿਆ, ਨੂਰੇ ਦੀ ਗੱਲ ਸੁਣਦਿਆਂ ਕਾਈ ਦੇ ਬੂਟੇ ਨੂੰ ਪੱਟਿਆ ਤੇ ਨਾਲ ਸਿੱਖ ਝੁੱਕ ਗਏ। ਇੱਥੇ ਇੱਕ ਅਦੀਬ ਕਹਿੰਦਾ ਹੈ ਕਿ ਪਿਆਰੇ ਦਇਆ ਸਿੰਘ ਨੇ ਚਰਨ ਪਕੜ ਲਏ, ਸਤਿਗੁਰੂ ਕੁਛ ਨਹੀਂ ਬੋਲਦੇ। ਸ਼ਬਦ ਸਨ ਪਾਤਸ਼ਾਹ, ਇਹ ਸ਼ਬਦ ਸਨ ਪਾਤਸ਼ਾਹ, ਤੇਰਾ ਸ਼ੁਕਰ ਕਿਵੇਂ ਕਰਜ ਲਾਂਗੇ? ਸਿਰ ਤੇ ਹੱਥ ਰੱਖ ਕੇ ਕਿਹਾ ਦਇਆ ਸਿੰਘ ਜੀ ਕਿ ਜਦੋਂ ਟਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਂ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ। ਉਹ ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ। मत कहो सिंगो मेनू शहनशाह अज किश्ता नाल ते कर्ज उतारिया, मैं किश्ता नाल ओदा कर्ज उतारिया है। कलगी वाले ने चुकी कलम ते उस कलम विचों जेड़ी आवाज निकली, जेड़े शब्द निकले, पहला शेर सी पुत्रां दी शहादत, पहले दिन शुक्र दे शब्द अपने अखरान अपने हथान लिखे। अज तिकरा ते सी कवियां दे पढ़े, जबरनामा शुरू कीता, पहला शेर सी कमाल करामात कायम करीम, रजा बख्श राज कर रिहा पुन रहीम। हे करामाता वरताउन वालिया परमात्मा, मेनू अपनी रजा विच रखी, मेरे ते रहम करी। कमाल करामात कायम करीम, रजा बख्श राज कर रिहा पुन रहीम। अगला शेर सी के चेते रखो रंगजेब, मेरे सिर ते रापे खुमारा कसा साया के आयत बजेर, बरो दस्त दर्द ना जागे दलेर, जिदे सिर ते खुमा होवे ओदा सच जानी कोई भी वाल नहीं विंगा कर सकदा, जिदे सिर ते परमात्मा ते अगे साडे ते मान कीता सी। बाबा फतेह सिंह बाबा जोरावर सिंह ओ कह के गए सन के साडे खोणगे ते तेनू सूबिया टकरनगे, क्योंकि अपने पिछलिया ते मान सी, ते कलगी वाले दी ते कलम ने कह दिता। कहन लगे चे मर्दी के अगर खमोशा कुनी, कादी मर्दानगी चार चिंगाड़ियां बजा बैठा है के आतिश दमारा फरोजा कुनी, मेरे सिख एहो जा भांबड़ बालनगे सरहंद गर्क जाएगी। नाल क्या चिया शुद्ध के चू बचगा पुछता चार, की होया मेरे चार पुत्र को के मार दिते, के बाकी बेमा दस्त पेची दरबार। अजे मेरा खालसा जिंदा है, अज नदेड़ दी धरती तो बंदे नू भेजिया बाबा बंदा सिंह बहादुर नू, ते उहने इक्को गल कही सी बापू के देख इस कच्ची चमकौर दी गुड़ी घड़ी मूरे। ए बाबा जी दे शब्द सन, जदो दसिया बच्चे शहीद हो गए, जदो दसिया के वड्डे को के मारे, उहना शब्द कह दाता इस कच्ची चमकौर दी गुड़ी घड़ी मूरे, इस कच्ची चमकौर दी गड़ी मूरे, किला दिल्ली दा असी चुका देंगे। बापू झोरा करी ना किले आनंदपुर दा, कुल्ली कुल्ली नू किला बना देंगे। मैंने एक करी पंजाब पहुंचन दे, ते मैं ता शब्द सांझे करने चाहना, ओथे केसरी निशान चुलिया है जिथे शहीद होए ने। बापू इस कच्ची चमकौर दी गड़ी मूरे, किला दिल्ली दा असी चुका देंगे, झोरा करी ना किले आनंदपुर दा, किल्ली कुल्ली कुल्ली नू किला बना देंगे। बापू माछी वाड़े दे सत्थर विचों असी उठांगे चंडी दी वार बनके, जिन्ना कंडिया दिता ना सौण तेनू छांग देंगे खंडे दी तार बनके। हुण चलण दे सौणी पत बाबे बंदे बहादुर ने टप्पिया, गुरु ने इको गल कही के देखी के पहला संडोरे जाई, पुछया क्यों, कहन लगे उथे मेरा एक यार पीर सी, ओदे पुत्रां नू ओदे टुकड़े कुत्तियां अगे पाए गए ने। बाबा जी सौनी पत टपे पानी पत जदो आए ने, बाबे बंदे बहादुर ने दो शब्द कहे सन, पद्म साहब ने चार साहबजादियां दी भूमिका विच दित्ता है। ओ कहिंदे ने मेनू होर कुछ नहीं आउंदा, मेरे कन्नां विच दो आवाजां पईयां गूंजदियां ने, चमकौर दी गड़ी विच जुझार सिंह आवाजां मारदा है, ते सरहंद दियां नीयां विच बाबा जोरावर सिंह ते फतेह सिंह आवाजां मारदे ने, तुसी मेरा साथ दिओ, मैं सरहंद नू गर करके रख दिया। बंदा सिंह बहादुर चढ़िया चप्पड़ चिड़ी दे मैदान विच जंग होया, वजीद खां दी मौत होई, सरहंद दी तबाही होगी, ते जोगी ने अल्लाह यार खां जोगी ने अपनी किताब एथे खत्म कीती है। कहिंदा जोगी जी इसके बाद कोई थोड़ी देर थी, बस्ती सरहंद शहर की ईंटों का ढेर थी, जथे कलगी वाले दे लाल शहीद होए। ऐ वजीर खां तेरा किसे नाम नहीं लेना, ओदियां नीयां नू सजदे हुंदे रहणगे। गुरु के सिखो उस कलगी वाले दे लाला नू असी प्रेम भावना नाल यतन कीता है याद करन दा, पर मैं एक बेनती अज तुहाडे चरणा विच जरूर करनी चाहना। गुर सिखो सच जानो एक करामात जे, गुरु दी हजूरी विच गुरु दी वडियाई लुकानी बेमुखताई है। कल सवा दो घंटे कथा तो बाद घर जा के गला खत्म सी, सवेरे बिलकुल आवाज नहीं सी निकलदी। भाई साहबणा नूं मैं फोन भी कीता, शाम नूं सिर मेरा मन रोया, बाबा फतेह सिंह अज मैं तेरियां रज के गल्लां करनियां सन, अज मैं संगत तो माफी मंगांगा, मेरे तो कथा नहीं होनी, मेरे गले नूं कुछ समर्था दे। हकीकत मैं अपना अंदर नहीं सां फोलना चाहता, मिनट पंज लगे ने, सब नूं जवाब दिता सी गुरुद्वारे, पता नहीं मेरे बाबियां ने की खेड़ वरताई, ਤੁਹਾਡੇ ਸਾਹਮਣੇ ਖੇਡ ਵਾਪਰੀ। ਮੈਂ ਗੁਰੂ ਕੀ ਹਜ਼ੂਰੀ ਵਿੱਚ ਮੇਰੀ ਜ਼ਬਾਨ ਤੇ ਸੱਚ ਜਾਣਿਓ, ਇਹ ਬਾਬੇ ਵਰਤੇ ਨੇ ਆਪਾਂ ਨਹੀਂ, ਇਹ ਬਾਬਿਆਂ ਦੀ ਕਰਾਮਾਤ ਹੈ, ਉਹਨਾਂ ਕਿਰਪਾ ਕਰਕੇ ਵਿੱਚ ਵਰਤੇ ਨੇ। ਮੈਂ ਇਹ ਫਾਈਨ ਟੱਚ ਵਾਲੇ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ। ਜੇ ਤੁਸੀਂ ਭਾਵਨਾ ਨਾਲ ਰਿਕਾਰਡ ਕੀਤਾ, ਬਸ ਇੱਕ ਕੰਮ ਕਰਿਓ, ਇਹ ਘਰ ਘਰ ਪਹੁੰਚਾ ਦਿਓ, ਕਿਸੇ ਨੂੰ ਸੁਣ ਕੇ ਮੇਰੇ ਗੁਰੂ ਗੁਰੂ ਕਲਗੀ ਵਾਲੇ ਦੇ ਲਾਲਾਂ ਦੀ ਪਿਆਰ ਪੈਦਾ ਹੋ ਜਾਏ। ਸ਼ਾਇਦ ਉਹ ਨੀਹਾਂ ਦੇ ਦਰਸ਼ਨ ਕਰਦਿਆਂ ਸਿਰ ਤੇ ਕੇਸਰੀ ਪਟਕਾ ਬੰਨ ਕੇ ਤੇ ਸਾਬਤ ਸੂਰਤ ਹੋ ਕੇ ਜਾ ਕੇ ਮੱਥਾ ਟੇਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।